ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰ ਸਹੁ ਗੁਰ ਸਹੁ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਆਪਾਂ ਗੁਰੂ ਕੇ ਚਰਨਾਂ ਵਿਖੇ ਮਿਲ ਬੈਠ ਕਰਕੇ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਨ ਦਾ ਯਤਨ ਕਰ ਰਹੇ ਹਾਂ। ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਸਤਿਗੁਰੂ ਦੀ ਗੁਰਬਾਣੀ ਦਾ ਕੀਰਤਨ ਸੁਣ ਕੇ ਨਿਹਾਲ ਹੋ ਰਹੇ ਸਨ। ਪਹਿਲੋਂ ਢਾਡੀ ਜਥੇ ਨੇ ਗੁਰੂ ਕਾ ਪਵਿੱਤਰ ਇਤਿਹਾਸ, ਕਵੀਸ਼ਰੀ ਜਥੇ ਨੇ ਗੁਰੂ ਕਾ ਪਵਿੱਤਰ ਇਸੇ ਤਰ੍ਹਾਂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਤਿਗੁਰੂ ਜੀ ਦੀ ਇਹ ਮਹਾਨ ਰਹਿਮਤ ਬਖਸ਼ਹੀ ਦਾ ਸਦਕਾ ਹੈ ਕਿ ਆਪਾਂ ਇਹ ਸਾਲਾਨਾ ਗੁਰਮਤਿ ਸਮਾਗਮ ਜਿਸ ਦੇ ਵਿੱਚ ਮਿਲ ਬੈਠ ਕੇ ਗੁਰੂ ਕਾ ਜਾ ਸੁਣਨਾ ਅਤੇ ਕਰਨਾ, ਨਰੋਲ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਵਿਚਾਰ, ਸਤਿਗੁਰੂ ਨੇ ਸਾਨੂੰ ਇਹ ਸੁਭਾਗ ਸਮਾਂ ਕਿਰਪਾ ਕਰਕੇ ਬਖਸ਼ਿਆ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਨਾਲ ਗੁਰੂ ਕੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਭਾਗਾਂ ਤੋਂ ਹੀਣਾ ਵਿਅਕਤੀ ਕਰੇ ਸੰਗਤ 'ਚ ਨਹੀਂ ਆਉਂਦਾ। ਜੇ ਕਿਤੇ ਆ ਵੀ ਜਾਵੇ ਤਾਂ ਚਿੱਤ ਉਪਰਾਮ ਹੋਇਆ ਰਹਿੰਦਾ ਹੈ। ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ ਉਹ ਗੁਰੂ ਕੀ ਸਤਸੰਗਤ ਵਿੱਚ ਆਉਂਦੇ ਹਨ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਸੋ ਸਾਡੇ ਵੱਡੇ ਭਾਗ ਗੁਰੂ ਕੇ ਚਰਨਾਂ 'ਚ ਮਿਲ ਬੈਠਣਾ, ਸਤਸੰਗਤ ਕਰਨੀ, ਗੁਰੂ ਕਾ ਉਪਦੇਸ਼ ਗ੍ਰਹਿਣ ਕਰਨਾ, ਔਰ ਕਥਾ ਅਤੇ ਕੀਰਤਨ ਜੋ ਸਤਿਗੁਰੂ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਕਥਾ ਕੀਰਤਨ ਸੁਖਦਾਈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਂਦਾ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਐਸਾ ਕੀਰਤਨਕਾਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰੇ। ਫਿਰ ਕਥਾ ਦੀ ਦਾਤ ਬਖਸ਼ੀ ਅਤੇ ਬਚਨ ਕਹਿ ਸਤਿਗੁਰਾਂ ਨੇ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸੰਗਤ ਸਾਧੂ ਜਾਣ ਕੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਸ੍ਰੀਮੁਖ ਵਾਕ ਨੇ, ਗੁਰਸਿੱਖ ਮੀਤ ਚੱਲਹੁ ਗੁਰ ਚਾਲੇ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੇ। ਨਿਰਾਲੀ ਗੁਰੂ ਕੀ ਬਾਣੀ ਖਾਲਸਾ ਜੀ, ਨਿਰਾਲੀ ਗੁਰੂ ਕੀ ਬਾਣੀ ਦੀ ਕਥਾ, ਐਸੀ ਸਤਿਗੁਰਾਂ ਨੇ ਇਹ ਦਾਤ ਕਿਰਪਾ ਕਰਕੇ ਸਿੱਖ ਜਗਤ ਵਿੱਚ ਬਖਸ਼ਿਸ਼ ਕੀਤੀ ਹੈ। ਭਾਗਾਂ ਵਾਲੀਆਂ ਜਿਹੜਾ ਸਵੇਂ ਦਾ ਲਾਭ ਉਠਾਉਣ ਦਾ ਯਤਨ ਕਰਦੇ ਹੋਣ, ਧੰਨ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਆਪ ਗੁਰਤਾ ਗੱਦੀ 'ਤੇ ਸੁਭਾਏਮਾਨ ਹੋਏ, ਉਸ ਸਮੇਂ ਵੱਡਾ ਭਰਾ ਬਾਬਾ ਰਾਮ ਰਾਏ ਬੜੀ ਭਾਰੀ ਈਰਖਾ ਕਰਦੇ ਰਹੇ, ਜਿਨ੍ਹਾਂ ਨੂੰ ਸਤਿਗੁਰੂ ਹਰਰਾਜ ਸਾਹਿਬ ਮਹਾਰਾਜ ਨੇ ਦਿੱਲੀ ਵਿਖੇ ਭੇਜਿਆ ਸੀ। ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਸੀ ਕਿ ਸਤਿਗੁਰੂ ਗਰੀਬ ਨਿਵਾਜ ਨਾਲ ਮੁਲਾਕਾਤ ਕੀਤੀ ਜਾਵੇ, ਪਰ ਸਤਿਗੁਰੂ ਹਰਰਾਜ ਸਾਹਿਬ ਨੇ ਬਚਨ ਕਿਹਾ ਸੀ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਅਸੀਂ ਨਿਰੰਗੇ ਪਾਪੀ ਦੇ ਮੱਥੇ ਨਹੀਂ ਲੱਗਣਾ ਅਤੇ ਨਹੀਂ ਦਰਸ਼ਨ ਦੇਣੇ। ਜੇ ਕੋਈ ਸਿੱਖੀ ਦੇ ਸੰਬੰਧ 'ਚ ਪੁੱਛਣਾ ਚਾਹੁੰਦਾ ਹੈ, ਅਸੀਂ ਆਪਣੇ ਸਾਹਿਬਜ਼ਾਦੇ ਨੂੰ ਭੇਜ ਦੇਵਾਂਗੇ, ਉਹਦੇ ਤੋਂ ਪੁੱਛ ਲਵੇ। ਸਤਿਗੁਰੂ ਗਰੀਬ ਨਿਵਾਜ ਨੇ ਰਾਮ ਰਾਏ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਸ਼ਕਤੀਆਂ ਦੇ ਕਰਕੇ, ਸਤਿਗੁਰੂ ਨੇ ਬੇਅੰਤ ਰਹਿਮਤਾਂ ਬਖਸ਼ਾਂ ਕਰਕੇ ਭੇਜਿਆ, ਕਿਹਾ ਕਿ ਜੋ ਕੁਝ ਵੀ ਸਿੱਖੀ ਦੇ ਸੰਬੰਧ 'ਚ ਬਾਦਸ਼ਾਹ ਪੁੱਛਣਾ ਚਾਹੇ, ਉਹ ਨਿਡਰਤਾ ਨਾਲ ਉਹਨੂੰ ਉੱਤਰ ਦੇਣਾ ਹੈ। ਕਿਸੇ ਪ੍ਰਕਾਰ ਦੀ ਕੋਈ ਝੇਪ ਨਹੀਂ ਮੰਨਣੀ, ਕੋਈ ਖੁਸ਼ਾਮਦ ਨਹੀਂ ਕਰਨੀ। ਸਤਿਗੁਰੂ ਦਾ ਹੁਕਮ ਮੰਨਦਿਆਂ ਹੋਇਆਂ ਰਾਮ ਰਾਏ ਜਦੋਂ ਖਾਲਸਾ ਜੀ ਦਿੱਲੀ ਵਿਖੇ ਬਾਦਸ਼ਾਹ ਦੇ ਕੋਲ ਪਹੁੰਚਿਆ, ਮੁਲਾਕਾਤ ਹੋਈ, ਬੇਅੰਤ ਪ੍ਰਕਾਰ ਦੀਆਂ ਗੱਲਾਂ ਬਾਤਾਂ ਹੋਈਆਂ, ਔਰ ਬਾਦਸ਼ਾਹ ਦੇ ਪਾਸ ਉਹਨੇ ਬੇਅੰਤ ਸ਼ਕਤੀਆਂ ਵੀ ਵਿਖਾਈਆਂ, 72 ਤੋਂ ਵੱਧ ਉਹਨੇ ਕਰਾਮਾਤਾਂ ਸ਼ਕਤੀਆਂ ਵਿਖਾਈਆਂ ਬਾਦਸ਼ਾਹ ਨੂੰ ਆਪਣਾ ਪ੍ਰਭਾਵ ਬਣਾਉਣ ਵਾਸਤੇ। ਕੁਝ ਕਾਜੀ ਮੁਲਾਣੇ ਸਰਕਾਰੀ ਦਰਬਾਰ ਦੇ ਅਹਿਲਕਾਰਾਂ ਦੇ ਕਹਿਣ 'ਤੇ ਬਾਦਸ਼ਾਹ ਨੇ ਇੱਕ ਦਿਨ ਬੈਠਿਆਂ ਹੋਇਆਂ ਸਵਾਲ ਉਠਾਇਆ, ਰਾਮ ਰਾਏ ਜੀ, ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਦੇ ਪਵਿੱਤਰ ਬਚਨ ਨੇ, ਮਿੱਟੀ ਮੁਸਲਮਾਨ ਕੀ ਪੇੜ ਹੈ ਭਈ ਕੁਮਿਹਾਰ ਹੈ, ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਇਹਨਾਂ ਖੁਸ਼ਾਮਦ 'ਤੇ ਤੁਲ ਗਿਆ, ਕਹਿਣ ਲੱਗਾ, ਮੁਸਲਮਾਨ ਨਹੀਂ ਬੇਈਮਾਨ ਕੀ ਆਖਿਆ ਹੈ, ਦੋ ਅੱਖਰ ਗੁਰਬਾਣੀ ਦੇ ਬਦਲ ਦਿੱਤੇ। ਦਿੱਲੀ ਨਿਵਾਸੀ ਸੰਗਤਾਂ ਨੂੰ ਜਦੋਂ ਪਤਾ ਲੱਗਾ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਸਾਹਿਬਜ਼ਾਦੇ ਨੇ ਗੁਰਬਾਣੀ ਦੇ ਅੱਖਰ ਬਦਲ ਦਿੱਤੇ ਹਨ। ਸਤਿਗੁਰੂ ਹਰਰਾਜ ਸਾਹਿਬ ਕਹਿਣ ਲੱਗੇ, ਰਾਮ ਰਾਏ ਨੂੰ ਸੁਣਿਆ ਭੇਜਿਆ, ਰਾਮ ਰਾਏ ਸਾਰੀ ਜ਼ਿੰਦਗੀ ਸਾਡੇ ਮੱਥੇ ਨਹੀਂ ਲੱਗਣਾ ਹੈ, ਕੌਣ ਹੋਵੇ ਤੂੰ ਗੁਰੂ ਕੀ ਬਾਣੀ ਦੇ ਅੱਖਰ ਬਦਲਣ ਵਾਲਾ ਹੈ। ਇਹਨੇ ਬੇਨਤੀ ਪੱਤਰ ਸਤਿਗੁਰਾਂ ਨੂੰ ਭੇਜਿਆ ਕਿ ਵੀ ਸਤਿਗੁਰੂ ਜੀ ਮੈਂ ਤੁਹਾਡਾ ਸਾਹਿਬਜ਼ਾਦਾ ਹਾਂ ਅਤੇ ਦੱਸੋ ਵੀ ਤੁਹਾਨੂੰ ਗੁਰੂ ਘਰ ਨੂੰ ਛੱਡ ਕੇ ਮਾਪਿਆਂ ਦੇ ਕੋਲ ਹੀ ਬੱਚੇ ਨੇ ਆਉਣਾ, ਭਾਵੇਂ ਲੱਖ ਗਲਤੀ ਕਰੀਏ ਕਿੱਥੇ ਆਵਾਂ, ਮੈਂ ਗੁਰੂ ਘਰ ਛੱਡ ਕੇ ਕਿੱਧਰ ਚਲਾ ਜਾਵਾਂ। ਸਤਿਗੁਰੂ ਕਹਿਣਗੇ ਤੇਰੇ ਵਾਸਤੇ ਕੋਈ ਥਾਂ ਨਹੀਂ, ਜਿੱਧਰ ਮਰਜ਼ੀ ਚਲਾ ਜਾ, ਲੇਕਿਨ ਕਰਨ ਹੀ ਸਾਡੇ ਕੋਲ ਨਹੀਂ ਆਉਣਾ। ਧੰਨ ਗੁਰੂ ਹਰਿਰਾਜ ਸਾਹਿਬ ਨੇ ਸਾਰੀ ਜ਼ਿੰਦਗੀ ਰਾਮ ਰਾਜ ਨੂੰ ਮੂੰਹ ਨਹੀਂ ਲਾਇਆ, ਕੇਵਲ ਆਖਿਆ ਹੀ ਨਹੀਂ ਮੂੰਹ ਨਹੀਂ ਲਾਇਆ। ਕੌਣ ਹੋਵੇ ਤੇਰੇ ਕੋਲ ਕੀ ਹੱਕ ਹੈ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਦੇ ਅੱਖਰ ਤੋਂ ਬਦਲ ਦੇਵੇਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ, ਸਤਿਗੁਰੂ ਹਰਿਰਾਜ ਸਾਹਿਬ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਿਠਾਇਆ। ਰਾਮ ਰਾਏ ਜਿਹੜਾ ਸੀ, ਇਹਨੇ ਬੜੀ ਭਾਰੀ ਯਤਨ ਕੀਤੇ, ਸਰਕਾਰੀ ਦਰਬਾਰ ਵੀ ਬੜੀ ਪਹੁੰਚ ਕੀਤੀ। ਔਰੰਗਜ਼ੇਬ ਬਾਦਸ਼ਾਹ ਨੂੰ ਇਹ ਵੀ ਯਤਨ ਕਰਦਾ ਰਿਹਾ ਜਾ ਕੇ ਵੀ ਮੈਨੂੰ ਗੁਰਤਾ ਗੱਦੀ ਤੋਂ ਇਸ ਕਰਕੇ ਵਾਂਝੇ ਹੋਣਾ ਪਿਆ, ਮੇਰੇ 'ਤੇ ਦੋਸ਼ ਲੱਗਾ ਪਿਤਾ ਜੀ ਵੱਲੋਂ ਕਿ ਬਾਦਸ਼ਾਹ ਦਾ ਖੁਸ਼ ਆਮਦੀਆ ਹੋ ਗਿਆ ਹੈ। ਸੰਗਤ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਵੀ ਇਹ ਰਾਮ ਰਾਜ ਦੀ ਸਰਕਾਰ ਨਾਲ ਗੱਲਬਾਤ ਹੈ, ਕਿਵੇਂ ਨਾ ਕਿਵੇਂ ਮੈਨੂੰ ਇਹ ਤਖਤ ਮਿਲਣਾ ਚਾਹੀਦਾ, ਗੁਰਤਾ ਗੱਦੀ ਦਾ ਵਾਰਸ ਮੈਂ ਹੋਣਾ ਚਾਹੀਦਾ। ਹਾਂ, ਬੜੇ ਕੁਝ ਇਹ ਯਤਨ ਕਰਦਾ ਰਿਹਾ। ਫਿਰ ਇਹ ਗੱਲ ਵੀ ਸੰਗਤ 'ਚ ਪ੍ਰਭਾਵ ਬਣਾਉਣ ਵਾਸਤੇ ਵੀ ਮੇਰੇ 'ਤੇ ਦੋਸ਼ ਹੈ ਵੀ ਇਹ ਰਾਮ ਰਾਜ ਜਿਹੜਾ ਇਹ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਿਆ ਹੋਇਆ ਹੈ, ਜੇ ਕਿਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇੱਥੇ ਦਿੱਲੀ ਆ ਜਾਣਾ ਤਾਂ ਮੈਂ ਕਹਾਂਗਾ ਵੀ ਸਤਿਗੁਰੂ ਵੀ ਤਾਂ ਮਿਲੇ ਹੀ ਹੋਏ ਨੇ ਔਰੰਗਜ਼ੇਬ ਬਾਦਸ਼ਾਹ ਨਾਲ, ਜਦੋਂ ਮੁਲਾਕਾਤ ਹੋ ਜਾਵੇਗੀ ਮੈਨੂੰ ਸੰਗਤਾਂ ਵਿੱਚ ਲੋਕਾਂ 'ਚ ਕਹਿਣਾ ਸੌਖਾ ਹੋ ਜਾਵੇਗਾ। ਐਸੇ ਯਤਨ ਕਰਦਾ ਰਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਤੀ ਰਾਮ ਰਾਏ। ਔਰੰਗਜ਼ੇਬ ਬਾਦਸ਼ਾਹ ਨੇ ਕੁਝ ਸਮੇਂ ਬਾਅਦ ਇੱਕ ਸਤਿਗੁਰੂ ਗਰੀਬ ਨਿਵਾਜ ਵੱਲ ਸੁਨੇਹਾ ਭੇਜਿਆ। ਇੱਧਰੋਂ ਰਾਜਾ ਜੈ ਸਿੰਘ ਨੇ ਸੋਹਣਾ ਬੰਗਲਾ ਨਿਵਾਸ ਅਸਥਾਨ ਕਾਇਮ ਕੀਤਾ, ਸੋਹਣਾ ਬੰਗਲਾ ਬਣਾਇਆ ਅਤੇ ਮਨ 'ਚ ਰੀਹ ਸੀ, ਖਿਆਲ ਸੀ ਵੀ ਸਤਿਗੁਰੂ ਜੀ ਇਸ ਬੰਗਲੇ ਵਿੱਚ ਆ ਕੇ ਪਹਿਲਾਂ ਨਿਵਾਸ ਕਰਨ ਅਤੇ ਫਿਰ ਮੈਂ ਇਸੇ 'ਚ ਨਿਵਾਸ ਕਰਾਂਗਾ। ਇੱਧਰੋਂ ਦਿੱਲੀ ਨਿਵਾਸੀ ਸੰਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਪੱਤਰ ਭੇਜਿਆ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਕਰੋ ਅਤੇ ਸਾਨੂੰ ਦਿੱਲੀ ਨਿਵਾਸੀ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰੋ। ਜਦੋਂ ਸਤਿਗੁਰਾਂ ਨੂੰ ਸੁਨੇਹਾ ਮਿਲਿਆ, ਔਰੰਗਜ਼ੇਬ ਬਾਦਸ਼ਾਹ ਦੇ ਭੇਜੇ ਹੋਏ ਕਰਮਚਾਰੀ ਪਹੁੰਚੇ ਕੀਰਤਪੁਰ ਸਾਹਿਬ। ਸਤਿਗੁਰਾਂ ਨੇ ਸਾਫ਼ ਜਵਾਬ ਦੇ ਦਿੱਤਾ ਵੀ ਸਾਡੇ ਪਿਤਾ ਜੀ ਦਾ ਹੁਕਮ ਹੈ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਅਸੀਂ ਮਲੇਸ਼ ਪਾਪੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਨਹੀਂ ਦਰਸ਼ਨ ਦੇਣੇ। ਜਦੋਂ ਰਾਜਾ ਜੈ ਸਿੰਘ ਵਾਲੀ ਬੇਨਤੀ ਪੱਤਰਕਾ ਸਤਿਗੁਰਾਂ ਨੇ ਵਾਚੀ, ਦਿੱਲੀ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰਕੇ ਦਿੱਲੀ ਵਿੱਚ ਦਰਸ਼ਨ ਦਿਓ, ਸਤਿਗੁਰੂ ਕਹਿਣਗੇ ਜਿੱਥੇ ਸ਼ਰਧਾਵਾਨ ਪ੍ਰੇਮੀ ਗੁਰੂ ਕੇ ਸਿੱਖ ਯਾਦ ਕਰਦੇ ਨੇ ਉਹਨਾਂ ਨੂੰ ਜ਼ਰੂਰ ਦਰਸ਼ਨ ਦੇਵਾਂਗੇ। ਕੋਈ ਸਮੇਂ ਬਾਅਦ ਸਤਿਗੁਰਾਂ ਨੇ ਇੱਥੋਂ ਤਿਆਰੀ ਕਰ ਲਈ ਕੀਰਤਪੁਰ ਸਾਹਿਬ ਤੋਂ। ਗੁਰਬਖਸ਼ ਮਸੰਦ ਆਦਿਕ ਸਤਿਗੁਰਾਂ ਦੇ ਮਾਤਾ ਕਿਸ਼ਨ ਕੌਰ ਜੀ ਔਰ ਕੋਈ ਗਿਣਤੀ ਦੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾਲ ਦਿੱਲੀ ਨੂੰ ਚੱਲੇ। ਰਸਤੇ 'ਚ ਹਜ਼ੂਰ ਦੀ ਛੋਟੀ ਜਿਹੀ ਆਰਜੂ ਹੈ, ਦਰਸ਼ਨ ਦੀਦਾਰ ਸੰਗਤਾਂ ਨੂੰ ਦਿੰਦੇ ਦਿੰਦੇ ਸਤਿਗੁਰੂ ਥਾਵਾਂ 'ਤੇ ਪਹੁੰਚ ਕੇ ਨਿਹਾਲ ਕਰ ਰਹੇ ਨੇ। ਅੰਬਾਲੇ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਇੱਕ ਅਸਥਾਨ ਹੈ, ਪਿੰਡ ਹੈ ਪੰਜੋਖਰਾ ਔਰ ਗੁਰੂ ਕੀ ਯਾਦ 'ਚ ਗੁਰਦੁਆਰਾ ਪੰਜੋਖਰਾ ਸਾਹਿਬ ਬਣਿਆ ਹੋਇਆ ਹੈ। ਬਾਰ ਬਾਰ ਖਾਲਸਾ ਜੀ ਉਹ ਅਸਥਾਨ ਹੈ, ਰੇਤਾ ਦੇ ਟਿੱਬੇ ਉੱਪਰ ਹਜ਼ੂਰ ਦਾ ਆਸਣ ਵਿਛਾਇਆ ਗਿਆ ਹੈ। ਗੁਰੂ ਕੀਆਂ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋ ਰਹੀਆਂ ਸਨ। ਪਹਿਰੇਦਾਰ ਗੁਰੂ ਕੇ ਸਿੱਖ ਸੇਵਾਦਾਰ ਥਾਵਾਂ 'ਤੇ ਖਲੋਤੇ ਹੋਏ। ਇੱਕ ਲਾਲ ਨਾਮੇ ਪੰਡਿਤ ਬੜੀ ਵਿੱਦਿਆ ਪੜ੍ਹੀ ਹੋਈ, ਆਪਣੀ ਵਿਦਵਤਾ ਦਾ ਬੜਾ ਮਾਣ ਹੰਕਾਰ ਹੈ, ਸਿੱਖ ਨੂੰ ਪੁੱਛਿਆ ਵੀ ਆਓ ਕਾਹਦਾ ਇਕੱਠ ਹੈ ਉੱਚੇ ਜਿਹੇ ਥਾਂ 'ਤੇ, ਕੌਣ ਇੱਥੇ ਆਇਆ ਹੋਇਆ। ਸਿੱਖ ਨੇ ਦੱਸਿਆ ਵੀ ਧੰਨ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ 8ਵਾਂ ਸਰੂਪ ਸਤਿਗੁਰੂ ਨੇ ਇੱਥੇ ਚਰਨ ਪਾ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰ ਰਹੇ ਨੇ। ਕਹਿਣ ਲੱਗਾ ਕਿੰਨੀ ਕੁ ਉਮਰ ਦੇ ਮਾਲਕ ਨੇ ਸਿੱਖ ਨੇ ਦੱਸਿਆ ਹਜ਼ੂਰ ਦੀ ਛੋਟੀ ਜਿਹੀ ਆਰਜ਼ੂ ਹੈ। ਬੜਾ ਲਾਲ ਨਾਮੇ ਪੰਡਿਤ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਲਯੁੱਗ ਦਾ ਸਮਾਂ ਹੈ, ਨਾਮ ਰੱਖਣ 'ਤੇ ਕਿਹੜਾ ਕੋਈ ਜ਼ੋਰ ਲੱਗਦਾ, ਜਿੱਡਾ ਮਰਜ਼ੀ ਰੱਖ ਲਈਏ, ਕਿੱਡਾ ਵੱਡਾ ਨਾਮ ਰਖਵਾਇਆ ਹੋਇਆ ਅਤੇ ਉਮਰ ਬਿਲਕੁਲ ਛੋਟੀ ਹੈ, ਅਤੇ ਨਾਮ ਕਿੱਡਾ ਵੱਡਾ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੈ। ਸਿੱਖ ਨੇ ਜਦੋਂ ਸੁਣਿਆ ਉਸਨੇ ਆਖਿਆ ਸਾਡੇ ਸਤਿਗੁਰੂ ਦੇ ਉੱਪਰ ਕੋ ਕਿੰਤੂ ਪਰੰਤੂ ਨਾ ਕਰੋ। ਲਾਲ ਨਾਮੇ ਪੰਡਿਤ ਕਹਿਣ ਲੱਗਾ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਦੁਆਪਰ ਅਵਤਾਰ, ਉਹਨਾਂ ਨੂੰ ਅਸੀਂ ਲੋਕ ਭਗਵਾਨ ਜੀ ਕਹਿੰਦੇ ਹਾਂ, ਉਹਨਾਂ ਦਾ ਨਾਂ ਕ੍ਰਿਸ਼ਨ ਜੀ ਹੈ। ਉਹਨਾਂ ਨੇ ਸ਼੍ਰੀਮਦ ਭਗਵਤ ਗੀਤਾ ਲਿਖੀ ਹੈ, ਭਾਵੇਂ ਉਹਦੇ ਅਰਥ ਵੀ ਨਾ ਕਰਨੇ ਜਾਣਦੇ ਹੋਣ, ਪੜ੍ਹਨਾ ਜਾਂ ਨਾ ਜਾਣਦੇ ਹੋਣ, ਪਰ ਨਾਂ ਕਿੱਡਾ ਵੱਡਾ ਰਖਵਾਇਆ ਹੋਇਆ। ਸਿੱਖ ਕਹਿਣ ਲੱਗਾ ਖੜਾ ਰਹੋ ਪੰਡਿਤ, ਇੱਥੇ ਮੈਂ ਆਪਣੇ ਸਤਿਗੁਰਾਂ ਨੂੰ ਪਹਿਲਾਂ ਪੁੱਛ ਕੇ ਆਵਾਂ। ਸਤਿਗੁਰੂ ਗਰੀਬ ਨਿਵਾਜ ਨੂੰ ਆਣ ਮੱਥਾ ਟੇਕਿਆ, ਸਤਿਗੁਰੂ ਜੀ ਇੱਕ ਹੰਕਾਰੀ ਪੰਡਿਤ ਇਉਂ ਕਹਿ ਰਿਹਾ ਹੈ। ਸਤਿਗੁਰੂ ਕਹਿਣ ਲੱਗੇ ਲਿਆਓ ਸਾਡੇ ਪਾਸ ਹੈ। ਜਦੋਂ ਲਾਲ ਨਾਮੇ ਪੰਡਿਤ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਕੋਲ ਪਹੁੰਚਾ, ਦਰਸ਼ਨ ਕੀਤੇ, ਕੁਝ ਅਕਲ ਟਿਕਾਣੇ ਆਏ, ਪਰ ਮਨ 'ਚ ਅਜੇ ਵੀ ਖਿਆਲ ਹੈ ਵੀ ਹੋ ਸਕਦਾ ਹੈ ਸਤਿਗੁਰੂ ਗੀਤਾ ਦੇ ਅਰਥ ਨਾ ਜਾਣਦੇ ਹੋਣ। ਸਤਿਗੁਰੂ ਕਹਿਣ ਲੱਗੇ ਦੱਸੋ ਪੰਡਿਤ ਜੀ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਮੈਂ ਸ਼੍ਰੀਮਦ ਭਗਵਤ ਗੀਤਾ ਦੇ ਅਰਥ ਸੁਣਨੇ ਚਾਹੁੰਦਾ ਹਾਂ। ਸਤਿਗੁਰੂ ਕਹਿਣ ਲੱਗੇ ਜੇ ਅਸੀਂ ਅਰਥ ਕਰਕੇ ਸੁਣਾਏ ਪੰਡਿਤ ਜੀ, ਤੁਸੀਂ ਕਹੋਗੇ ਵੀ ਕਿਸੇ ਭਾਗਵਾਨ ਕਰਦੇ ਨੇ, ਹੋ ਸਕਦਾ ਕੋਈ ਪੰਡਿਤ ਵਿਦਵਾਨ ਘਰ ਵਿੱਚ ਰੱਖ ਕੇ ਕੋਈ ਅਰਥ ਸਿੱਖ ਲੈ ਹੋਣ, ਪਰ ਜਿਹੜਾ ਨਾਂ ਜਾਣਦਾ ਹੋਵੇ ਨਾ, ਵਿੱਦਿਆ ਨਾਮ ਪੜ੍ਹਿਆ ਹੋਵੇ, ਉਸ ਬੰਦੇ ਨੂੰ ਲੈ ਕੇ ਆਓ, ਤੁਹਾਨੂੰ ਉਹਦੇ ਕੋਲੋਂ ਅਰਥ ਸੁਣਾ ਦਿੰਦੇ ਹਨ। ਬੜੀ ਖੁਸ਼ੀ ਖੁਸ਼ੀ ਨਾਲ ਲਾਗੇ ਪਿੰਡ ਸੀ, ਉੱਥੇ ਪਿੰਡ ਵਿੱਚ ਗਿਆ, ਪਿੰਡ ਦੇ ਵਿਚਾਲੇ ਇੱਕ ਖੂਹ ਸੀ, ਉਸ ਖੂਹ 'ਚੋਂ ਪਾਣੀ ਦੀ ਮਛਕ ਭਰ ਕੇ ਛੱਜੂ ਝੀਵਰ ਕੰਨਾਂ ਤੋਂ ਬੋਲਾ ਜ਼ੁਬਾਨ ਤੋਂ ਗੂੰਗਾ ਹੈ, ਉਹ ਪਾਣੀ ਵਿਚਾਰਾ ਗਰੀਬ ਘਰਾਂ ਘਰਾਂ 'ਚ ਪਹੁੰਚਾਉਂਦਾ ਹੈ। ਜਦੋਂ ਉਹਨੂੰ ਹੱਥ ਦਾ ਇਸ਼ਾਰਾ ਕਰਕੇ ਇਹ ਲੈ ਕੇ ਸਤਿਗੁਰਾਂ ਕੋਲ ਆਣ ਪਹੁੰਚਾ, ਸਤਿਗੁਰੂ ਗਰੀਬ ਨਿਵਾਜ ਕਹਿਣਗੇ ਚੰਗਾ ਇਹਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾਇਆ, ਸੋਹਣੇ ਵਸਤਰ ਪਹਿਨਾਏ ਗਏ, ਸਤਿਗੁਰੂ ਦੀ ਹਜ਼ੂਰੀ ਵਿੱਚ ਲਿਆਂਦਾ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਈਆਂ ਇਤਿਹਾਸਕਾਰਾਂ ਲਿਖਿਆ ਵੀ ਕਿਰਪਾ ਭਰੇ ਹੱਥ ਰੱਖਿਆ, ਕਈਆਂ ਦਾ ਖਿਆਲ ਹੈ ਵੀ ਹਜ਼ੂਰ ਦੇ ਹਸਤ ਕਮਲਾਂ 'ਚ ਫੁੱਲਾਂ ਦੀ ਛਟੀ ਸੀ, ਉਹ ਛਟੀ ਹਜ਼ੂਰ ਨੇ ਸੀਸ 'ਤੇ ਰੱਖ ਦਿੱਤੀ। ਜਦੋਂ ਸਤਿਗੁਰੂ ਨੇ ਉਹ ਸਿਰ 'ਤੇ ਫੁੱਲਾਂ ਵਾਲੀ ਛਟੀ ਰੱਖੀ, ਉਹ ਜਿਹੜਾ ਜ਼ੁਬਾਨ ਤੋਂ ਗੂੰਗਾ ਬੋਲ ਨਹੀਂ ਸੀ ਸਕਦਾ, ਕੰਨਾਂ ਤੋਂ ਸੁਣ ਨਹੀਂ ਸੀ ਸਕਦਾ, ਝੱਟ ਹੀ ਬੋਲ ਪਿਆ, ਕਸਮਨ ਸ਼ਾਸਤਰ ਪ੍ਰਵਿਰਤ 'ਤੇ। ਦੱਸੋ ਪੰਡਿਤ ਜੀ ਕਿਹੜੇ ਸ਼ਾਸਤਰ ਕਿਹੜੇ ਅਧਿਆ ਦੁਆਰਾ ਮੇਰੇ 'ਚ ਪ੍ਰਵੇਸ਼ ਹੋਣਾ ਚਾਹੁੰਦੇ ਹੋ, ਭਾਵ ਕਿੱਥੋਂ ਤੁਹਾਨੂੰ ਸਰਵਣ ਕਰਵਾਵਾਂ? ਹੈਰਾਨ ਹੋ ਗਿਆ ਲਾਲ ਨਾਮੇ ਪੰਡਿਤ, ਇਹ ਤਾਂ ਬੋਲ ਨਹੀਂ ਸੀ ਸਕਦਾ, ਸੁਣ ਨਹੀਂ ਸੀ ਸਕਦਾ, ਅਤੇ ਇਹ ਕਹਿ ਰਿਹਾ ਕਸਮਨ ਸ਼ਾਸਤਰ ਪ੍ਰਵਿਰਤ 'ਤੇ ਵੀ ਕਿਹੜੇ ਸ਼ਾਸਤਰ ਦੁਆਰਾ ਕਿਹੜੇ ਅਧਿਆ ਸੁਣਨਾ ਚਾਹੁੰਦੇ ਹੋ? ਪਰ ਫਿਰ ਵੀ ਉਸ ਵੇਲੇ ਕਹਿਣਗੇ ਚੰਗਾ ਕਰੋ ਪਾਠ ਹੈ, ਲਾਲ ਨਾਮੇ ਗੀਤਾ ਦਾ ਪਾਠ ਕਰਦਾ ਹੈ, ਛੱਜੂ ਝੀਵਰ ਇੱਕ ਇੱਕ ਤੁਕ ਦੇ ਕਈ ਕਈ ਮਹਿਨੇ ਅਰਥ ਕੱਢ ਕੇ ਸੁਣਾਉਂਦਾ ਹੈ। ਸੁਣ ਸੁਣ ਕੇ ਲਾਲ ਨਾਮੇ ਪੰਡਿਤ ਹੈਰਾਨ ਹੋਈ ਜਾ ਰਿਹਾ ਹੈ। ਖੀਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਫੜ ਲਏ ਵੀ ਸਤਿਗੁਰੂ ਮੈਂ ਭੁੱਲ ਗਿਆ ਹਾਂ, ਐਸੇ ਦੀਨ ਦਿਆਲ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਜਨ ਲਿਖੇ ਅਤੇ ਆਪਾਂ ਰੋਜ਼ ਹੀ ਅਰਦਾਸ ਵਿੱਚ ਪੜ੍ਹਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਸਤਿਗੁਰੂ ਦੀਨ ਦਿਆਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚੋਚੀ ਪ੍ਰੀਤਮ ਹੈ। ਉੱਥੋਂ ਚੱਲ ਕੇ ਸਤਿਗੁਰੂ ਦਿੱਲੀ ਜਦੋਂ ਪਹੁੰਚੇ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਜਾ ਕੇ ਚਰਨ ਪਾਏ। ਜਿਸ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਅੱਜ ਗੁਰਦੁਆਰਾ ਬੰਗਲਾ ਸਾਹਿਬ ਕਹਿ ਕੇ ਆਪਾਂ ਨਤਮਸਤਕ ਹੁੰਦੇ ਹਨ, ਉਹ ਰਾਜਾ ਜੈ ਸਿੰਘ ਨੇ ਅਸਥਾਨ ਬਣਾਇਆ ਸੀ ਬੰਗਲਾ ਆਪਣੇ ਰਹਿਣ ਵਾਸਤੇ, ਸਤਿਗੁਰਾਂ ਦੇ ਚਰਨ ਪੈਣ ਕਰਕੇ ਪਵਿੱਤਰ ਗੁਰਧਾਮ ਸਿੱਖਾਂ ਦਾ ਬਣਿਆ। ਉੱਥੇ ਰਹਿ ਕਰਕੇ ਗਰੀਬ ਨਿਵਾਜ ਨੇ ਦਿੱਲੀ ਨਿਵਾਸੀ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਇੱਕ ਦਿਨ ਰਾਜਾ ਜੈ ਸਿੰਘ ਦੇ ਮਨ 'ਚ ਵੀ ਰਾਣੀਆਂ ਦੇ ਖਿਆਲ ਆਇਆ ਵੀ ਸਤਿਗੁਰੂ ਦੀ ਉਮਰ ਬੜੀ ਛੋਟੀ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਇੰਨਾ ਸ਼ਕਤੀਵਾਨ, ਇੰਨਾ ਸੰਸਾਰ ਦੇ ਭਲੇ ਦਾ ਉਪਦੇਸ਼ ਦੇ ਕੇ ਨਿਹਾਲ ਕਰਨ ਵਾਲੇ ਸਤਿਗੁਰੂ, ਰਿਧੀਆਂ ਸਿੱਧੀਆਂ ਤਾਂ ਸਤਿਗੁਰਾਂ ਦੇ ਚਰਨਾਂ 'ਚ ਦਾਸੀਆਂ ਬਣ ਕੇ ਸੇਵਾ ਕਰਦੀਆਂ ਨੇ, ਅਤੇ ਸਤਿਗੁਰਾਂ ਦੀ ਉਮਰ ਛੋਟੀ ਹੈ, ਸ਼ਾਇਦ ਇਹੋ ਗੁਰੂ ਨਾਨਕ ਸਾਹਿਬ ਵਾਲੀ ਸ਼ਕਤੀ ਦੇ ਮਾਲਕ ਨਾ ਹੋਣ। ਪਰਖ ਕਰਨ ਵਾਸਤੇ ਰਾਜੇ ਨੇ ਜਦੋਂ ਘਰ ਬੁਲਾਇਆ ਸਤਿਗੁਰਾਂ ਨੂੰ, ਉਹਨਾਂ ਦੀ ਜਿਹੜੀ ਵੱਡੀ ਪਟਰਾਣੀ ਸੀ ਰਾਜਾ ਜੈ ਸਿੰਘ ਦੀ, ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਵਿੱਚ ਬੈਠ ਗਈ ਵੀ ਜੇ ਸਤਿਗੁਰੂ ਮੈਨੂੰ ਸਿਆਣ ਕੇ ਕਹਿਣ ਨਾ, ਜੇ ਉਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਅਤੇ ਸਤਿਗੁਰੂ ਮੈਨੂੰ ਸਿਆਣ ਕੇ ਕਹਿਣ ਵੀ ਆਹ ਰਾਜੇ ਦੀ ਪਟਰਾਣੀ ਹੈ। ਹਜ਼ੂਰ ਦੇ ਹਸਤ ਕਮਲ 'ਚ ਫੁੱਲਾਂ ਦੀ ਛੜੀ ਸੀ। ਜਦੋਂ ਸਤਿਗੁਰੂ ਘਰ ਪਹੁੰਚੇ, ਬੇਨਤੀ ਕੀਤੀ, ਮਹਾਰਾਜ ਦੱਸੋ, ਉਸ ਵੇਲੇ ਹਰੇਕ ਦੇ ਸਿਰ 'ਤੇ ਛੜੀ ਰੱਖਦੇ ਹੋਏ, ਆਹ ਵੀ ਨਹੀਂ, ਆਹ ਵੀ ਨਹੀਂ, ਜਿਹੜੀ ਰਾਣੀ ਸੀ ਸਤਿਗੁਰੂ ਕਹਿਣਗੇ ਆਹ ਪਟਰਾਣੀ ਹੈ। ਰਾਜਾ ਜੈ ਸਿੰਘ ਦੇ ਮਨ 'ਚ ਅਤੇ ਪਟਰਾਣੀਆਂ ਦੇ ਮਨ 'ਚ, ਰਾਣੀਆਂ ਦੇ ਬੜੀ ਭਾਰੀ ਸ਼ਰਧਾ ਆਈ ਵੀ ਸਤਿਗੁਰੂ ਉਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਹਨ, ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ। ਬੜੇ ਭਾਰੀ ਯਤਨ ਹੋਏ ਵੀ ਕਿਵੇਂ ਨਾ ਕਿਵੇਂ ਸਤਿਗੁਰੂ ਦੀ ਮੁਲਾਕਾਤ ਔਰੰਗਜ਼ੇਬ ਨਾਲ ਕਰਾਉਣੀ ਹੈ। ਸਤਿਗੁਰੂ ਇਸ ਗੱਲ ਦੇ ਉੱਪਰ ਪਹਿਰਾ ਦੇ ਰਹੇ ਸਨ ਵੀ ਸਾਡੇ ਪਿਤਾ ਜੀ ਨੇ ਕਿਹਾ ਸੀ, ਨਏ ਮਲੇਸ਼ ਕੋ ਦਰਸ਼ਨ ਦੇ ਹੈਂ, ਅਸੀਂ ਨਿਰੰਗੇ ਪਾਪੀ ਦੇ ਮੱਥੇ ਨਹੀਂ ਲੱਗਣਾ ਅਤੇ ਨਹੀਂ ਦਰਸ਼ਨ ਦੇਣੇ। ਅਖੀਰ ਸਤਿਗੁਰੂ ਗਰੀਬ ਨਿਵਾਜ ਮੌਜ ਦੇ ਮਾਲਕ ਆਪਣੇ ਸਰੀਰ ਵਿੱਚੋਂ ਖਾਲਸਾ ਜੀ ਇੱਕ ਰੋਗ ਪੈਦਾ ਕਰ ਲਿਆ। ਸਤਿਗੁਰਾਂ ਨੂੰ ਕਦੇ ਕੋਈ ਨਾ ਰੋਗ ਅਤੇ ਨਾ ਮੇਰਾ ਸਤਿਗੁਰੂ ਕਿਸੇ ਬਿਮਾਰੀ ਦਾ ਮਰੀਜ਼ ਹੈ, ਇਹ ਤਾਂ ਗਰੀਬ ਨਿਵਾਜ ਦੇ ਆਪਣੇ ਕੌਤਕ ਹਨ। ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਨਾ, ਜ਼ਰੂਰ ਬਚਨ ਪੜ੍ਹਦੇ ਹੋਵਾਂਗੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੰਨੇ ਦੁਨੀਆਂ ਦੇ ਲੋਕ ਨੇ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਸਭ ਰੋਗਾਂ ਦੇ ਗ੍ਰਸੇ ਹੋਏ ਹੈ, ਪਰ ਰੋਗਾਂ ਤੋਂ ਮੁਕਤ ਮੇਰੇ ਸਤਿਗੁਰੂ ਗਰੀਬ ਨਿਵਾਜ ਹਨ, ਕੋਈ ਰੋਗ ਨਹੀਂ। ਸੰਸਾਰ ਨੂੰ ਵਿਕਾਰਾਂ ਦੇ, ਵਿਸ਼ਿਆਂ ਦੇ, ਹਉਮੈ ਦੇ, ਤ੍ਰਿਸ਼ਨਾ ਦੇ, ਚਿੰਤਾ ਦੇ ਰੋਗ ਲੱਗੇ ਹੋਏ ਨੇ, ਮੇਰੇ ਸਤਿਗੁਰੂ ਰੋਗ ਕੱਟਣ ਵਾਲੇ ਨੇ। ਮੇਰਾ ਵੈਦ ਗੁਰੂ ਗੋਬਿੰਦ ਹੈ, ਹਰ ਹਰ ਨਾਮ ਔਖਦ ਮੁਖਦੇਵ ਹੈ, ਕੱਟ ਹੈ ਜਮ ਕੀ ਫੰਦਾ ਹੈ। ਦੁਨੀਆਂ ਦਾ ਇਲਾਜ ਕਰਨ ਵਾਲੇ ਸਤਿਗੁਰੂ ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਚੋਜੀ ਪ੍ਰੀਤਮ ਆਪਣੇ ਸਰੀਰ 'ਚੋਂ ਇੱਕ ਚੇਚਕ ਦਾ ਰੋਗ ਪੈਦਾ ਕੀਤਾ ਹੈ। ਦਿੱਲੀ ਦੇ ਨਿਵਾਸੀ ਲੋਕਾਂ ਦੇ ਰੋਗ ਕੱਟਣ ਵਾਲੇ ਸਤਿਗੁਰੂ ਗਰੀਬ ਨਿਵਾਜ ਨੇ ਕੌਤਕ ਰਚੇ ਹੈ। ਨਾਲ ਹੀ ਹੁਕਮ ਕੀਤਾ, ਸਾਡਾ ਅੰਤਿਮ ਸਮਾਂ ਆ ਗਿਆ ਹੈ, ਅਸੀਂ ਹੁਣ ਸੱਚਖੰਡ ਨੂੰ ਪਿਆਨਾ ਕਰਾਂਗੇ। ਭਾਈ ਗੁਰਬਖਸ਼ ਆਦਿਕ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਕੀ ਭਾਣਾ ਵਰਤਾਇਆ ਜਾ ਰਿਹਾ ਹੈ। ਮਾਤਾ ਕਿਸ਼ਨ ਕੌਰ ਜੀ ਨੇ ਵੀ ਬੇਨਤੀ ਕੀਤੀ, ਸਤਿਗੁਰੂ ਇਹ ਕੀ ਕੌਤਕ ਕਰ ਰਹੇ ਹੋ। ਸਤਿਗੁਰੂ ਕਹਿਣਗੇ, ਮਾਤਾ ਜੀ ਸਾਡਾ ਅੰਤਿਮ ਸਮਾਂ ਆ ਗਿਆ ਹੈ, ਅਸੀਂ ਹੁਣ ਸੱਚਖੰਡ ਨੂੰ ਪਿਆਨਾ ਕਰਾਂਗੇ। ਬੇਨਤੀ ਕੀਤੀ ਸਤਿਗੁਰੂ, ਜਿਹੜੇ ਸਤਿਗੁਰੂ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਰਿਆਦਾ ਰਹੀ, ਆਪ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਰਹੇ ਵੀ ਇਹ ਸਤਿਗੁਰੂ ਹੁਣ ਕਲਿਆਣ ਸੰਸਾਰ ਦੀ ਕਿਰਿਆ ਕਰਨਗੇ, ਗੁਰਤਾ ਗੱਦੀ ਆਪਣੇ ਹੱਥੀਂ ਦਿੰਦੇ ਰਹੇ। ਸਤਿਗੁਰੂ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ। ਸਤਿਗੁਰੂ ਗਰੀਬ ਨਿਵਾਜ ਨੇ ਉਸ ਸਮੇਂ 5 ਪੈਸੇ ਨਲੀਏਰ ਮੰਗਵਾਏ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚ ਚੌਥੇ ਥਾਂ 'ਤੇ ਭਾਈ ਗੁਰਦਿੱਤਾ ਜੀ, ਸਤਿਗੁਰੂ ਭਾਈ ਗੁਰਦਿੱਤੇ ਨੂੰ ਕੋਲ ਬਿਠਾਇਆ, ਤੁਸੀਂ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਹੋ, ਆਹ ਸਾਡੀ ਗੁਰਤਾ ਗੱਦੀ ਅਸੀਂ ਦੇ ਰਹੇ ਹਾਂ, ਇਹ ਸਾਡੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕੀਤਾ ਵੀ ਬਾਬਾ ਬਸੇ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਧੰਨ ਗੁਰੂ ਹਰ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਬਕਾਲੇ ਉਹਨਾਂ ਦਿਨਾਂ 'ਚ ਨਿਵਾਸ ਕਰਦੇ ਸਨ, ਜਦੋਂ 1701 ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਜੋਤੀ ਜੋਰ ਸਮਾਏ ਨੇ ਗੁਰੂ ਹਰਗੋਬਿੰਦ ਸਾਹਿਬ। ਧੰਨ ਗੁਰੂ ਹਰ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਆਪਣੀ ਬਿਰਧ ਮਾਤਾ ਨਾਨਕੀ ਜੀ ਸਮੇਤ, ਔਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਜੀ ਸਾਡੇ ਮਾਤਾ ਗੁਜਰ ਕੌਰ ਜੀ ਪਰਿਵਾਰ ਸਮੇਤ ਸਤਿਗੁਰੂ ਗਰੀਬ ਨਿਵਾਜ ਆ ਬਾਬੇ ਬਕਾਲੇ ਦੀ ਧਰਤੀ 'ਤੇ ਆਣ ਕੇ ਭੋਰੇ 'ਚ ਬੈਠ ਕੇ ਪ੍ਰਭੂ ਦੀ ਯਾਦ 'ਚ ਸਿਮਰਨ ਜੁਟੇ ਰਹੇ। ਸਤਿਗੁਰੂ ਦਾ ਨਾਨਕਾ ਘਰ ਸੀ ਇੱਥੇ, ਗੁਰੂ ਤੇਗ ਬਹਾਦਰ ਸਾਹਿਬ ਦਾ, ਬੇਬੇ ਨਾਨਕੀ ਜੀ ਦਾ ਪੇਕਾ ਘਰ ਸੀ ਬਾਬਾ ਬਕਾਲਾ। ਸਤਿਗੁਰੂ ਇਸ ਅਸਥਾਨ 'ਤੇ ਆ ਕੇ ਬਾਬੇ ਬਕਾਲੇ ਭੁਰ 'ਚ ਬੈਠ ਕੇ ਪ੍ਰਭੂ ਦੀ ਯਾਦ ਹਰ ਵੇਲੇ ਸਿਮਰ 'ਚ ਜੁਟੇ ਰਹਿਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਸੀ, ਬਾਬਾ ਵਸੇ ਬੀਚ ਬਕਾਲੇ, ਸਾਡੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਨਿਵਾਸ ਕਰਦੇ ਨੇ। ਆਪ ਜੀ ਨੂੰ ਯਾਦ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਰਾਏ ਸਾਹਿਬ ਜੀ, ਸਤਿਗੁਰੂ ਹਰਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ, ਅਤੇ ਬਾਬੇ ਗੁਰਦਿੱਤਾ ਜੀ ਦਾਦਾ ਜੀ ਲੱਗਦੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ, ਅਤੇ ਭਾਈ ਗੁਰਦਿੱਤੇ ਦੇ ਛੋਟੇ ਭਰਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਇਸ ਕਰਕੇ ਬਾਬਾ ਜੀ ਲੱਗਦੇ ਸਨ। ਸਤਿਗੁਰਾਂ ਨੇ ਕਿਹਾ ਉਹ ਬਾਬੇ ਬਕਾਲੇ ਨਿਵਾਸ ਕਰਦੇ ਨੇ, ਉਹਨਾਂ ਕੋਲ ਗੁਰਤਾ ਗੱਦੀ ਲੈ ਕੇ ਜਾਓ। ਭਾਈ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਦੇ, ਉਹ ਚੱਲਦੇ ਹੋਏ ਦਿੱਲੀ ਤੋਂ ਗੁਰਤਾ ਗੱਦੀ ਲੈ ਕੇ ਬਾਬੇ ਬਕਾਲੇ ਆਣ ਪਹੁੰਚੇ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਅਤੇ ਉਹਨਾਂ ਨੇ ਸਿਰ 'ਤੇ ਰੱਖੀ। ਆਗਿਆ ਕੀਤੀ ਭਾਈ ਗੁਰਦਿੱਤਾ ਸਾਹਿਬ ਜੀ, ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਹੋ, ਇਹ ਗੁਰਿਆਈ ਵਾਲੀ ਗੱਲ ਜਿਹੜੀ ਹੈ ਸੰਗਤਾਂ 'ਚ ਪ੍ਰਚਲਿਤ ਨਾ ਕਰਨੀ। ਅਸੀਂ ਜਿਸ ਆਨੰਦ 'ਚ ਭੋਰੇ 'ਚ ਬੈਠੇ ਹਾਂ, ਸਾਨੂੰ ਇਸੇ ਆਨੰਦ 'ਚ ਬੈਠੇ ਰਹਿਣ ਦੇਣਾ। ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਦਾ ਹੁਕਮ ਹੈ। ਸਤਿਗੁਰੂ ਕਹਿਣਗੇ ਪਰਮੇਸ਼ਰ ਦੀ ਰਜ਼ਾ ਇਸ ਤਰ੍ਹਾਂ ਹੀ ਹੈ। ਬਾਬਾ ਗੁਰਦਿੱਤਾ ਜੀ ਕੋਈ ਸਮਾਂ ਉੱਥੇ ਰਹਿ ਕੇ ਸਤਿਗੁਰਾਂ ਕੋਲ ਆਗਿਆ ਲੈ ਕੇ ਆਪਣੇ ਨਗਰ ਰਮਦਾਸ ਨੂੰ ਗਏ। ਸਤਿਗੁਰੂ ਤੇਗ ਬਹਾਦਰ ਸਾਹਿਬ ਭੋਰੇ 'ਚ ਬੈਠੇ ਨਿਵਾਸ ਕਰਦੇ ਨੇ। ਇੱਧਰੋਂ ਭਾਈ ਗੁਰਦਿੱਤੇ ਨੇ ਲਿਆ ਕੇ ਗੁਰਤਾ ਗੱਦੀ ਸਤਿਗੁਰਾਂ ਨੂੰ ਦਿੱਤੀ ਹੈ, ਉੱਧਰੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸੇ ਦਿਨ ਸ਼ਾਮ ਨੂੰ ਸਤਿਗੁਰੂ ਜੋਤੀ ਜੋਰ ਸਮਾ ਗਏ। ਗੁਰਤਾ ਗੱਦੀ ਖਾਲੀ ਦਿਨ ਦੇ ਵਿੱਚ ਰਹਿਣ ਦਿੱਤਾ ਸਤਿਗੁਰਾਂ ਨੇ। ਜਿੰਨੇ ਅਸੀਂ ਗੁਰਪੁਰਬ ਮਨਾਉਂਦੇ ਹਾਂ, ਉਹ ਖਾਲਸਾ ਜੀ ਗੁਰਤਾ ਗੱਦੀ ਦੇ ਪੁਰਬ, ਜੋਤੀ ਜੋਰ ਸਮਾਉਣ ਦੇ ਪੁਰਬਾਂ ਨਾਲੋਂ ਪਹਿਲੋਂ ਗੁਰਿਆਈ ਅਤੇ ਫਿਰ ਸਤਿਗੁਰੂ ਜੋਤੀ ਜੋਰ ਸਮਾਉਂਦੇ ਰਹੇ। ਪਰ ਇਹ ਗੁਰਪੁਰਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਨੇ ਜੋਤੀ ਜੋਰ ਸਮਾਉਣਾ, ਇਹ ਦੋਵੇਂ ਗੁਰਪੁਰਬ ਇੱਕੇ ਦਿਨ ਹੀ ਮਨਾਏ ਜਾਂਦੇ ਨੇ, ਇਕੱਠੇ ਹਨ। ਉਸੇ ਦਿਨ ਬਾਬੇ ਬਕਾਲੇ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਦਿੱਲੀ 'ਚ ਬੈਠੇ ਹੋਏ ਗੁਰੂ ਤੇਗ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸੇ ਦਿਨ ਸਤਿਗੁਰੂ ਆਪ ਜੋਤੀ ਜੋਰ ਸਮਾ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸੰਸਾਰ ਦਾ ਭਲਾ ਕਰਦੇ ਰਹੇ, ਭੋਰੇ 'ਚ ਬੈਠੇ ਪ੍ਰਭੂ ਦੀ ਯਾਦ, ਪ੍ਰਭੂ ਦਾ ਸਿਮਰਨ ਹੈ। ਸਾਡੇ ਮਾਤਾ ਮਾਤਾ ਗੁਜਰ ਕੌਰ ਜੀ ਪਤੀ ਦੀ ਲੰਗਰ ਪਾਣੀ ਦੀ ਸੇਵਾ ਤੋਂ ਬਾਅਦ ਸਾਰਾ ਦਿਨ ਫਿਰ ਸਿਮਰਨ 'ਚ ਸਾਰਾ ਦਿਨ ਜੁਟੇ ਰਹਿਣਾ। ਇੰਨੀ ਮਹਾਨ ਤਪੱਸਿਆ ਮਾਤਾ ਪਿਤਾ ਜੀ ਦੇ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦੀ ਕਥਾ ਪੜ੍ਹਦੇ ਹਾਂ ਅਤੇ ਸਤਿਗੁਰਾਂ ਨੇ ਆਪਣੀ ਕਰਮ ਨਾਲ ਲਿਖਿਆ ਵੀ ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧ ਨਾ ਸਾਧਾ ਹੈ, ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵ, ਤਿੰਨ ਪ੍ਰਭ ਜਬ ਆਇਸ ਮੋਹਦੀਆ ਤਬ ਹਮ ਜਨਮ ਕਲੂ ਮਹਿਲੀਐ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਬਚਨ ਨੇ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਚੋ ਜੀ ਪ੍ਰੀਤਮ ਨੇ ਆਪ ਭੋਰੇ 'ਚ ਬੈਠ ਕੇ ਪ੍ਰਭੂ ਦੀ ਯਾਦ ਵਿੱਚ ਜੁੜਨਾ। ਇੱਧਰੋਂ ਜਦੋਂ ਪਤਾ ਲੱਗਾ ਵੀ ਬਾਬੇ ਬਕਾਲੇ ਦਾ ਗੁਰੂ ਸਾਹਿਬ ਨੇ ਬਚਨ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਉਸ ਸਮੇਂ 22 ਮੰਜੀਆਂ ਲਾ ਕੇ ਇੱਥੇ ਦੰਬੀ ਪਖੰਡੀ ਸੋਟੀਆਂ ਵਿੱਚੋਂ ਧੀਰਮਲ ਵਰਗੇ ਹੋਰ ਇਸੇ ਤਰ੍ਹਾਂ ਬੇਅੰਤ 22 ਮੰਜੀਆਂ ਲਾ ਕੇ ਆਪ ਆਪਣੀਆਂ ਗੱਦੀਆਂ ਲਾ ਕੇ ਆਸਣ ਵਿਛਾ ਕੇ ਬੈਠ ਗਏ। ਸਤਿਗੁਰੂ ਭੋਰੇ 'ਚ ਬੈਠੇ ਹੋਏ ਨੇ ਪ੍ਰਭੂ ਦੀ ਯਾਦ 'ਚ, ਗੁਰਤਾ ਕਰਦੇ ਮਾਲਕ ਗਰੀਬ ਨਿਵਾਜ, ਮੱਖਣ ਛਲ ਬਾਣਾ ਜਿਹੜੇ ਸ਼ਿਪ ਚੱਲਦੇ ਸੀ ਸਮੁੰਦਰੀ ਬੇੜੇ, ਹਵਾ ਦੇ ਕਾਰਨ ਕਰਕੇ ਬੇੜਾ ਡੋਲਣ ਲੱਗਾ, ਬਚਣ ਦੀ ਕੋਈ ਆਸ ਨਾ ਰਹੀ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪ ਗੁਰਤਾ ਗੱਦੀ ਦੇ ਕੇ ਜੋਤੀ ਜੋਰ ਸਮਾ ਗਏ ਹੋ, ਇਸ ਵੇਲੇ ਕਿਹੜੇ ਸਤਿਗੁਰੂ ਗੁਰਤਾ ਗੱਦੀ ਦੇ ਮਾਲਕ ਨੇ, ਮੈਂ ਉਹਨਾਂ ਦੇ ਦੀਦਾਰ ਨਹੀਂ ਕੀਤੇ ਹੋਏ, ਪਰ ਇਹ ਗੁਰੂ ਨਾਨਕ ਦਾ ਘਰ ਹੈ, ਬੇਅੰਤ ਸ਼ਕਤੀਆਂ ਦੇ ਮਾਲਕ ਸਤਿਗੁਰੂ ਹੋ। ਜਿਹੜੇ ਸਤਿਗੁਰੂ ਗਰੀਬ ਨਿਵਾਜ ਗੁਰਤਾ ਗੱਦੀ ਦੇ ਮਾਲਕ ਨੇ, ਉਹ ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਦਿਓ, ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਪਹੁੰਚ ਕੇ ਹਾਜ਼ਰੀ ਭਰਾਂਗਾ, ਗੁਰੂ ਘਰ ਦੀ ਸੇਵਾ ਵਾਸਤੇ 500 ਮੋਹਰ ਭੇਟ ਕਰਾਂਗਾ, ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲੱਗ ਜਾਵੇ। ਸਤਿਗੁਰੂ ਦੀ ਕਿਰਪਾ ਹੋਈ, ਜਹਾਜ਼ ਸ਼ਿਪ ਬੰਨੇ ਲੱਗਾ। ਕੁਝ ਦਿਨਾਂ ਬਾਅਦ ਮੱਖਣ ਛਲ ਬਾਣਾ ਤਿਆਰੀ ਕਰਕੇ ਬਾਬੇ ਬਕਾਲੇ ਪੁੱਛਦਾ ਪਛਾਉਂਦਾ ਪਹੁੰਚਿਆ। ਜਦ ਇੱਥੇ ਆਇਆ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਇੱਕ ਸਤਿਗੁਰੂ ਜਿਨ੍ਹਾਂ ਨੇ ਜਹਾਜ਼ ਬੰਨੇ ਲਾਇਆ ਸੀ, ਪਰ ਇੱਥੇ ਤਾਂ ਹੁਣ 22 ਮੰਜੀਆਂ ਡੱਠੀਆਂ ਹੋਈਆਂ ਨੇ, ਕਿਹੜਾ ਅਸਲ ਹੋਇਆ। ਪਰ ਮਨ 'ਚ ਖਿਆਲ ਕੀਤਾ ਵੀ ਜਿਹੜਾ ਡੁੱਬਦਾ ਜਹਾਜ਼ ਬੰਨੇ ਲਾ ਸਕਦਾ, ਉਹ ਬਾਕੀ ਦੀਆਂ ਮੋਹਰਾਂ ਵੀ ਮੰਗ ਸਕਦਾ ਹੈ। ਦੋ ਦੋ ਮੋਹਰਾਂ ਰੱਖੀ ਜਾਂਦਾ, ਜਿਹੜਾ ਸੱਚਾ ਹੋਵੇਗਾ ਆਪੇ ਬੋਲ ਕੇ ਮੰਗ ਲਵੇਗਾ। ਐਨ ਦੋ ਦੋ ਮੋਹਰਾਂ ਮੱਥਾ ਟੇਕੀ ਜਾਂਦਾ, ਸਾਰਿਆਂ ਦੇ ਅੱਗੇ ਰੱਖੀ ਜਾਂਦਾ। ਬੜੇ ਥਾਪੜੇ ਮਿਲਦੇ ਨੇ, ਬੜੀਆਂ ਅਸੀਸਾਂ ਮਿਲਦੀਆਂ ਨੇ, ਪਰ ਅੰਦਰ ਦੀ ਗੱਲ ਕੌਣ ਜਾਣ ਸਕਦਾ ਸਤਿਗੁਰੂ ਤੋਂ ਬਗੈਰ। ਸਾਰੇ ਦੇ ਸਾਰੇ ਜਦੋਂ ਪਰਖ ਲੈ ਵੇਖ ਲੈ, ਮਨ ਡਾਵਾਂਡੋਲ ਹੋਇਆ ਵੀ ਇਹਨਾਂ 'ਚੋਂ ਤਾਂ ਕੋਈ ਵੀ ਸੱਚਾ ਨਹੀਂ। ਜੇ ਕੋਈ ਸੱਚਾ ਗੁਰੂ ਹੁੰਦਾ ਤਾਂ ਬਾਕੀ ਦੀਆਂ ਮੋਹਰਾਂ ਦੀ ਮੰਗ ਜ਼ਰੂਰ ਕਰਦਾ ਹੈ। ਮਨ 'ਚ ਖਿਆਲ ਆਇਆ ਹੁਣ ਕੀ ਬਣੇ, ਲੋਕਾਂ ਤੋਂ ਪੁੱਛਿਆ ਵੀ ਇੱਥੇ ਹੋਰ ਵੀ ਕੋਈ ਰਹਿੰਦਾ ਤੁਹਾਡੀਆਂ 'ਚੋਂ, ਦੱਸਿਆ ਆਪਣੀ ਬਿਰਧ ਮਾਤਾ ਅਤੇ ਧਰਮ ਪਤਨੀ ਸਮੇਤ ਭੋਰੇ 'ਚ ਬੈਠੇ ਹੀ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਉਹ ਇੱਥੇ ਰਹਿੰਦੇ ਹਨ। ਮੱਥਾ ਠਣਕਿਆ ਵੀ ਜਿਹੜਾ ਭੋਰੇ 'ਚ ਬੈਠਾ ਹੈ ਨਾ, ਉਹ ਹੀ ਅਸਲੀ ਹੋਣਾ ਹੈ। ਪਰ ਫਿਰ ਵੀ ਪਰਖ ਕਰ ਲੈਣੀ ਚਾਹੀਦੀ, ਕਿਤੇ ਧੋਖਾ ਨਾ ਖਾ ਜਾਈਏ। ਜਦੋਂ ਪੁੱਛਦਾ ਪਛਾਉਂਦਾ, ਹਜ਼ੂਰ ਜਿਸ ਭੋਰੇ 'ਚ ਬੈਠੇ ਸਨ, ਜਦੋਂ ਸਤਿਗੁਰੂ ਦੇ ਜਾ ਕੇ ਦਰਸ਼ਨ ਕੀਤੇ, ਦੋ ਮੋਹਰਾਂ ਅੱਗੇ ਰੱਖੀਆਂ, ਮੌਜ ਦੇ ਮਾਲਕ ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ, ਇਹ ਗੁਰੂ ਨਾਨਕ ਦਾ ਘਰ ਹੈ, ਕਿਸੇ ਦੇ ਧਨ ਪਦਾਰਥ ਦੀ ਇੱਥੇ ਕੋਈ ਕਮੀ ਅਤੇ ਭੁੱਖ ਕੋਈ ਨਹੀਂ। ਪਰ ਜਦੋਂ ਤੇਰਾ ਛਿਪ ਬੰਨੇ ਲੱਗਣ ਦੀ ਲੋੜ ਸੀ, ਡਾਵਾਂ ਡੋਲ ਹੋ ਰਿਹਾ ਸੀ, ਔਰ 500 ਮੋਹਰ ਸੁੱਖੀ ਸੀ ਵੀ ਜਹਾਜ਼ ਬੰਨੇ ਲੱਗ ਜਾਵੇ, ਮੈਂ 500 ਮੋਹਰ ਭੇਟ ਚੜ੍ਹਾਵਾਂਗਾ। ਅਤੇ ਹੁਣ ਆ ਦੋ ਮੋਹਰ ਰੱਖ ਕੇ ਹੀ ਸਾਰਦਾ। ਇੰਨੀ ਕਹਿਣ ਦੇ ਹਜ਼ੂਰ ਦੇ ਬਚਨ ਜਦੋਂ ਸੁਣੇ ਮੱਖਣ ਸ਼ਾਹ ਨੇ, ਚੱਟ ਚਰਨ ਫੜੇ, ਦਾਤਾ ਬਾਹਰ ਨਿਕਲ ਕੇ ਵੇਖੋ ਵੀ ਕੀ ਬਣ ਰਿਹਾ ਹੈ। ਤੁਸੀਂ ਭੋਰੇ 'ਚ ਬੈਠੇ ਹੋਏ ਹੋ, ਦੰਭੀਆਂ ਪਖੰਡੀਆਂ ਨੇ ਮੱਕੜੀ ਦੇ ਜਾਲ ਤਰ੍ਹਾਂ ਜਾਲ ਵਿਛਾਇਆ ਹੋਇਆ ਹੈ, 22 ਦੰਭੀ ਪਖੰਡੀ ਆਪਣੇ ਬਿਸਤਰੇ ਵਿਛਾ ਕੇ ਬੈਠੇ ਹੋਏ ਨੇ। ਮੇਰੇ ਸਤਿਗੁਰੂ, ਕਿਰਪਾ ਕਰੋ, ਸੰਗਤ ਨੂੰ ਦਰਸ਼ਨ ਦੀਦਾਰ ਦਿਓ, ਇਹ ਭਰਮ ਭੁਲੇਖੇ ਕਿਰਪਾ ਕਰਕੇ ਦੂਰ ਕਰੋ। ਜਦੋਂ ਇਹ ਖਾਲਸਾ ਜੀ ਆ ਕੇ ਨਾ ਮੰਜੀਆਂ ਢਾਹ ਕੇ ਬੈਠੇ ਸੀ ਨਾ, ਵੀ ਅਸੀਂ ਗੁਰੂ, ਅਸੀਂ ਗੁਰੂ, ਉਸ ਸਮੇਂ ਵੀ ਮਾਤਾ ਗੁਜਰ ਕੌਰ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਸੀ। ਦੁਆਰਕਾ ਦਾਸ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬੰਸ ਵਿੱਚੋਂ ਬਾਬਾ ਜੀ, ਉਹਨਾਂ ਨੂੰ ਵੀ ਸ੍ਰੀ ਗੋਇੰਦਵਾਲ ਪੱਤਰਿਕਾ ਭੇਜੀ, ਅਤੇ 6ਵੇਂ ਪਾਤਸ਼ਾਹ ਦੇ ਪ੍ਰਚਾਰਕ ਸਨ ਬਾਬਾ ਗੜੀਆ ਜੀ, ਭਾਈ ਗੜੀਆ ਸਾਹਿਬ ਜੀ, ਉਹਨਾਂ ਨੂੰ ਵੀ ਮਾਤਾ ਜੀ ਨੇ ਚਿੱਠੀ ਲਿਖ ਕੇ ਭੇਜੀ ਸੀ ਵੀ ਆਓ ਇੱਥੇ, ਇਹਨਾਂ ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ ਜਾ ਸਕਣ। ਪਰ ਮੱਖਣ ਛਲ ਬਾਣੇ ਨੇ ਜਦੋਂ ਆ ਕੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਆਪ ਭੋਰੇ 'ਚੋਂ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦਿਓ, ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ, ਅਸੀਂ ਜਿਸ ਆਨੰਦ 'ਚ ਬੈਠੇ ਹਾਂ ਠੀਕ ਹਾਂ, ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੋ ਅਤੇ ਬਾਹਰ ਨਿਕਲ ਕੇ ਦਰਸ਼ਨ ਦਿਓ। ਮੌਜ ਦੇ ਮਾਲਕ ਸਤਿਗੁਰੂ ਕਹਿਣਗੇ, ਜਿਹੜਾ ਸਾਨੂੰ ਪ੍ਰਗਟ ਕਰੇਗਾ ਨਾ, ਉਹਦਾ ਮੂੰਹ ਕਾਲਾ ਕੀਤਾ ਜਾਵੇਗਾ। ਧੰਨ ਗੁਰੂ ਕੇ ਸਿੱਖ, ਜਿੱਥੇ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ ਰੋਜ਼, ਉੱਥੋਂ ਤਵਾ ਲਿਆ ਅਤੇ ਮੂੰਹ ਅਤੇ ਕਾਲਖ ਮਲ ਕੇ ਭਾਈ ਮੱਖਣ ਸ਼ਾਹ ਨੇ ਕੋਠੇ 'ਤੇ ਚੜ੍ਹ ਕੇ ਪੱਲੂ ਫੇਰ ਦਿੱਤਾ, ਸਾਚਾ ਗੁਰ ਲਾਧੋ ਰੇ, ਸਾਚਾ ਗੁਰ ਲਾਧੋ ਰੇ। ਉਹ ਜਿੰਨੇ ਮਸੰਦ ਬਾਹਰ ਗੱਦੀਆਂ ਵਿਛਾ ਕੇ ਬੈਠੇ ਸੀ, ਸਫਾ ਵਲੇਟਣੀਆਂ ਪਈਆਂ, ਸਤਿਗੁਰੂ ਗਰੀਬ ਨਿਵਾਜ ਪ੍ਰਗਟ ਹੋਏ, ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਬਾਬੇ ਬਕਾਲੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ, ਜਿੱਥੇ ਭੋਰਾ ਸਾਹਿਬ ਉਹਦੇ ਉਰਲੇ ਪਰ ਨਾਲ ਇੱਕ ਥੜਾ ਸਾਹਿਬ ਉੱਪਰ ਬਣਿਆ ਹੋਇਆ, ਸੁੰਦਰ ਅਸਥਾਨ ਹੈ, ਉਸ ਅਸਥਾਨ 'ਤੇ ਬੈਠ ਕੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦੀਦਾਰ ਦਿਆ ਕਰਦੇ। ਲੇਕਿਨ ਧੀਰ ਮੱਲ ਨੇ ਸੀਹੇ ਮਸੰਦ ਨੂੰ ਕਹਿ ਕੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਰਿਹਾ ਸੀ, ਗਰੀਬ ਨਿਵਾਜ ਦੇ ਉੱਪਰ ਗੋਲੀ ਵੀ ਚਲਾਈ ਜੋ ਕੰਨਪੱਟੀ ਦੇ ਕੋਲ ਦੀ ਲੰਘ ਗਈ। ਬੜੇ ਕੁਝ ਯਤਨ ਕੀਤੇ ਧੀਰ ਮੱਲ ਨੇ, ਗੁਰੂ ਘਰ ਦੀਆਂ ਵਸਤੂਆਂ ਵੀ ਇੱਥੋਂ ਲਿਜਾ ਲਿਜਾ ਕੇ ਆਪਣੇ ਘਰ ਰੱਖੀਆਂ ਹੋਈਆਂ ਸਨ। ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ ਸਾਰੀ ਹਕੀਕਤ ਦਾ, ਉਹਨੇ ਜਿੰਨਾ ਸਾਜੋ ਸਮਾਨ ਗੁਰੂ ਘਰ ਦਾ ਸੀ ਸਾਰਾ ਧੀਰ ਮੱਲ ਤੋਂ ਖੋਹ ਲਿਆਂਦਾ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਕੇ ਆਉਂਦਾ ਜਿਹੜਾ ਧੀਰ ਮੱਲ ਦੇ ਪਾਸ ਹੈ। 6ਵੇਂ ਪਾਤਸ਼ਾਹ ਦੇ ਅੰਤਮ ਸਮੇਂ 'ਤੇ ਵੀ ਸਰੂਪ ਮੰਗਿਆ ਸੀ ਅਤੇ ਇਹਨੇ ਦਿੱਤਾ ਨਹੀਂ ਸੀ ਵੀ ਮੈਂ ਇਹ ਸਰੂਪ ਨਹੀਂ ਦੇਣਾ। ਸੋ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਭਾਈ ਗੁਰਦਾਸ ਸਾਹਿਬ ਤੋਂ ਸਰੂਪ ਲਿਖਵਾਇਆ ਗੁਰੂ ਅਰਜਨ ਸਾਹਿਬ ਨੇ, ਉਹ ਧੀਰਮਲ ਦੇ ਪਾਸ ਕਰਤਾਰਪੁਰ ਸੀ, ਅੱਜ ਵੀ ਕਰਤਾਰਪੁਰ ਉਹ ਸਰੂਪ ਹੈ, ਸੰਗਤਾਂ ਉੱਥੇ ਦਰਸ਼ਨ ਦੀਦਾਰ ਕਰਦੀਆਂ ਨੇ। ਉਹ ਮੱਖਣ ਛਲ ਬਾਣਾ ਉਹ ਸਰੂਪ ਵੀ ਸਤਿਗੁਰਾਂ ਦਾ ਲੈ ਆਇਆ। ਜਦ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਲੱਗਾ, ਸਤਿਗੁਰੂ ਕਹਿ ਕੇ ਮੱਖਣ ਸ਼ਾਹ ਇਹ ਯੋਗ ਨਹੀਂ ਕੀਤਾ, ਜਿੰਨਾ ਸਾਜੋ ਸਮਾਨ ਇਹਨੂੰ ਧੀਰਮਲ ਤੋਂ ਲਿਆਂਦਾ ਉਹ ਸਾਰਾ ਵਾਪਸ ਕੀਤਾ ਜਾਵੇ। ਬੇਨਤੀ ਕੀਤੀ ਸਤਿਗੁਰੂ ਜੀ, ਇਹ ਗੁਰੂ ਘਰ ਦੀਆਂ ਵਸਤੂਆਂ, ਸਿੱਖਾਂ ਦੀਆਂ ਪ੍ਰੇਮ ਭੇਟਾਵਾਂ, ਇਹ ਵਾਪਸ ਕਿਉਂ ਕਰਨੀਆਂ ਨੇ? ਮਾਤਾ ਨਾਨਕੀ ਜੀ ਵੀ ਕਹਿਣਗੇ, ਲਾਲ ਜੀ ਇਹ ਗੁਰੂ ਘਰ ਦੀਆਂ ਵਸਤੂਆਂ ਸੀ, ਧੀਰਮਲ ਲੈ ਗਿਆ ਸੀ, ਮੱਖਣ ਸ਼ਾਹ ਨੇ ਯਤਨ ਕਰਕੇ ਲੈ ਕੇ ਆਉਂਦੀਆਂ ਨੇ ਅਤੇ ਗੁਰੂ ਘਰ ਹੀ ਸੌਂਪਦੀਆਂ ਹਨ, ਇਹ ਗੁਰੂ ਘਰ ਦੇ ਤਨ ਪਦਾਰਥ ਵਸਤੂਆਂ ਗੁਰੂ ਘਰ 'ਚ ਰਹਿਣ। ਉਸ ਸਮੇਂ ਸਤਿਗੁਰੂ ਕਹਿਣ ਕੇ, ਮਾਤਾ ਜੀ ਇੱਕ ਬਚਨ ਹਜ਼ੂਰ ਨੇ ਫਰਮਾਇਆ, ਬਸੰਤ ਰਾਗ ਦੇ ਵਿੱਚ ਹਜ਼ੂਰ ਦਾ ਪਵਿੱਤਰ ਸ਼ਬਦ ਹੈ, ਬਸੰਤ ਮਹੱਲਾ ਨਾਵੈਣ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਅਤੇ ਛੂਟਿਓ ਕਰ ਬੈਠੋ ਵਿਸਰਾਮ। ਅਸੀਂ ਮਾਤਾ ਜੀ ਨਾਮ ਦਾ ਧਨ ਪ੍ਰਾਪਤ ਕੀਤਾ, ਹੁਣ ਸਾਨੂੰ ਦੁਨੀਆਦਾਰੀ ਦੇ ਇਹ ਦੁਨਿਆਵੀ ਪਦਾਰਥਾਂ ਅਤੇ ਧਨ ਦੀ ਜ਼ਰੂਰਤ ਹੀ ਕੋਈ ਨਹੀਂ ਰਹੀ। ਸਤਿਗੁਰੂ ਕਹਿਣਗੇ ਵਾਪਸ ਕਰ ਆਓ, ਉਹ ਸਮਾਨ ਸਾਰਾ ਵਾਪਸ ਕਰਵਾਇਆ। ਸਤਿਗੁਰੂ ਕਹਿਣਗੇ ਗੁਰੂ ਕੀ ਬਾਣੀ ਦਾ ਸਰੂਪ ਵੀ ਵਾਪਸ ਕਰ ਦਿਓ, ਬੀੜ ਵੀ। ਬੇਨਤੀ ਕੀਤੀ, ਮਹਾਰਾਜ ਇਹ ਬੀੜ ਦੇ ਜ਼ਰੀਏ ਤਾਂ ਧੀਰਮਲ ਗੁਰੂ ਬਣਨਾ ਚਾਹੁੰਦਾ ਹੈ। ਸਤਿਗੁਰੂ ਕਹਿਣਗੇ ਬਚਨ ਮੰਨ ਵਾਪਸ ਕਰਕੇ ਆਓ, ਬਿਆਸ ਦਰਿਆ ਦੇ ਕੰਢੇ 'ਤੇ ਰਖਵਾਈ ਗਈ ਬੀੜ, ਧੀਰਮਲ ਆ ਕੇ ਅਤੇ ਉਹ ਸਰੂਪ ਲੈ ਗਿਆ। ਏਡੇ ਸਤਿਗੁਰੂ ਤਿਆਗ ਦੀ ਮੂਰਤੀ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਹੈ। ਕੋਈ ਸਮਾਂ ਬਾਬੇ ਬਕਾਲੇ ਦਰਸ਼ਨ ਦੀਦਾਰ ਦੇਣ ਤੋਂ ਉਪਰੰਤ ਸਤਿਗੁਰੂ ਜੀ ਆਪ ਤਰਨ ਤਾਰਨ ਸਾਹਿਬ, ਖਡੂਰ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰਦੇ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਆਏ, ਜਦੋਂ ਇੱਥੇ ਆਏ ਉਦੋਂ ਉਸ ਵੇਲੇ ਸਤਿਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ, ਮਿਹਰਵਾਨ ਦੇ ਮਸੰਦਾਂ ਦਾ ਖਾਲਸਾ ਜੀ ਕਬਜ਼ਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ। ਜਦ ਉਹਨਾਂ ਨੂੰ ਪਤਾ ਲੱਗਾ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ, ਸਤਿਗੁਰਾਂ ਦਾ ਆਉਣਾ ਸੁਣਿਆ ਅਤੇ ਦਰਸ਼ਨ ਜੋੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਸਤਿਗੁਰੂ ਗਰੀਬ ਨਿਵਾਜ ਜੀ ਵਾਰ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ, ਗੁਰਦੁਆਰਾ ਥੜਾ ਸਾਹਿਬ ਹੈ ਹਜ਼ੂਰ, ਉਸ ਅਸਥਾਨ 'ਤੇ ਬੇਰੀ ਦੇ ਬਿਰਛ ਥੱਲੇ ਬੈਠੇ ਰਹਿ, ਇਸ ਯਾਦਗਾਰ ਵਜੋਂ ਉਹ ਗੁਰਦੁਆਰਾ ਸਥਾਪਿਤ ਹੋਇਆ ਹੈ। ਬੇਰੀ ਦੇ ਬਿਰਛ ਥੱਲੇ ਹਜ਼ੂਰ ਬੈਠੇ ਕੋਈ ਸਮਾਂ ਉਡੀਕਦੇ ਰਹਿ, ਲੇਕਿਨ ਮਸੰਦਾਂ ਨੇ ਦਰਵਾਜ਼ੇ ਨਹੀਂ ਖੋਲ੍ਹੇ। ਉਹ ਪਵਿੱਤਰ ਅਸਥਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੇ ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਪੜਦਾਦੇ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਾਮ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਅਸਥਾਨ ਸਥਾਪਿਤ ਹੋਇਆ, ਜਿਸ ਨੂੰ ਸਤਿਗੁਰੂ ਜੀ ਨੇ 1645 ਮਾਘ ਦੀ ਸੰਗਰਾਂਦ ਵਾਲੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੱਕ ਲਾ ਕੇ ਸਰੋਵਰ ਦੀ ਸੇਵਾ ਆਰੰਭ ਕਰਵਾਏ। ਔਰ ਸਰੋਵਰ ਜਿਹੜਾ ਉਹ 500 ਫੁੱਟ ਇੱਕ ਬੰਨੇ ਨੂੰ, 490 ਫੁੱਟ ਉਹਦੀ ਚੁੜਾਈ ਅਤੇ 500 ਫੁੱਟ ਦੀ ਲੰਬਾਈ, ਉਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਹੈ। ਆਪ ਜੀ ਦਰਸ਼ਨ ਕਰਦੇ ਹੋ ਗੁਰੂ ਕੇ ਪਵਿੱਤਰ ਅਸਥਾਨ ਦੇ। 240 ਫੁੱਟ ਖਾਲਸਾ ਜੀ ਦੂਰੀ ਦਾ ਸਮਾਂ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਅਸਥਾਨ ਹੈ। ਦਰਸ਼ਨ ਜੋੜੀ ਤੋਂ ਜਾਈਏ ਨਾ 240 ਫੁੱਟ ਦੀ ਦੂਰੀ ਹੈ ਹਰਿਮੰਦਰ ਸਾਹਿਬ ਦੇ। 21 ਫੁੱਟ ਦਾ ਉੱਪਰ ਉਹ ਪੁਲ ਬੰਨਿਆ ਜਿਹੜਾ ਪੁਲ ਪਾਰ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਕਰਦੇ, 21 ਫੁੱਟ ਉਹਦੀ ਚੁੜਾਈ ਰੱਖੇ। ਜਲ ਦੀ ਥੱਲੇ ਨਿਕਾਸੀ ਵਾਸਤੇ 38 ਸਵਰਗ ਦੁਆਰੀਆਂ ਨੇ, ਥੱਲੇ ਸਰੋਵਰ ਦੇ ਪੁਲ ਬਣੇ ਹੋਏ ਨੇ, ਜਿਹੜਾ ਪੁਲ ਬਣਿਆ ਉਹਦੇ 'ਚ ਥੱਲੇ ਰਸਤੇ ਰੱਖੇ ਹੋਏ ਨੇ ਜਲ ਵਾਸਤੇ। 38 ਸਵਰਗ ਦੁਆਰੀਆਂ ਰੱਖੀਆਂ ਹੋਈਆਂ, 66x66 ਫੁੱਟ ਦਾ ਥੜਾ ਬਣਾ ਕੇ, ਛੋਟੀ 13 ਫੁੱਟ ਦੀ ਪਰਿਕਰਮਾ ਛੱਡ ਕੇ ਵਿੱਚ ਗੁਰੂ ਅਰਜਨ ਸਾਹਿਬ ਨੇ ਹਰ ਜਪੇ, ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਐਸਾ ਸ੍ਰੀ ਹਰਿਮੰਦਰ ਸਾਹਿਬ ਸਥਾਪਿਤ ਕੀਤਾ, ਜਿਸ ਬਾਬਤ ਬਚਨ ਕਹਿ, ਡਿੱਠੇ ਸਭੇ ਥਾਵ ਨਹੀਂ ਤੁਦ ਜਿਹੇ, ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹੇ। ਦੁਨੀਆਂ ਦੇ ਜਿੰਨੇ ਧਰਮ ਮੰਦਰ ਨੇ, 2-4 ਪੌੜੀਆਂ ਤਾਂ ਚੜ੍ਹਨੀਆਂ ਪੈਂਦੀਆਂ ਨੇ, ਪਰ ਇੱਕ ਹਰਿਮੰਦਰ ਸਾਹਿਬ ਹੈ। ਜਦੋਂ ਘੰਟਾ ਘਰ ਤੋਂ ਥੱਲੇ ਉਤਰਦੇ ਹੋ, ਜੇ ਵਿਚਾਲੜੀਆਂ ਪੌੜੀਆਂ ਉਤਰੀਏ ਤਾਂ 14 ਨੇ, ਜੇ ਸਾਈਡਾਂ ਦੀਆਂ ਪੌੜੀਆਂ ਉਤਰ ਕੇ ਵੇਖੇ ਪੌਡੇ ਗਿਣੀਏ ਤਾਂ ਉਹ ਖਾਲਸਾ ਜੀ 17-17 ਪੌਡੇ ਨੇ, ਪਰਲੇ ਬੰਨੇ ਵੀ ਅਤੇ ਉਰਲੇ ਬੰਨੇ ਵੀ। ਇੰਨੀਆਂ ਪੌੜੀਆਂ ਥੱਲੇ ਉਤਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ। ਐਸਾ ਵੈਕੁੰਠ ਧਾਮ, ਐਸਾ ਪਵਿੱਤਰ ਸੇ ਤੀਰਥ ਅਸਥਾਨ ਸਤਿਗੁਰੂ ਨੇ ਰਚੇ ਐਣ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ। ਮੌਕੇ ਦੇ ਪੁਜਾਰੀਆਂ ਨੇ ਰਟਸ਼ੀ ਡੋੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ, ਨਹੀਂ ਦਰਸ਼ਨ ਹੋ ਸਕਦੇ। ਕੋਈ ਸਮਾਂ ਸਤਿਗੁਰੂ ਉਡੀਕਦੇ ਰਹੇ, ਨਹੀਂ ਦਰਵਾਜ਼ੇ ਖੋਲ੍ਹੇ, ਹਜ਼ੂਰ ਉੱਥੋਂ ਚੱਲ ਪਏ। ਬਚਨ ਕਹਿ ਕਹਿਣਗੇ, ਨਹਿਮ ਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਅਤੇ ਅੰਤਰ ਸੜੀਏ। ਸਤਿਗੁਰੂ ਇਹ ਕਹਿ ਕੇ ਬਾਰ ਬਾਰ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ, ਉਸ ਅਸਥਾਨ 'ਤੇ ਆਣ ਬੈਠੇ। ਵੱਲੇ ਨਗਰ ਦੀ ਮਾਤਾ ਸੀ, ਇੱਕ ਉਹਨੇ ਸਤਿਗੁਰਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਨੇ ਵੱਲੇ ਨਗਰ ਜਾ ਕੇ ਚਰਨ ਪਾਏ। ਮਾਘ ਦੀ ਪੁੰਨਿਆ ਨੂੰ ਉੱਥੇ ਸਾਲਾਨਾ ਜੋੜ ਮੇਲਾ ਹੁੰਦਾ, ਗੁਰਦੁਆਰਾ ਕੋਠਾ ਸਾਹਿਬ ਪਵਿੱਤਰ ਅਸਥਾਨ ਬਣਿਆ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਉੱਥੇ ਆ ਕੇ ਸੰਗਤਾਂ ਨੇ ਦਰਸ਼ਨ ਦੀਦਾਰ। ਕੋਈ ਅੰਮ੍ਰਿਤਸਰ ਨਿਵਾਸੀ ਸੰਗਤਾਂ ਆਈਆਂ, ਕੋਈ ਮਾਈਆਂ ਇਕੱਠੀਆਂ ਹੋ ਕੇ ਬੀਬੀਆਂ ਆਈਆਂ, ਹਜ਼ੂਰ ਕਹਿਣਗੇ ਮਾਈਆਂ ਰੱਬ ਰਜਾਈਆਂ, ਇਹ ਬਚਨ ਕਹਿ ਕੇ ਵਰਦਾਨ ਬਖਸ਼ੇ। ਉੱਥੋਂ ਸਤਿਗੁਰੂ ਗਰੀਬ ਨਿਵਾਜ ਫਿਰ ਬਾਬੇ ਬਕਾਲੇ ਵਾਪਸ ਮੁੜ ਕੇ ਆਏ। ਕੋਈ ਸਮਾਂ ਇੱਥੇ ਰਹਿ ਕੇ ਸਤਿਗੁਰੂ ਗਰੀਬ ਨਿਵਾਜ ਫਿਰ ਕੀਰਤਪੁਰ ਸਾਹਿਬ ਨੂੰ ਰਸਤੇ 'ਚ ਥਾਵਾਂ ਥਾਵਾਂ 'ਤੇ ਨਵਾਂ ਸ਼ਹਿਰ ਦੁਰਗਾਪੁਰ ਆਦਿਕ ਨਗਰਾਂ ਵਿੱਚ ਦੀ ਹੋ ਕੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਵੀ ਸੋਢੀ ਰਹਿੰਦੇ ਸਨ, ਸਤਿਗੁਰਾਂ ਦਾ ਤੇਜ਼ ਪ੍ਰਤਾਪ ਵੇਖ ਕੇ ਆਪਣੀ ਪ੍ਰਭਤਾ ਦੇ ਭੁੱਖੇ ਉਹਨਾਂ ਨੇ ਸਤਿਗੁਰੂ ਗਰੀਬ ਨਿਵਾਜ ਨਾਲ ਈਰਖਾ ਕਰਨ ਲੱਗ ਪਏ। ਸਤਿਗੁਰੂ ਕੋਈ ਸਮਾਂ ਰਹਿ ਕੇ ਖਾਲਸਾ ਜੀ ਫਿਰ ਰਾਜਾ ਭੀਮ ਚੰਦ ਦਾ ਪਿਤਾ ਰਾਜਾ ਕੈਲੂਰ, ਉਹਦੇ ਤੋਂ ਸਤਿਗੁਰੂ ਨੇ 72,000 ਦੀ ਜ਼ਮੀਨ ਮਾਖੋਵਾਲ ਪਿੰਡ ਦੀ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਈ, ਜਿੱਥੇ ਸਤਿਗੁਰੂ ਗਰੀਬ ਨਿਵਾਜ ਨੇ 1746 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਕਿਲ੍ਹੇ ਸਥਾਪਿਤ ਕੀਤੇ। 5 ਕਿਲ੍ਹੇ, ਲੋਹਗੜ੍ਹ ਦਾ ਕਿਲ੍ਹਾ, ਹੋਲਗੜ੍ਹ ਦਾ ਕਿਲ੍ਹਾ, ਫਤਿਹਗੜ੍ਹ ਦਾ ਕਿਲ੍ਹਾ, ਕੇਸਗੜ੍ਹ ਦਾ ਕਿਲ੍ਹਾ, ਆਨੰਦਗੜ੍ਹ ਦਾ ਕਿਲ੍ਹਾ। 5 ਕਿਲ੍ਹੇ 1746 ਬਿਕਰਮ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਥਾਪਿਤ ਕੀਤੇ ਅਤੇ 1756 ਵਿੱਚ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਦੀ ਦਾਤ ਦੇ ਕੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਇਹੀ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਧਰਮ ਦੀ ਰੱਖਿਆ ਵਾਸਤੇ ਆਏ ਅਤੇ ਸਤਿਗੁਰੂ ਗਰੀਬ ਨਿਵਾਜ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅਤੁੱਤੀ ਸ਼ਹਾਦਤ ਦੇਣੀ। ਸੋ ਸੂਰ ਗੁਰੂ ਤੇਗ ਬਹਾਦਰ ਸਾਹਿਬ ਨੇ 72,000 ਦੀ ਜ਼ਮੀਨ ਮੁੱਲ ਲੈ ਕੇ ਇਹ ਮਾਖੋਵਾਲ ਪਿੰਡ ਦੀ ਧਰਤੀ 'ਤੇ ਇਹ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਸਥਾਪਿਤ ਕੀਤਾ। ਐਸੇ ਮਹਾਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਰੋਜ਼ ਦੇ ਰੋਜ਼ ਗੁਰੂ ਕਾ ਲੜੀਵਾਰ ਇਤਿਹਾਸ ਵੀ ਆਪ ਜੀ ਦੀ ਸੇਵਾ 'ਚ ਬੇਨਤੀ ਕੀਤੀ ਜਾਇਆ ਕਰੇਗੀ। ਜਿਨ੍ਹਾਂ ਸਤਿਗੁਰਾਂ ਨੇ ਮਹਾਨ ਅਕਾਲ ਕਮਾਈਆਂ ਕੀਤੀਆਂ ਸਾਡੇ ਵਾਸਤੇ, ਉਹਨਾਂ ਸਤਿਗੁਰਾਂ ਨੇ ਸਾਡੇ ਲਈ ਕੀ ਪਰੇ ਉਪਕਾਰ ਕੀਤੇ ਨੇ, ਰੋਜ਼ ਦੇ ਰੋਜ਼ ਆਪਾਂ ਦੀਵਾਨ 'ਚ ਵਾਚਿਆ ਕਰਾਂਗੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਸ੍ਰੀ ਮੁਖਵਾਗ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ।
ਸੋਰਠ ਮਹੱਲਾ ਪੰਜਵਾ, ਹਮਰੀ ਗਣਤ ਨਾ ਗਣਿਆ ਕਾਈ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗਣੀ ਦੇ ਅੰਦਰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਹੜਾ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ, ਹਜ਼ੂਰ ਨੇ 31 ਰਾਗ ਰਾਗਣੀਆਂ ਸਮੇਤ ਸੰਪੂਰਨ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। 9ਵੇਂ ਨੰਬਰ 'ਤੇ ਇਹ ਸੋਰਠ ਰਾਗਣੀ ਸਤਿਗੁਰੂ ਨੇ ਕਿਰਪਾ ਕਰਕੇ ਫਰਮਾਈ ਹੈ। ਜਦੋਂ ਰਾਗਾਂ ਦੀ ਗਿਣਤੀ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਫਰਮਾਇਆ, ਉਸ ਵੇਲੇ ਦੁਤੀਆ ਮਾਲ ਕੌਸਕ ਆਲਪ ਹੈ, ਸੰਗ ਰਾਗਨੀ ਪੰਚੌ ਥੱਪ ਹੈ, ਗੋਂਡ ਕਰੀ ਅਰਦੇਵ ਗੰਧਾਰੀ, ਗੰਧਾਰੀ ਸੀ ਹੁਤੀ ਉਚਾਰੀ, ਧਨਾਸਰੀ ਇਹ ਪੰਚੌ ਗਾਈ ਕੱਲ ਬੇਨਤੀ ਕੀਤੀ ਸੀ। ਧਨਾਸਰੀ ਸਤਿਗੁਰੂ ਕਹਿਣਗੇ ਇਹ ਗੁਰੂ ਗ੍ਰੰਥ ਸਾਹਿਬ 10ਵੇਂ ਨੰਬਰ ਦੇ ਕਥਨ ਕਰਦੇ ਹੈ, ਔਰ ਇਹ 5ਵੀਂ ਰਾਗਣੀ ਉਹ ਧਨਾਸਰੀ ਹਜ਼ੂਰ ਨੇ ਫਰਮਾਈ ਸੀ। ਇੱਥੇ ਕਿਰਪਾ ਕਰਕੇ ਜਿਹੜਾ 6ਵਾਂ ਮੇਘ ਰਾਗ ਹੈ ਨਾ, 6ਵਾਂ ਮੇਘ ਰਾਗ, ਉਹਦੀ ਪਹਿਲੇ ਨੰਬਰ 'ਤੇ ਇਹ ਘਰ ਵਾਲੀ ਮੰਨੀ ਹੋਈ ਹੈ। ਪਹਿਲੀ ਸੋਰਠ ਹੈ, ਦੂਸਰੀ ਗੌਣ, ਤੀਸਰੀ ਮਲਾਰੀ ਹੈ, ਚੌਥੀ ਆਸਾ ਹੈ, ਅਤੇ 5ਵੀਂ ਜਿਹੜੀ ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਨੇ ਇਹ ਕਿਰਪਾ ਕਰਕੇ ਸੀ ਹੁਤੀ ਆਦਿਕ ਇਹ ਫਰਮਾਉਣਾ ਕੀਤੀ ਹੈ। ਖੌਸਟਮ ਮੇਘ ਰਾਗ ਵੈ ਗਾਵ ਹੈ, ਪੰਚੋ ਸੰਗ ਬਰੰਗ ਨਲਾਵ ਹੈ, ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵ ਹੈ ਆਸਾ ਗੋਨ ਗੁਨੀ, ਉੱਚੈ ਸੋਹਰੇ ਸੂਹੋ ਪੁਨ ਕੀਨੀ, ਮੇਘ ਰਾਗ ਸਿਉਂ ਪੰਚੋ ਚੀਨੀ। 5ਵੀਂ ਸੂਹੀ ਰਾਗਣੀ ਕਿਰਪਾ ਕਰਕੇ ਫਰਮਾਈ ਹੈ। ਨੌਵੇਂ ਨੰਬਰ 'ਤੇ ਗੁਰੂ ਗ੍ਰੰਥ ਸਾਹਿਬ 'ਚ ਇਸ ਦਾ ਸਥਾਨ ਹੈ। ਸੋਲਠ ਰਾਗਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਸਤਿਗੁਰੂ ਫਰਮਾਉਂਦੇ ਹਨ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ 1620 ਵਿਸਾਖ ਵਾਲੀ ਸੱਤ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਤਿਗੁਰੂ ਅਰਜਨ ਸਾਹਿਬ ਜੀ ਦਾ ਅਵਤਾਰ ਹੋਇਆ ਹੈ। 18 ਸਾਲ ਦੀ ਸਤਿਗੁਰੂ ਦੀ ਅਵਸਥਾ ਸੀ। 1638 ਬਿਕਰਮੀ 'ਚ ਆਪ ਗੁਰਤਾ ਗੱਦੀ 'ਤੇ ਮਾਲਕ ਬਣੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ। 1638 ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। 1643 ਵਿੱਚ ਸਤਿਗੁਰਾਂ ਨੇ ਪਹਿਲਾ ਸਰੋਵਰ ਸੰਤੋਖ ਸਰ ਸਰੋਵਰ ਦੀ ਸੇਵਾ ਆਰੰਭ ਕਰਵਾਈ। 1645 ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹਰਿਮੰਦਰ ਸਾਹਿਬ ਦੀ, 1647 'ਚ ਤਰਨ ਤਾਰਨ ਸਾਹਿਬ ਦੀ, 1650 ਵਿੱਚ ਹਜ਼ੂਰ ਨੇ ਦੁਆਬੇ 'ਚ ਕਰਤਾਰਪੁਰ ਵਸਾਇਆ, 1652 ਵਿੱਚ ਹਾੜਵਦੀ ਏਕਮ ਨੂੰ ਗੁਰੂ ਕੀ ਵਡਾਲੀ ਵਾਲੇ ਪਵਿੱਤਰ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਚੋਜੀ ਪ੍ਰੀਤਮ ਦਾ ਅਵਤਾਰ ਹੋਇਆ। 53 ਵਿੱਚ ਹਜ਼ੂਰ ਨੇ ਛਿਹਰਟਾ ਨਗਰ ਵਸਾਇਆ। ਫਿਰ ਹਜ਼ੂਰ ਅੰਮ੍ਰਿਤਸਰ ਸਾਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਆਏ। ਫਿਰ ਕੋਈ ਸਮਾਂ ਇੱਥੇ ਨਿਵਾਸ ਕੀਤਾ। ਉਹਨਾਂ ਦਿਨਾਂ 'ਚ ਇੱਕ ਨਾਮਰਾਜ ਬਿਮਾਰੀ ਲਾਹੌਰ 'ਚ ਫੈਲ ਗਈ, ਜਿਹਦੇ ਇਲਾਜ ਵਾਸਤੇ ਕੋਈ ਅੱਗੇ ਨਹੀਂ ਸੀ ਆਉਂਦਾ। ਛੂਤ ਦੀ ਬਿਮਾਰੀ ਸੀ, ਜਿਹੜੇ ਮ੍ਰਿਤਕ ਸਰੀਰ ਸੀ ਨਾ ਕੋਈ ਉਹਨਾਂ ਦੀ ਸੰਭਾਲ ਕਰਦਾ ਸੀ, ਜਿਹੜੇ ਬਿਮਾਰ ਸੀ ਨਾ ਕੋਈ ਉਹਨਾਂ ਦੇ ਇਲਾਜ ਵਾਸਤੇ ਕੋਈ ਯਤਨ ਸੀ। ਸਤਿਗੁਰੂ ਪਰਿਵਾਰ ਸਮੇਤ ਸਾਹਿਬਜ਼ਾਦੇ ਸਮੇਤ ਲਾਹੌਰ ਦੀ ਧਰਤੀ 'ਤੇ ਪਹੁੰਚ ਕਰਕੇ ਮ੍ਰਿਤਕ ਸਰੀਰਾਂ ਦੀ ਵੀ ਸੰਭਾਲਿਆ, ਬਿਮਾਰਾਂ ਦਾ ਇਲਾਜ ਕਰਵਾਇਆ, ਇਸੇ ਰਹਿਮਤਾਂ ਬਖਸ਼ਾਂ ਕੀਤੀਆਂ। ਫਿਰ ਹਜ਼ੂਰ ਅੰਮ੍ਰਿਤਸਰ ਸਾਹਿਬ ਆਏ। 1659 ਦੇ ਅੰਤਲੇ ਦਿਨ ਸੀ, 1660 ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਸਾਰੀ ਬਾਣੀ ਇੱਕ ਥਾਂ 'ਤੇ ਇਕੱਤਰ ਕਰਨ ਵਾਸਤੇ ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾਇਆ। ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ 30 ਰਾਗ ਰਾਗਣੀਆਂ ਸਮੇਤ ਸਤਿਗੁਰੂ ਨੇ ਕਿਰਪਾ ਕਰਕੇ ਉਚਾਰਿਆ ਲਿਖਵਾਇਆ। ਫਿਰ ਖਾਲਸਾ ਜੀ 1661 ਭਾਦਰੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਕਰਵਾਇਆ, ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੇ। ਇਸੇ ਤੁਰਕੀ ਬਾਣੀ ਦੀ ਅਖੰਡਤਾ ਵਾਸਤੇ ਜਿਉਂਦਾ ਤਿਉਂ ਰੱਖਣ ਵਾਸਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 1663 ਜੇਠ ਸੁਦੀ ਚੌਥ ਨੂੰ ਕਰੇ ਤੱਤੀ ਤਵੀ ਕਰੇ ਤੱਤਾ ਰੇਤਾ ਸੀਸ ਵਿੱਚ ਕਰੇ ਉੱਬਲਦੀ ਦੇਗ, ਉਸ ਵਾਹਿਗੁਰੂ ਪਰਮੇਸ਼ਰ ਦੇ ਬਾਣੀ ਨੂੰ ਮੰਨਦਿਆਂ ਹੋਇਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਲਾਹੌਰ। ਐਸੀ ਮਹਾਨ ਕੁਰਬਾਨੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਸੋ ਸਤਿਗੁਰੂ ਕਿਰਪਾ ਕਰਕੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਬੇਨਤੀ ਕਰਨ ਦੀ ਇੱਕ ਜੁਗਤੀ ਹੈ, ਸਾਚਾ ਸਾਹਿਬ ਸਦ ਮਿਹਰਬਾਨ। ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ। ਕਿਹੋ ਜਿਹਾ ਸੱਚਾ ਹੈ? ਉਹ ਤ੍ਰਈ ਕਾਲ ਆਬਾਦ ਰੂਪ ਹੈ, ਨਾਸ ਹੋਣ ਵਾਲਾ ਨਹੀਂ, ਉਹ ਕਦੇ ਵਾਹਿਗੁਰੂ ਪਰਮੇਸ਼ਰ ਹੈ। ਅਸੀਂ ਜਿੰਨੇ ਖਾਲਸਾ ਜੀ ਸਾਡੇ ਸਰੀਰ ਨੇ ਨਾ, ਅਸੀਂ ਮਾਤਾ ਪਿਤਾ ਦੇ ਸੰਬੰਧ ਤੋਂ ਪੈਦਾ ਹੋਏ ਹਾਂ, ਸਾਡੀਆਂ ਜਾਤਾਂ ਸਾਡੀਆਂ ਕੋਲ ਪਾਤਾਂ ਨੇ, ਔਰ ਅਸੀਂ ਜਾਤ ਪਾਤ ਵਿੱਚ ਵੰਡੇ ਹੋਏ ਹਾਂ। ਪਰ ਵਾਹਿਗੁਰੂ ਪਰਮੇਸ਼ਰ ਐਸਾ, ਨਾ ਉਹਦੀ ਕੋਈ ਮਾਂ ਹੈ, ਨਾ ਉਹਦਾ ਕੋਈ ਬਾਪ ਹੈ, ਅਤੇ ਨਾ ਉਹਦੀ ਕੋਈ ਜਾਤ ਪਾਤ ਹੈ। ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਤਿਸ ਬਾਪ ਨਾ ਮਾਂ ਏ ਕਿਨ ਤੂੰ ਜਾਇਆ, ਨਾ ਉਹਦੀ ਕੋਈ ਮਾਂ, ਨਾ ਉਹਦਾ ਕੋਈ ਬਾਪ ਹੈ, ਅਤੇ ਨਾ ਕਿਸੇ ਦਾ ਪੈਦਾ ਕੀਤਾ ਹੋਇਆ, ਅਤੇ ਨਾ ਕਿਸੇ ਦਾ ਸਥਾਪਨ ਕੀਤਾ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸਾ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਸਦੀਵ ਕਾਲ ਰਹਿਣ ਵਾਲਾ, ਕਾਲ ਤੋਂ ਰਹਿਤ ਹੈ, ਅਕਾਲ ਮੂਰਤ ਵਰ ਪਾਇਆ ਅਵਿਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਜੰਮਣ 'ਚ ਆਉਂਦਾ, ਨਾ ਕਦੇ ਮਰਨ ਵਿੱਚ ਘਰ ਆਵੇਗਾ। ਉਹ ਪਰਮੇਸ਼ਰ ਐਸਾ ਹੈ, ਉਹਦਾ ਕੋਈ ਅੰਤ ਸਿਰਾ ਹੀ ਨਹੀਂ ਪਾ ਸਕਦਾ, ਐਸਾ ਬੇਅੰਤ ਹੈ। ਵੇਦ ਸ਼ਾਸਤਰ ਵੀ ਉਹਨੂੰ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਬੇਅੰਤ ਬੇਅੰਤ ਕਰਕੇ ਉਹਦੇ ਗੁਣ ਗਾਉਂਦੇ ਨੇ, ਕੋਈ ਅੰਤ ਨਹੀਂ ਪਾ ਸਕਦਾ। ਤਾਂ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤਾਂ ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸਿੰਘ ਪਕੜ ਗਰਾਇਆ, ਵੱਡੇ ਵੱਡੇ ਮੁੰਨ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ, ਕਿਨਹੀਂ ਤੇਰਾ ਅੰਤ ਨਾ ਪਾਇਆ। ਉਹ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਕਰੇ ਪੈ ਸਕਦਾ। ਅਸੀਂ ਖਾਲਸਾ ਜੀ ਫਿਰ ਕਦੇ ਬਚਪਨ ਅਵਸਥਾ ਹੈ, ਕਦੇ ਜਵਾਨੀ ਦੀ ਅਵਸਥਾ, ਫਿਰ ਕਦੇ ਬੁਢੇਪਾ, ਅਤੇ ਬੁਢੇਪਿਓਂ ਬਾਅਦ ਮੌਤ। ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ ਵੀ ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਦੁੱਖ ਨਹੀਂ ਜਮ ਜਾਲਾ, ਨਾ ਉਹ ਕਰੇ ਬਾਲਕ ਅਤੇ ਨਾ ਕਰੇ ਬੁਢੇਪਾ। ਜਿਹੜਾ ਬਾਲਕ ਤੋਂ ਬੁੱਢਾ ਹੋਵੇਗਾ ਉਹਦੀ ਮੌਤ ਵੀ ਜ਼ਰੂਰ ਹੋਵੇਗੀ, ਅਤੇ ਨਾ ਕਰੇ ਉਹ ਬੁਢੇਪਾ ਨੂੰ ਆਉਂਦਾ, ਉਹ ਬੁੱਢਾ ਹੀ ਨਹੀਂ ਹੁੰਦਾ। ਹੈ ਕਿਹੋ ਜਿਹਾ ਸਾਹਿਬ ਮੇਰਾ ਨੀਤ ਨਵਾਂ, ਨਿਤ ਨਵੇਂ ਤੋਂ ਨਵਾਂ ਮੇਰਾ ਸਾਹਿਬ ਮਾਲਕ ਹੈ, ਪਰ ਜੋਬਨ ਵਾਸਾ ਵਿੱਚ ਰਹਿੰਦਾ ਅਤੇ ਸਦਾ ਹੀ ਸੱਚਾ ਹੈ ਅਤੇ ਮਿਹਰਬਾਨ ਕਿਰਪਾਲੂ ਸੁਭਾਅ ਦਾ ਮਾਲਕ ਹੈ ਪਰਮੇਸ਼ਰ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇਹ ਦਾਨ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਘੜ ਘੜ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਐਸਾ ਮਿਹਰਬਾਨ ਕਿਰਪਾਲੂ ਸੁਭਾਅ ਦਾ ਮਾਲਕ ਹੈ ਜਿਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ, ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਕਹਿ ਰਹੇ ਨੇ, ਹਮਰੀ ਗਣਤ ਨਾ ਗਣੀਆਂ ਕਾਏ। ਉਹ ਏਡਾ ਕਿਰਪਾਲੂ ਦਿਆਲੂ ਸੁਭਾਅ ਦਾ ਮਾਲਕ ਹੈ, ਸਾਡੇ ਔਗਣਾਂ ਦੀ ਕਦੇ ਗਿਣਤੀ ਨਹੀਂ ਕਰਦਾ। ਅਸੀਂ ਛਿਣ ਛਿਣ ਕਾਲ 'ਚ ਔਗਣਾਂ ਦੇ ਭਰੇ ਹੋਏ ਹੈ, ਛਿਣ ਛਿਣ ਕਾਲ 'ਚ ਗਲਤੀਆਂ ਕਰਦੇ ਰਹਿੰਦੇ ਹੈ, ਪਰ ਮੇਰਾ ਵਾਹਿਗੁਰੂ ਐਡਾ ਸ਼ਕਤੀਵਾਨ ਪਰਮੇਸ਼ਰ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਹਰ ਪਿਤਾ ਸਭਨਾਂ ਗੱਲਾਂ ਲਾਇਕ। ਕਦੇ ਕਿਸੇ ਦੇ ਔਗਣ ਨਹੀਂ ਵੇਖਦਾ ਉਹ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਹਮਰੀ ਗਣਤ ਨਾ ਗਣੀਆਂ ਕਾਇਮ, ਸਾਡੇ ਔਗਣਾਂ ਦੀ ਗਿਣਤੀ ਮਿਣਤੀ ਕਾਈ ਥੋੜ੍ਹੇ ਮਾਤਰ ਕੁਝ ਮਾਤਰ ਵੀ ਉਹ ਵਾਹਿਗੁਰੂ ਪਰਮੇਸ਼ਰ ਨਹੀਂ ਕਰਦਾ। ਸਤਿਗੁਰੂ ਦੇ ਬਚਨ ਨੇ ਗੁਰੂ ਅਰਜਨ ਸਾਹਿਬ ਜੀ ਦੇ, ਜੇ ਮਾਲਕ ਤੂੰ ਕਦੇ ਔਗਣਾਂ ਦੀ ਗਿਣਤੀ ਮਿਣਤੀ ਸਾਡੇ ਲੋਕਾਂ ਦੀ ਕਰਨ ਲੱਗ ਪਵੇਂ, ਹਿਸਾਬ ਕਿਤਾਬ ਕਰਨ ਲੱਗ ਪਵੇਂ, ਤਾਂ ਫਿਰ ਲੇਖਾ ਕਤ ਹੈ ਨਾ ਛੂਟੀਐ ਖੇਨ ਖੇਨ ਭੁੱਲਣ ਹਾਰ, ਬਖਸਣ ਹਾਰ ਬਖਸ ਲੈ ਨਾਨਕ ਪਾਰੇ ਉਤਾਰ। ਸੋ ਸਤਿਗੁਰੂ ਜੀ, ਅਸੀਂ ਫਿਰ ਲੇਖੇ ਹਿਸਾਬ ਕਿਤਾਬ ਨਾ ਨਹੀਂ ਘਰੇ ਛੁੱਟ ਸਕਦੇ, ਅਸੀਂ ਤਾਂ ਛਿਣ ਛਿਣ ਕਾਲ 'ਚ ਗਲਤੀਆਂ ਕਰਨੀਆਂ ਨੇ, ਕਿਵੇਂ ਛੁੱਟਾਂਗੇ, ਨਹੀਂ ਘਰੇ ਛੁੱਟ ਸਕਾਂਗੇ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਬਚਨ ਆਉਂਦਾ ਹੈ, ਉਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਾਗਦ ਲੇਖਾ ਜਾਉ ਕਰਾਉ ਕਹਾਂ ਪੁਜਾਵੋ ਨਾਥ, ਅਵਗੁਣ ਹਮਰੇ ਬਖਸ਼ੀਐ ਮਾਥੇ ਧਰ ਕਰ ਹਾਥ। ਮੱਥੇ 'ਤੇ ਕਿਰਪਾ ਭਰੇ ਹੱਥ ਰੱਖ ਕੇ ਸਾਡੇ ਔਗਣ ਮੇੜ ਦਿਓ, ਨਹੀਂ ਤਾਂ ਸੱਚੇ ਪਾਤਸ਼ਾਹ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਕੀਰਤੀ ਭੱਟ ਨੇ ਬੇਨਤੀ ਕੀਤੀ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖਹੋ ਸਰਣਾਈ। ਜਿਵੇਂ ਜਾਣਦੇ ਹੋ ਸੱਚੇ ਪਾਤਸ਼ਾਹ, ਤਿਵੇਂ ਕਿਰਪਾ ਕਰਕੇ ਰੱਖ ਲਓ। ਐਸਾ ਵਾਹਿਗੁਰੂ ਪਰਮੇਸ਼ ਰੱਖਣ ਵਾਲਾ ਸਮਰੱਥ ਦਾਤਾ, ਹਮਰੀ ਗਣਤ ਨਾ ਗਣੀਆਂ ਕਾਇਮ, ਉਹ ਸਾਡੇ ਔਗਣਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਰਦਾ, ਕਦੇ ਔਗਣਾਂ ਨੂੰ ਕਦੇ ਚਿਤਾਰਦਾ ਹੀ ਨਹੀਂ। ਪਰਮੇਸ਼ਰ ਐਸਾ ਉਹ ਦਿਆਲੂ ਕਿਰਪਾਲੂ ਹੈ, ਮਿਹਰਬਾਨ ਹੈ।
ਆਪਣਾ ਬਿਰਧ ਪਛਾਣ,
ਉਹਦਾ ਆਪਣਾ ਬਿਰਧ ਪਰਣ ਹੈ ਖਾਲਸਾ ਜੀ, ਉਹ ਪਰਣ ਦੀ ਪਹਿਚਾਣ ਕਰਦਾ ਮੇਰਾ ਮਾਲਕ ਵਾਹਿਗੁਰੂ। ਹੇ ਸਤਿਗੁਰੂ, ਸਾਡੇ ਔਗਣਾਂ ਨੂੰ ਨਾ ਕਦੇ ਚਿਤਾਰਿਓ ਜੀ, ਆਪਣਾ ਬਿਰਧ ਪਛਾਣ, ਆਪਣਾ ਜਿਹੜਾ ਤੁਹਾਡਾ ਬਿਰਧ ਹੈ ਨਾ, ਪਰਣ ਹੈ ਗਰੀਬ ਨਿਵਾਜ ਗੁਸਈਆ ਮੇਰਾ, ਮਾਥਾ ਛਤਰ ਧਰ ਹੈ। ਤੁਸੀਂ ਤਾਂ ਗਰੀਬ ਨਿਵਾਜ ਸਤਿਗੁਰੂ, ਤੁਹਾਡਾ ਬਿਰਧ ਹੈ, ਤੁਹਾਡਾ ਬਿਰਧ ਹੈ ਸੱਚੇ ਪਾਤਸ਼ਾਹ। ਜਿਸ ਪਾਪੀ ਕੌ ਮਿਲੈ ਨਾ ਢੋਈ, ਸਰਣੀ ਆਵੇ ਤਾਂ ਨਿਰਮਲ ਹੋਈ, ਤੁਹਾਡਾ ਬਿਰਧ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌ ਕੁੰਟ ਮਾਨੈ। ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ, ਤੁਸੀਂ ਉਹਨਾਂ 'ਤੇ ਵੀ ਕਿਰਪਾ ਕਰ ਦਿੱਤੇ, ਉਹਨਾਂ ਨੂੰ ਵੀ ਛਾਤੀ ਦੇ ਨਾਲ ਲਾ ਲਿਆ, ਆਪਣਾ ਸਰੂਪ ਹੀ ਬਣਾ ਲਿਆ। ਐਸੀਆਂ ਰਹਿਮਤਾਂ ਬਖਸ਼ਾਂ ਕਰਨ ਵਾਲੇ ਹੋ, ਤੁਹਾਡਾ ਬਿਰਧ ਪਰਣ ਹੈ, ਸਭ ਦੇ ਉੱਪਰ ਕਿਰਪਾ ਕਰ, ਦਇਆ ਹੀ ਕਰਦੇ ਰਹਿੰਦੇ ਹੋ, ਮਿਹਰਬਾਨਤਾ ਹੀ ਕਰਦੇ ਰਹਿੰਦੇ ਹੋ, ਦਿਆਲਤਾ ਵਾਲਾ ਸੁਭਾਅ ਤੁਹਾਡਾ ਸੱਚੇ ਪਾਤਸ਼ਾਹ, ਸਾਡੇ 'ਤੇ ਵੀ ਕਿਰਪਾ ਕਰ ਦਿਓ ਜੀ।
ਹੱਥ ਦੇ ਰੱਖੇ ਕਰ ਆਪਣੇ,
ਜਿਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਹੱਥ ਦੇ ਕੇ ਰੱਖ ਲੈਂਦੇ ਹੋ, ਆਪਣੇ ਕਰ ਲੈਂਦੇ ਹੋ, ਆਪਣੇ ਵੀ ਇਹ ਮੇਰੇ ਦੇ ਮੇਰ ਕਰਦੇ ਹੋ ਜਿਹਨਾਂ ਦੇ ਉੱਪਰ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪਣੇ ਕਰਕੇ ਰੱਖ ਲੈਂਦੇ ਹੋ ਵੀ ਮੇਰੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਵੱਲ ਹੱਥ ਕਰਕੇ ਕਿਹਾ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਦਮਦਮਾ ਸਾਹਿਬ ਹਜ਼ੂਰ ਜਦੋਂ ਪਹੁੰਚੇ, ਸਤਿਗੁਰੂ ਗਰੀਬ ਨਿਵਾਜ ਦੇ ਮਹਿਲ ਸਾਡੀਆਂ ਮਾਤਾਵਾਂ ਹਨ, ਦੋਵੇਂ ਗੁਰੂ ਕੇ ਮਹਿਲ ਹੈ, ਮਾਤਾ ਸੁੰਦਰ ਕੌਰ ਜੀ ਖਾਲਸੇ ਦੇ ਮਾਤਾ, ਮਾਤਾ ਸਾਹਿਬ ਦੇਵ ਕੌਰ ਜੀ, ਭਾਈ ਮਨੀ ਸਿੰਘ ਸਾਹਿਬ ਜੀ ਦਿੱਲੀ ਤੋਂ ਲੈ ਕੇ ਆਏ, ਦਮਦਮਾ ਸਾਹਿਬ ਬੈਠੀਆਂ, ਹਜ਼ੂਰ ਦਾ ਸੁੰਦਰ ਦੀਵਾਨ ਸਜਿਆ ਹੋਇਆ, ਦੋਵੇਂ ਹੀ ਸਾਡੀਆਂ ਮਾਤਾਵਾਂ ਸਤਿਗੁਰੂ ਦੇ ਮਹਿਲ ਆਏ ਨੇ, ਸੰਗਤ ਜੋ ਮੱਥਾ ਟੇਕਿਆ ਪਤੀ ਦੇਵ ਨੂੰ, ਸੰਗਤ ਦੇ ਦਰਸ਼ਨ ਕੀਤੇ, ਪਰ ਚਾਰੇ ਸਾਹਿਬਜ਼ਾਦਿਆਂ 'ਚੋਂ ਇੱਕ ਸਾਹਿਬਜ਼ਾਦਾ ਵੀ ਨਜ਼ਰ ਹੀ ਨਹੀਂ ਪਿਆ। ਐਣ ਪੁੱਛਿਆ ਮਾਵਾਂ ਨੇ, ਕਿੱਥੇ ਸਾਡੇ ਸੱਸ ਮਾਤਾ ਗੁਜਰ ਕੌਰ ਜੀ, ਕਿੱਥੇ ਛੱਡ ਆਇਓ ਸਾਡੇ ਸਾਹਿਬਜ਼ਾਦਿਆਂ ਨੂੰ? ਕਿੱਡਾ ਜਿਗਰਾ ਸੀ ਕਲਗੀਆਂ ਵਾਲੇ ਦਾ, ਸਾਡੇ ਵੱਲ ਉਂਗਲ ਕਮਾਈ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ, ਚਾਰ ਸਾਹਿਬਜ਼ਾਦੇ ਲੇਖੇ ਲੱਗ ਗਏ ਨੇ, ਆ ਮੇਰੇ ਵਾਸਤੇ ਅਜੀਤ ਸਿੰਘ ਨੇ, ਮੇਰੇ ਵਾਸਤੇ ਜੁਝਾਰ ਸਿੰਘ ਨੇ, ਮੇਰੇ ਵਾਸਤੇ ਜ਼ੋਰਾਵਰ ਸਿੰਘ ਨੇ, ਮੇਰੇ ਵਾਸਤੇ ਫਤਿਹ ਸਿੰਘ ਨੇ, ਆ ਜ਼ੋਰਾਵਰ ਫਤਿਹ ਸਿੰਘ ਸਾਹਿਬ ਦੀਆਂ ਭੈਣਾਂ ਬੈਠੀਆਂ ਨੇ, ਕਿੱਡਾ ਮਾਣ ਕੀਤਾ ਸਤਿਗੁਰੂ ਨੇ, ਇਹ ਮੇਰੇ ਵਾਸਤੇ ਮੇਰੇ ਪੁੱਤਰ ਨੇ, ਇਹ ਬੈਠੀਆਂ ਮੇਰੀਆਂ ਧੀਆਂ ਹਨ। ਕਿੱਡਾ ਮਾਣ ਸੀ ਸਾਡੇ 'ਤੇ ਕਲਗੀਆਂ ਵਾਲੇ ਨੂੰ, ਇਹ ਹੁਣ ਅਸੀਂ ਵੇਖੀਏ ਵੀ ਮਾਣ ਵਾਲੀ ਕੋਈ ਗੱਲ ਰਹਿ ਗਈ ਹੈ, ਕਿਸੇ ਨੇ ਰਹਿਣ ਦਿੱਤੀ ਹੈ? ਅੱਜ ਅਸੀਂ ਗੁਰੂ ਕੀ ਸਤਸੰਗਤ ਵਿੱਚ ਆਉਣ ਤੋਂ ਵੀ ਗੁਰੇਜ਼, ਗੁਰੂ ਕੀ ਸਿੱਖੀ ਕਮਾਉਣ ਤੋਂ ਵੀ ਗੁਰੇਜ਼, ਅੱਜ ਬਾਣੀ ਤੋਂ ਵੀ ਦੂਰ, ਅੱਜ ਬਾਣੇ ਤੋਂ ਵੀ ਦੂਰ, ਸਿੱਖੀ ਪਰੰਪਰਾਵਾਂ ਤੋਂ ਹੀ ਅੱਜ ਦੂਰ, ਅੱਜ ਭੈਣ ਵੀ ਟੁੱਟਦੀ ਜਾ ਰਹੀ ਹੈ, ਅੱਜ ਵੀਰ ਵੀ ਟੁੱਟਦਾ ਜਾ ਰਿਹਾ ਹੈ। ਔਰ ਰੋਮਾਂ ਦੀ ਵੀ ਬਦਬੀਆਂ ਦੁਆਰਾ ਮੈਂ ਰਾਤ ਵੀ ਬੇਨਤੀ ਕੀਤੀ ਸੀ, ਰੋਮਾਂ ਦੀ ਵੀ ਬਦਬੀ, ਭੈਣ ਵੀ ਕਰੀ ਜਾਂਦੀ ਹੈ, ਵੀਰ ਵੀ ਕਰੀ ਜਾਂਦੇ ਨੇ, ਜਿਨ੍ਹਾਂ ਵਾਸਤੇ ਪੁੱਤਰ ਸ਼ਹੀਦ ਕਰਵਾ ਕੇ ਕਿਹਾ ਸਰਬੰਸਦਾਨੀ ਗੁਰਦੇਵ ਨੇ ਵੀ ਇਹ ਮੇਰੇ ਪੁੱਤਰ ਹਨ। ਔਰੰਗਜ਼ੇਬ ਬਾਦਸ਼ਾਹ ਨੂੰ ਫਤਿਹ ਦੀ ਚਿੱਠੀ ਲਿਖੀ ਜ਼ਫਰਨਾਮਾ, ਉਹਦੇ 'ਚ ਹਜ਼ੂਰ ਨੇ ਕਿੱਡਾ ਮਾਣ ਨਾਲ ਇਹ ਗੱਲ ਕਹੀ, ਔਰੰਗਜ਼ੇਬ ਕਿਤੇ ਨਾ ਖਿਆਲ ਕਰੀ ਸਿੱਖਾਂ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਕਿਤੇ ਲੋਕੇ ਬੈਠ ਗਏ ਨੇ, ਮੈਂ ਮਾਲਵੇ ਦੀ ਪ੍ਰਸਿੱਧ ਧਰਤੀ ਦੀਨੇ ਕਾਂਗੜ ਬੈਠਾ ਹੈ, ਜੇ ਕਿਤੇ ਮਿਲਣਾ ਚਾਹੁੰਦਾ ਤਾਂ ਆ ਮੈਂ ਤੈਨੂੰ ਦੱਸਾਂ ਵੀ ਰਾਜ ਕਿਵੇਂ ਕਰੀਦਾ ਹੈ, ਤੈਨੂੰ ਰਾਜ ਕਰਨ ਦੀ ਯੁਗਤ ਹੀ ਨਹੀਂ ਕਿਸੇ ਨੇ ਸਿਖਾਈ, ਇਹ ਨਾ ਕਿਤੇ ਸੋਚ ਲਵੀਂ ਵੀ ਸਤਿਗੁਰੂ ਆਪਣੇ ਸਿੱਖਾਂ ਤੋਂ ਮੈਨੂੰ ਆਪਣੇ ਕੋਲ ਸੱਦ ਕੇ ਮਰਵਾਉਣਾ ਚਾਹੁੰਦੇ ਨੇ, ਇੱਥੋਂ ਦੀ ਸੰਗਤ, ਮੇਰੇ ਸਿੱਖ, ਮਾਲਵੇ ਦੇ ਬਰਾੜ, ਇਹ ਸਾਰੀ ਕੌਮ ਮੇਰੀ ਤਾਬਿਆ ਹੇਠ ਹੈ, ਕੋਈ ਸਿੱਖ ਮੇਰਾ ਤੇਰੇ ਨਾਲ ਕਹਿਰੀ ਅੱਖ ਨਾਲ ਵੀ ਨਹੀਂ ਝਾਕ ਸਕੇਗਾ। ਕਿੱਡਾ ਮਾਣ ਸੀ ਕਲਗੀਆਂ ਵਾਲੇ ਨੂੰ ਬਹਾਦਰ ਸੂਰਮਿਆਂ 'ਤੇ, ਔਰ ਕਿਹਾ ਮੇਰੀ ਕੌਮ ਜਿਹੜੀ ਹੈ, ਔਰ ਖਾਸ ਕਰਕੇ ਮਾਲਵਾ ਬਰਾੜ, ਸਤਿਗੁਰੂ ਨੇ ਮਾਣ ਕੀਤਾ ਸਾਡੇ ਉੱਪਰ, ਅਤੇ ਅਸੀਂ ਕਿੱਧਰ ਨੂੰ ਤੁਰ ਪਏ, ਵੀ ਕਿ ਅਸੀਂ ਗੁਰੂ ਬਣਾਏ ਹੋਏ ਹੈ, ਕਦੇ ਉਹਨੂੰ ਮੱਥੇ ਟੇਕ, ਉਹਦੇ ਗਿੱਟੇ ਫੜ, ਉਹਦੇ ਗੋਡੇ ਫੜ, ਕੰਨਾਂ 'ਚ ਫੂਕਾਂ, ਕਬਰਾਂ 'ਤੇ ਦੀਵੇ ਜਾ ਜਾ ਕੇ ਜਗਾਉਣੇ ਹੈ, ਔਰ ਵੀਰਵਾਰ ਨੂੰ ਤੇਲ ਦੀਆਂ ਬੋਤਲਾਂ ਹੱਥਾਂ 'ਚ ਫੜੀਆਂ ਹੁੰਦੀਆਂ, ਗਾਤਰੇ ਕਿਰਪਾਨਾਂ ਪਾਈਆਂ ਹੁੰਦੀਆਂ ਨੇ, ਗਾਤਰੇ ਕਿਰਪਾਨ ਪਾਈ ਹੋਈ ਹੈ, ਅਤੇ ਹੱਥ 'ਚ ਤੇਲ ਦੀ ਤਿੰਨ ਪਾ ਦੀ ਬੋਤਲ ਫੜੀ ਹੋਈ ਹੈ, ਕਿੱਧਰ ਨੂੰ ਤੁਰ ਪਈਏ ਕੌਮ, ਅਤੇ ਕਿੱਧਰ ਨੂੰ, ਇਹ ਕਿਵੇਂ ਸਾਡਾ ਸਤਿਗੁਰੂ ਦੀ ਰਹਿਮਤ ਬਖਸ਼ਾਈ ਦੇ ਪਾਤਰ ਅਸੀਂ ਕਿਵੇਂ ਬਣਾਂਗੇ? ਏਡੀ ਕਿਰਤ ਘਣਤਾ, ਗੁਰੂ ਪੁੱਤਰ ਸ਼ਹੀਦ ਕਰਵਾ ਕੇ ਕਹੇ ਵੀ ਮੇਰੇ ਪੁੱਤਰ ਨੇ, ਕੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਬੱਚੀਆਂ ਹਾਂ? ਕਰੇ ਖਿਆਲ ਕਰਕੇ ਆਪਣੇ ਦਿਲ ਵਿੱਚ ਵੇਖੀਏ ਵੀ ਸਤਿਗੁਰੂ ਨੇ ਸਾਡੇ ਵਾਸਤੇ ਕੀ ਨਹੀਂ ਕੀਤਾ, ਅਸੀਂ ਗੁਰੂ ਦੇ ਵਾਸਤੇ ਕੀ ਕੀਤਾ ਹੈ? ਅਸੀਂ ਧਰਮ ਦੀ ਮਾਣ ਮਰਿਆਦਾ ਨੂੰ ਵੀ ਤਿਆਗ ਪੱਤਰ ਦੇ ਦਿੱਤਾ, ਸਭ ਕੁਝ ਛੱਡ ਦਿੱਤਾ, ਗੁਰੂ ਕਿਰਪਾ ਕਰੇ ਸਾਨੂੰ ਸਤਿਗੁਰੂ ਬਹੁੜੀ ਕਰਨਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾ ਰਹੇ ਨੇ, ਉਹ ਮੇਰਾ ਵਾਹਿਗੁਰੂ ਪਰਮੇਸ਼ੁਰ ਹੱਥ ਦੇ ਰਾਖੇ ਕਰੇ, ਆਪਣੇ ਹੱਥ ਦੇ ਕੇ ਰੱਖ ਲੈਂਦਾ ਆਪਣੇ ਪਿਆਰਿਆਂ ਨੂੰ, ਉਹਨਾਂ 'ਤੇ ਮਾਣ ਕਰਦਾ, ਇਹ ਮੇਰੇ ਹਨ, ਜਿਹੜੇ ਗੁਰੂ ਕੇ ਬਣ ਜਾਂਦੇ ਤੂੰ ਉਹਨਾਂ ਕਾ ਤੇਰੇ ਉਹੇ, ਜਿਹੜੇ ਸਤਿਗੁਰੂ ਤੇਰੇ ਬਣ ਜਾਂਦੇ ਨੇ ਤੂੰ ਉਹਨਾਂ ਦਾ ਬਣ ਜਾਂਦਾ ਹੈ। ਜੋਗਾ ਸਿੰਘ ਨੇ ਕਿਹਾ ਸੀ ਨਾ, ਵਾਅਦਾ ਕੀਤਾ ਸੀ ਗੁਰਦੇਵ ਨਾਲ, ਸਤਿਗੁਰੂ ਗਰੀਬ ਨਿਵਾਜ ਦੇ ਕੋਲ ਪਿਸ਼ੌਰ ਦੀ ਸੰਗਤ ਆਈ, ਆਉਣ ਵਾਲਿਆਂ 'ਚ ਨੌਜਵਾਨ ਗੱਭਰੂ ਜੋਗਾ ਸਿੰਘ ਵੀ ਸੀ, ਜੋਗਾ ਹਜ਼ੂਰ ਸੱਚੇ ਪਾਤਸ਼ਾਹ ਕੋਲ ਆ ਕੇ ਬੜੀ ਸੇਵਾ ਕੀਤੀ, ਭਾਂਡੇ ਮਾਂਜਿਆ ਕਰੇ, ਪੱਖੇ ਦੀ ਸੇਵਾ ਕਰਿਆ ਕਰੇ, ਜੋੜਿਆਂ ਦੀ ਸੇਵਾ ਕਰਿਆ ਕਰੇ, ਸਤਿਗੁਰੂ ਦਾ ਚਿੱਤ ਪ੍ਰਸੰਨ ਹੋਇਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਆਗਿਆ ਬਖਸ਼ੋ, ਅਸੀਂ ਜਾਣਾ ਚਾਹੁੰਦੇ ਹਾਂ। ਸਤਿਗੁਰੂ ਕਹਿਣ ਗਿਆ, ਨੌਜਵਾਨ ਬੜੀ ਸੇਵਾ ਕਰਦਾ, ਇਹਨੂੰ ਸਾਡੇ ਕੋਲ ਹੀ ਰਹਿਣ ਦਿਓ। ਸਤ ਬਚਨ ਹਜ਼ੂਰ, ਮਾਤਾ ਪਿਤਾ ਅੱਗੇ ਵਧੇ ਨੇ, ਸਤਿਗੁਰੂ ਜੀ ਇਹਦੀ ਮੰਗਣੀ ਕੀਤੀ ਹੋਈ ਸੀ, ਕੋਈ ਸਮੇਂ ਬਾਅਦ ਅਸੀਂ ਵਿਆਹ ਇਹਦਾ ਕਰਨਾ ਹੈ, ਸਤਿਗੁਰੂ ਕਹਿਣਗੇ ਜਦੋਂ ਵਿਆਹ ਕਰੋਗੇ ਭਾਈ ਦੱਸ ਦੇਣਾ ਅਸੀਂ ਭੇਜ ਦਿਆਂਗੇ। ਸਤ ਬਚਨ ਜੀ, ਸੰਗਤ ਵਾਪਸ ਚਲੀ ਗਈ ਹੈ, ਗੁਰੂ ਘਰ ਦੀ ਸੇਵਾ ਕਰਦਾ ਰਹਿੰਦਾ ਹੈ। ਇੱਕ ਦਿਨ ਸੇਵਾ 'ਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਪੁੱਛ ਲਿਆ, ਕਾਕਾ ਕੀ ਨਾਮ ਹੈ ਤੇਰਾ? ਮੇਰਾ ਨਾਮ ਜੀ ਜੋਗਾ ਹੈ। ਸਤਿਗੁਰੂ ਕਹਿਣਗੇ ਕਿਹਦੇ ਜੋਗਾ? ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਜੋਗਾ ਹੈ। ਹਜ਼ੂਰ ਕਹਿਣਗੇ ਬਿਲਕੁਲ ਨਹੀਂ, ਤੂੰ ਸਾਡੇ ਜੋਗਾ ਨਹੀਂ। ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਜੋਗਾ ਹਾਂ। ਸਤਿਗੁਰੂ ਕਹਿਣਗੇ ਨਹੀਂ, ਤੂੰ ਅਜੇ ਮਾਂ ਜੋਗਾ, ਪਿਓ ਜੋਗਾ, ਭੈਣਾਂ ਜੋਗਾ, ਭਰਾਵਾਂ ਜੋਗਾ, ਸੰਗੀਆਂ ਸੁਨੇਹੀਆਂ ਰਿਸ਼ਤੇਦਾਰਾਂ ਜੋਗਾ ਹੈ, ਅਜੇ ਤੂੰ ਗੁਰੂ ਜੋਗਾ ਨਹੀਂ ਬਣਿਆ। ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਜੋਗਾ ਹਾਂ। ਸਤਿਗੁਰੂ ਕਹਿਣਗੇ ਜਦੋਂ ਤੱਕ ਅੰਮ੍ਰਿਤ ਨਹੀਂ ਨਾ ਛਕ ਲੈਂਦਾ ਉਦੋਂ ਤੱਕ ਤੂੰ ਗੁਰੂ ਜੋਗਾ ਨਹੀਂ ਹੋ ਸਕਦਾ। ਪਹਿਲੋਂ ਜੋਗੇ ਤੋਂ ਜੋਗਾ ਸਿੰਘ ਬਣ, ਫਿਰ ਗੁਰੂ ਕਾ ਬਣੇਗਾ। ਸਤ ਬਚਨ, ਹਜ਼ੂਰ ਚਾਟ ਅੰਮ੍ਰਿਤ ਛਕਿਆ ਤਿਆਰ ਪ੍ਰਤਿਆਰ, ਜੋਗਾ ਸਿੰਘ ਸਜ ਗਿਆ। ਬੜੀ ਸੇਵਾ ਕਰਦਾ ਲਗਨ ਨਾਲ। ਇੱਕ ਦਿਨ ਬਾਜਾਂ ਵਾਲੇ ਸਤਿਗੁਰਾਂ ਨੇ ਫਿਰ ਪੁੱਛ ਲਿਆ, ਭਾਈ ਜੋਗਾ ਸਿੰਘਾ ਕਿਹਦੇ ਜੋਗਾ ਹੈ? ਸੱਚੇ ਪਾਤਸ਼ਾਹ ਤੁਹਾਡੇ ਜੋਗਾ ਹਾਂ। ਸਤਿਗੁਰੂ ਜੀ ਮੈਂ ਤਾਂ ਪਹਿਲਾਂ ਵੀ ਤੁਹਾਡੇ ਜੋਗਾ ਅਤੇ ਹੁਣ ਵੀ ਤੁਹਾਡੇ ਜੋਗਾ ਹੈ। ਧੰਨ ਕਲਗੀਆਂ ਵਾਲੇ ਮਿਹਰਬਾਨ ਕਿਰਪਾਲੂ ਦਿਆਲੂ ਸੁਭਾਅ ਦੇ ਮਾਲਕ, ਕਹਿਣਗੇ ਜੋਗਾ ਸਿੰਘਾ ਜੇ ਤੂੰ ਗੁਰੂ ਜੋਗਾ ਹੈ ਨਾ, ਕਦੇ ਸਮਾਂ ਆਵੇਗਾ ਗੁਰੂ ਵੀ ਤੇਰੇ ਜੋਗਾ ਹੋਵੇਗਾ। ਸਤ ਬਚਨ, ਸਤਿਗੁਰੂ ਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਅਤੇ ਮਾਤਾ ਪਿਤਾ ਇਹ ਬੇਨਤੀ ਕੀਤੀ, ਸਤਿਗੁਰੂ ਜੀ ਇਹਦੀ ਮੰਗਣੀ ਕੀਤੀ ਹੋਈ ਸੀ ਵੀ ਵਿਆਹ ਕਰਨਾ ਚਾਹੁੰਦੇ ਹੈ, ਕਿਰਪਾ ਕਰੋ ਅਤੇ ਆਗਿਆ ਬਖਸ਼ੋ। ਸਤਿਗੁਰੂ ਕਹਿਣਗੇ ਹਾਂ, ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ, ਘਰ ਬਾਰ ਹੀ ਹੋਏ ਵਰਤਿਆ, ਘਰ ਬਾਰ ਹੀ ਸਿੱਖ ਪੈਰੀਂ ਪਾਏ, ਗ੍ਰਸਤ ਜੀਵਨ ਨੂੰ ਪਹਿਲ ਦਿੰਦੇ ਹੈ, ਬੁਲਾਓ ਭਾਈ ਜੋਗਾ ਸਿੰਘ ਨੂੰ। ਭਾਈ ਜੋਗਾ ਸਿੰਘ ਨੂੰ ਕੋਲ ਬੁਲਾਇਆ, ਭਾਈ ਜੋਗਾ ਸਿੰਘਾ ਆਹ ਤੇਰੇ ਮਾਤਾ ਪਿਤਾ ਆਏ ਨੇ, ਤੇਰਾ ਵਿਆਹ ਕਰਨਾ ਚਾਹੁੰਦੇ ਆਨੰਦ ਕਾਰਜ, ਅਤੇ ਜਾ ਕੇ ਕਰਵਾਏ ਆ ਅਤੇ ਛੇਤੀ ਵਾਪਸ ਆ ਜਾਵੀਂ। ਸਤਿਗੁਰੂ ਜੀ ਜਿਵੇਂ ਆਪ ਜੀ ਦਾ ਹੁਕਮ, ਸਤਿਗੁਰੂ ਕਹਿਣਗੇ ਜਾ। ਤੁਰ ਪਿਆ ਮਾਤਾ ਪਿਤਾ ਦੇ ਨਾਲ ਪਿਛੌਰ ਪਹੁੰਚ ਗਿਆ, ਬੜਾ ਮਨ 'ਚ ਖਿਆਲ, ਉੱਥੇ ਜਾ ਕਰਕੇ ਖਾਲਸਾ ਜੀ ਫਿਰ ਸਾਰੀ ਤਿਆਰੀ ਕੀਤੀ। ਅਗਲੇ ਘਰ ਬਰਾਤ ਗਈ, ਇੱਧਰੋਂ ਮੌਜ ਦੇ ਮਾਲਕ ਸਤਿਗੁਰੂ ਚੋਜੀ ਪ੍ਰੀਤਮ ਜਦੋਂ ਪਰਖ ਕਰਦੇ ਹਨ ਕੋਈ ਭਾਗਾਂ ਵਾਲਾ ਹੀ ਫਿਰ ਪੂਰਾ ਉਤਰ ਸਕਦਾ, ਨਹੀਂ ਤਾਂ ਨਹੀਂ। ਹਜ਼ੂਰ ਨੇ ਸਿੱਖ ਨੂੰ ਹੁਕਮਨਾਮਾ ਲਿਖ ਕੇ ਭੇਜ ਦਿੱਤਾ ਵੀ ਉੱਥੇ ਪਹੁੰਚ ਜਾਵੀਂ, ਜਦੋਂ ਦੋ ਲਾਵਾਂ ਹੋ ਜਾਣ ਉਦੋਂ ਹੁਕਮ ਦੇਣਾ ਹੈ। ਇੱਧਰੋਂ ਜਦੋਂ ਵਿਆਹ ਹੋ ਰਿਹਾ ਸੀ, ਦੋ ਲਾਵਾਂ ਅਜੇ ਹੋਈਆਂ ਪ੍ਰਕਰਮਾਂ, ਤੀਸਰੀ ਲਾਵ ਲੈਣ ਵਾਸਤੇ ਖੜ੍ਹਾ ਹੋਇਆ ਅਤੇ ਸਿੱਖ ਨੇ ਅੱਗੇ ਹੁਕਮਨਾਮਾ ਕਰ ਦਿੱਤਾ, ਇਹ ਸਤਿਗੁਰੂ ਜੀ ਦਾ ਭੇਜਿਆ ਹੋਇਆ ਹੈ, ਛੇਤੀ ਨਾਲ ਲਿਫਾਫਾ ਸਿਰ 'ਤੇ ਰੱਖਿਆ। ਪੜ੍ਹਿਆ ਉੱਥੇ ਲਿਖਿਆ, ਜੋਗਾ ਸਿੰਘਾ ਜੋ ਵੀ ਕੰਮ ਕਰਦਾ ਹੈ ਨਾ, ਵਿੱਚੇ ਹੀ ਛੱਡ ਕੇ ਕਦਮ ਵੀ ਅੱਗੇ ਨਹੀਂ ਪੁੱਟਣਾ, ਸਿੱਧਾ ਅਨੰਦਪੁਰ ਸਾਹਿਬ ਨੂੰ ਚੱਲ ਪੈਣਾ ਹੈ। ਸਿਰ 'ਤੇ ਰੱਖਿਆ ਅਤੇ ਉਸੇ ਵੇਲੇ ਸਗਨਾਂ ਦਾ ਪਰਨਾ ਮੋਢੇ ਤੋਂ ਲਾਹ ਦਿੱਤਾ। ਪਰਿਵਾਰ ਨੇ, ਰਿਸ਼ਤੇਦਾਰਾਂ ਨੇ, ਲੜਕੀ ਵਾਲਿਆਂ ਨੇ ਬੜਾ ਕਿਹਾ ਵੀ ਦੋ ਚਾਰ ਮਿੰਟ ਦੀ ਗੱਲ ਹੈ। ਕਹਿਣ ਲੱਗਾ ਨਹੀਂ, ਮੇਰੇ ਸਤਿਗੁਰੂ ਦਾ ਹੁਕਮ ਕਦਮ ਨਹੀਂ ਪੁੱਟ ਸਕਦਾ, ਮੈਂ ਹੁਣ ਅਨੰਦਪੁਰ ਸਾਹਿਬ ਨੂੰ ਜਾਵਾਂਗਾ ਅਤੇ ਬਾਕੀ ਦੀਆਂ ਲਾਵਾਂ ਆ ਮੇਰੇ ਸਗਨਾਂ ਦੇ ਪਰਨੇ ਨਾਲ ਹੀ ਕਰ ਦੇਣੀਆਂ। ਰੋਕਦਿਆਂ ਵੀ ਉਸ ਵੇਲੇ ਘੋੜੀ ਖੋਲੀ ਅਤੇ ਚੱਲ ਪਿਆ ਅਨੰਦਪੁਰ ਸਾਹਿਬ ਨੂੰ, ਪਰ ਰਸਤੇ 'ਚ ਹੰਕਾਰ ਦਾ ਇੱਕ ਬੀਜ ਬੀਜਿਆ ਗਿਆ ਹੈ। ਜੋਗਾ ਸਿੰਘਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਸਿੱਖੀ ਕਮਾਉਣ ਵਾਲੇ ਤਾਂ ਬੜੇ ਹੋਏ ਨੇ, ਸੁਣਿਆ ਵੀ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਨਾਲ ਰਹੇ, ਦਰਸ਼ਨ ਕਰਦੇ ਰਹੇ, ਪਰ ਹੋ ਸਕਦਾ ਜਿੱਡਾ ਗੁਰੂ ਨੂੰ ਤੂੰ ਆਗਿਆਕਾਰ ਸਿੱਖ ਮਿਲਿਆ ਨਾ, ਇਹੋ ਜਿਹਾ ਸਿੱਖ ਸ਼ਾਇਦ ਹੀ ਮਿਲਿਆ ਹੋਵੇ। ਭਲਾ ਵਿਆਹ ਦਾ ਕੰਮ ਵਿੱਚ ਹੀ ਛੱਡ ਦੇਣਾ, ਖੁਸ਼ੀ ਦਾ ਸਮਾਂ ਹੁੰਦਾ ਹੈ, ਸਾਰੇ ਰਿਸ਼ਤੇਦਾਰ ਬੈਠੇ ਨੇ, ਜਿੰਨਾ ਤੂੰ ਹੁਕਮ ਗੁਰੂ ਦਾ ਵਜਾਇਆ ਹੈ ਨਾ, ਮੰਨਿਆ ਜੋਗਾ ਸਿੰਘਾ ਤੇਰੇ ਵਰਗਾ ਸੇਵਾਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮਿਲ ਸਕਦਾ, ਤੂੰ ਗੁਰੂ ਕਾ ਹੁਕਮ ਮੰਨਣ ਵਾਲਾ ਸਿੱਖ ਹੈ। ਹੰਕਾਰ ਦਾ ਬੀਜ ਬੀਜਿਆ ਹੋ ਗਿਆ, ਹੁਸ਼ਿਆਰਪੁਰ ਆਏ ਤਾਂ ਵੱਡਾ ਹੋ ਗਿਆ ਬੂਟਾ ਹੰਕਾਰ ਦਾ, ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਸਤਿਗੁਰੂ ਨੂੰ, ਪਰਮੇਸ਼ਰ ਨੂੰ ਹੰਕਾਰ ਨਹੀਂ ਕਰੇ ਪਾਉਂਦਾ, ਇੱਥੇ ਤਾਂ ਨਿਮਰਤਾ ਨਾਲ ਹੀ ਸਭ ਕੁਝ ਮਿਲਦਾ, ਹੰਕਾਰੀਆਂ ਨੂੰ ਨਹੀਂ ਮਿਲਦਾ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁੱਖ ਲਾਇਆ। ਹੁਸ਼ਿਆਰਪੁਰ ਆਏ, ਸ਼ਿਵ ਦੁਆਲਾ ਵੇਖਿਆ, ਉੱਥੇ ਰਾਤ ਕੱਟਣ ਵਾਸਤੇ ਠਹਿਰ ਗਿਆ, ਘੋੜੀ ਬੰਨ੍ਹ ਦਿੱਤੀ ਅਤੇ ਆਓ ਬੈਠ ਗਏ। ਐਨ ਸਾਹਮਣੇ ਵੇਖਿਆ ਦਰਵਾਜ਼ਾ ਬੈ ਉੱਪਰ ਚਵਾਰਾ ਹੈ ਅਤੇ ਚਵਾਰੇ ਦੀ ਤਾਕੀ ਖੁੱਲ੍ਹੀ, ਵੇਸਵਾ ਹਾਵ ਭਾਵ ਕੀਤਾ ਅਤੇ ਡਾਂਸ ਕਰ ਰਹੀ ਹੈ। ਐਸਾ ਕਾਮ ਦਾ ਤੀਰ ਵੱਜਾ ਜੋਗਾ ਸਿੰਘ ਸਭ ਕੁਝ ਭੁੱਲ ਗਿਆ ਅਤੇ ਉੱਧਰ ਨੂੰ ਚੱਲ ਪਿਆ। ਜਦੋਂ ਉੱਥੇ ਪੌੜੀਆਂ 'ਚ ਗਿਆ ਨਾ, ਚਵਾਰੇ ਦੀਆਂ ਪੌੜੀਆਂ ਵੇਸਵਾਵਾਂ ਦੀਆਂ, ਜਦੋਂ ਚਵਾਰੇ ਵਿੱਚ ਗਿਆ ਅਤੇ ਅੱਗੇ ਚੋਬਦਾਰ ਪਹਿਰੇਦਾਰ ਖਲੋਤਾ ਹੋਇਆ, ਬੜਾ ਸਾਵਧਾਨ ਪਹਿਰੇਦਾਰ ਹੈ, ਵਾਪਸ ਮੁੜਿਆ ਵੀ ਇਹ ਸ਼ਾਇਦ ਕੋਈ ਵਜ਼ੀਰ, ਕੋਈ ਬਾਦਸ਼ਾਹ ਦਾ ਕੋਈ ਅਹਿਲਕਾਰ, ਕੋਈ ਸਰਕਾਰੀ ਕੋਈ ਬੰਦਾ ਗਿਆ ਹੋਣਾ, ਉਹਦਾ ਕੋਈ ਪਹਿਰੇਦਾਰ ਸੰਤਰੀ ਖਲੋਤਾ ਹੈ, ਉਹ ਥੋੜ੍ਹੇ ਸਮੇਂ ਬਾਅਦ ਆ ਜਾਵੇਗਾ ਅਤੇ ਮੈਂ ਫਿਰ ਚਲਾ ਜਾਵਾਂਗਾ। ਅੱਧੀ ਕੁ ਰਾਤ ਹੋਈ ਅਤੇ ਫਿਰ ਫੁਰਨਾ ਫੁਰਿਆ ਅਤੇ ਫਿਰ ਚੱਲ ਪਿਆ। ਪਹਿਰੇਦਾਰ ਅੱਗੇ ਨਾਲੋਂ ਵੀ ਸਾਵਧਾਨ ਖਲੋਤਾ, ਵਾਪਸ ਮੁੜ ਆਇਆ। ਅੰਮ੍ਰਿਤ ਵੇਲਾ ਹੋਣ ਵਾਲਾ, ਉੱਠ ਕੇ ਨੇਤਰੀਆਂ ਦਾ ਸਮਾਂ। ਜੋਗਾ ਸਿੰਘ ਫਿਰ ਉੱਧਰ ਮੂੰਹ ਕਰ ਲਿਆ। ਜਦੋਂ ਪੌੜੀਆਂ ਦੇ ਲਾਗੇ ਪਹੁੰਚਿਆ ਨਾ, ਪਹਿਰੇਦਾਰ ਨੇ ਬਾਂਹ ਤੋਂ ਫੜ ਲਿਆ। ਪਰ ਮੈਨੂੰ ਐਂ ਜਾਪਦਾ ਸਿੰਘਾ, ਤੂੰ ਜਿਵੇਂ ਅਨੰਦਪੁਰ ਸਾਹਿਬ ਦਾ ਵਾਸੀ ਹੈ, ਤੇਰੇ ਤੇੜ ਕਸ਼ਹਿਰਾ ਜਰਸਾ ਦੀ ਨਿਸ਼ਾਨੀ ਪਹਿਨਿਆ ਹੋਇਆ, ਤੇਰੇ ਗਾਤਰੇ ਕਿਰਪਾਨ ਪਾਈ ਹੋਈ ਹੈ, ਭਾਵੇਂ ਥੱਲਿਓਂ ਦੀ ਲੁਕਾਈ ਹੋਈ ਹੈ, ਮੈਨੂੰ ਗੁਰੂ ਕਾ ਸਿੰਘ ਜਾਪਦਾ। ਜੇ ਸਿੰਘਾ ਤੈਨੂੰ ਇਸ ਤਰ੍ਹਾਂ ਹੀ ਫੜ ਕੇ ਲਿਜਾਵਾਂ ਅਤੇ ਤੈਨੂੰ ਅਕਲ ਟਿਕਾਣੀ ਆ ਜਾਵੇ, ਕਿੱਧਰ ਚੱਲਿਆ ਹੈ? ਮਨ 'ਚ ਸੋਚਿਆ ਵੀ ਮੈਂ ਗੁਰੂ ਕੀ ਸੇਵਾ ਕਰਦਾ ਸਾਂ, ਇਸ ਆਦਮੀ ਨੇ ਮੈਨੂੰ ਸਿਆਣ ਲਿਆ, ਉੱਥੇ ਸੇਵਾ ਕਰਦੇ ਨੂੰ ਜ਼ਰੂਰ ਵੇਖਿਆ ਹੋਵੇਗਾ। ਜੇ ਸਤਿਗੁਰਾਂ ਨੂੰ ਦੱਸਤਾ ਤਾਂ ਹੁਣ ਕੀ ਬਣੇਗਾ ਮੇਰੇ ਨਾਲ? ਇਹ ਸੋਚਾਂ ਸੋਚਦਾ ਸ਼ਰਮਸਾਰ ਹੋ ਰਿਹਾ। ਪਹਿਰੇਦਾਰ ਨੇ ਛੱਡ ਦਿੱਤਾ ਅਤੇ ਵਾਪਸ ਮੁੜਿਆ। ਛੇਤੀ ਨਾਲ ਇਸ਼ਨਾਨ ਪਾਨ ਕੀਤਾ, ਘੋੜੀ ਖੋਲ੍ਹੀ ਅਤੇ ਚੱਲ ਪਿਆ ਹੁਸ਼ਿਆਰਪੁਰ ਤੋਂ ਮੰਜ਼ਿਲਾਂ ਤੈਅ ਕਰਦਾ ਕਰਦਾ ਉਨੇ ਦੀਆਂ ਪਹਾੜੀਆਂ ਲੰਘਦਾ ਜਾ ਰਿਹਾ ਅਨੰਦਪੁਰ ਸਾਹਿਬ ਨੂੰ। ਪਰ ਰਸਤੇ 'ਚ ਸੋਚਦਾ ਜਾਂਦਾ ਵੀ ਜੇ ਪਹਿਰੇਦਾਰ ਨੇ ਸਤਿਗੁਰਾਂ ਨੂੰ ਯਾਦ ਦੱਸਿਆ ਤਾਂ ਮੈਂ ਕੀ ਜਵਾਬ ਦੇਵਾਂਗਾ, ਮਨ 'ਚ ਖਿਆਲ ਇਹ ਕਰਦਾ ਜਾਂਦਾ। ਇੱਧਰੋਂ ਸ਼ਾਮ ਦੇ ਵੇਲੇ ਭਾਈ ਜੋਗਾ ਸਿੰਘ ਅਨੰਦਪੁਰ ਸਾਹਿਬ ਪਹੁੰਚ ਗਿਆ। ਉੱਧਰੋਂ ਕਲਗੀਆਂ ਵਾਲੇ ਸਤਿਗੁਰੂ ਸੰਗਤ 'ਚ ਬੈਠੇ ਦਰਸ਼ਨ ਦੀਦਾਰ ਦੇ ਰਹੇ ਨੇ, ਆਲਸ ਮਹਿਸੂਸ ਕਰ ਰਹੇ ਜਿਵੇਂ ਨੀਂਦ ਆਉਂਦੀ ਹੁੰਦੀ ਹੈ। ਪਿਆਰੇ ਦਇਆ ਸਿੰਘ ਜੀ ਚੌੜ ਦੀ ਸੇਵਾ ਕਰ ਰਹੇ ਸਨ। ਸਤਿਗੁਰੂ ਗਰੀਬ ਨਿਵਾਜ ਨੂੰ ਊਂਘ ਆਲਸ ਆਈ ਮਹਿਸੂਸ ਕੀਤੀ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕੀ ਕਾਰਨ ਹੈ ਆਪ ਜੀ ਨੂੰ ਅੱਜ ਆਲਸ ਮਹਿਸੂਸ ਹੋ ਰਹੀ ਹੈ? ਤੁਰ ਕੀ ਬਾਣੀ ਭਗਤ ਰਸਨਾ ਦੇ ਬਚਨ ਨੇ, ਸਤਿਗੁਰ ਜਾਗਤਾ ਹੈ ਦਿਓ, ਅਤੇ ਫਿਰ ਕੀ ਵਜ੍ਹਾ ਕੀ ਬਣੇ? ਹਜ਼ੂਰ ਕਹਿਣਗੇ ਦੱਸਣ ਵਾਲਾ ਵੀ ਆ ਰਿਹਾ। ਥੋੜ੍ਹਾ ਜਿਹਾ ਸਮਾਂ ਫਿਰ ਹੋਇਆ, ਫਿਰ ਆਲਸ ਮਹਿਸੂਸ ਕੀਤੀ। ਭਾਈ ਦਇਆ ਸਿੰਘ ਨੇ ਵਿਚਾਰ ਕਰਦੇ ਨੇ ਫਿਰ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਕਾਰਨ ਦੱਸੋ। ਹਜ਼ੂਰ ਕਹਿਣਗੇ ਪਿਆਰੇ ਦਇਆ ਸਿੰਘ ਜੀ ਦੱਸਣ ਵਾਲਾ ਵੀ ਆ ਰਿਹਾ, ਥੋੜ੍ਹਾ ਸਮਾਂ ਠਹਿਰੋ। ਕੋਈ ਸਮਾਂ ਹੋਇਆ ਅਤੇ ਇਹਨੇ ਤਬੇਲੇ 'ਚ ਘੋੜੀ ਬੱਧੀ ਅਤੇ ਸਤਿਗੁਰਾਂ ਵੱਲ ਚੱਲ ਪਿਆ। ਜਦੋਂ ਆ ਕੇ ਸੰਗਤ 'ਚ ਸਤਿਗੁਰਾਂ ਦੇ ਪਾਸ ਆਇਆ, ਹਜ਼ੂਰ ਵੇਖ ਕੇ ਮੁਸਕਰਾਉਣ ਲੱਗ ਪਏ। ਭਾਈ ਜੋਗਾ ਸਿੰਘ ਸਤਿਗੁਰਾਂ ਨਮਸਕਾਰ ਕਰਕੇ ਸੰਗਤ 'ਚ ਬੈਠ ਗਿਆ। ਭਾਈ ਦਇਆ ਸਿੰਘ ਨੇ ਜਾਣਿਆ ਵੀ ਸਤਿਗੁਰੂ ਕਹਿੰਦੇ ਸੀ ਦੱਸਣ ਵਾਲਾ ਵੀ ਆ ਰਿਹਾ, ਆ ਜੋਗਾ ਸਿੰਘ ਦੇ ਆਉਣ ਤੋਂ ਸਤਿਗੁਰੂ ਮੁਸਕਰਾਏ ਨੇ। ਫਿਰ ਬੇਨਤੀ ਕਰਕੇ ਪੁੱਛ ਲੈਂਦੇ ਹੈ, ਬੇਨਤੀ ਕੀਤੀ, ਸਤਿਗੁਰੂ ਕਿਉਂ ਨੀਂਦ ਆਉਂਦੀ, ਵਜ੍ਹਾ ਕਾਰਨ ਕੀ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ ਦੱਸਦੇ ਹੈ। ਭਾਈ ਜੋਗਾ ਸਿੰਘ ਨੂੰ ਹਜ਼ੂਰ ਨੇ ਖੜ੍ਹਾ ਕਰ ਲਿਆ। ਭਾਈ ਜੋਗਾ ਸਿੰਘ ਜੀ ਵਿਆਹ ਹੋ ਗਿਆ, ਸੱਚੇ ਪਾਤਸ਼ਾਹ ਦੋ ਲਾਵਾਂ ਹੋਈਆਂ ਸਨ, ਤੀਜੀ ਲਾਉਣ ਲੈਣ ਵੇਲੇ ਖੜ੍ਹਾ ਹੋਇਆ, ਸਿੱਖ ਨੇ ਹੁਕਮਨਾਮਾ ਤੁਹਾਡਾ ਭੇਜਿਆ ਵੀ ਕਦਮ ਵੀ ਅੱਗੇ ਨਹੀਂ ਪੁੱਟਣਾ, ਮੈਂ ਤੁਹਾਡਾ ਹੁਕਮ ਸਿਰ 'ਤੇ ਰੱਖਿਆ ਅਤੇ ਉੱਥੋਂ ਹੀ ਭਾਵੇਂ ਮੇਰੇ ਰਿਸ਼ਤੇਦਾਰ ਜ਼ੋਰ ਲਾਉਂਦੇ ਰਹੇ, ਪਰਿਵਾਰ ਜ਼ੋਰ ਲਾਉਂਦਾ ਰਿਹਾ, ਪਰ ਮੈਂ ਕਿਹਾ ਵੀ ਸਤਿਗੁਰੂ ਦਾ ਹੁਕਮ ਵਜਾਉਣਾ ਮੇਰੇ ਲਈ ਲਾਜ਼ਮੀ ਹੈ, ਮੈਂ ਕਦਮ ਨਹੀਂ ਪੁੱਟ ਸਕਦਾ, ਸਗਨਾਂ ਦੇ ਪਰਨੇ ਨਾਲ ਹੀ ਬਾਕੀ ਦੀਆਂ ਲਾਵਾਂ ਕਰ ਦੇਣੀਆਂ, ਮੈਂ ਸੱਚੇ ਪਾਤਸ਼ਾਹ ਉੱਥੋਂ ਹੀ ਘੋੜੀ ਖੋਲ੍ਹੀ ਅਤੇ ਅਨੰਦਪੁਰ ਸਾਹਿਬ ਨੂੰ ਵਾਹਵਦਾਈ ਚੱਲ ਪਿਆ। ਪੁੱਛਦੇ ਪੁੱਛਦੇ ਮੌਜ ਦੇ ਮਾਲਕ ਪੁੱਛਣ ਲੱਗ ਪਏ, ਭਾਈ ਜੋਗਾ ਸਿੰਘਾ, ਪਸ਼ੌਰ ਤਾਂ ਬੜੀ ਦੂਰ ਹੈ, ਇੱਕ ਦਿਨ 'ਚ ਸਫ਼ਰ ਨਹੀਂ ਹੋ ਸਕਦਾ। ਭਾਈ ਜੋਗਾ ਸਿੰਘਾ, ਰਾਤ ਕਿੱਥੇ ਠਹਿਰਿਆ ਸੈਂ? ਜਦੋਂ ਹੁਣ ਸਤਿਗੁਰਾਂ ਨੇ ਪੁੱਛਿਆ ਨਾ ਵੀ ਰਾਤ ਕਿੱਥੇ ਠਹਿਰਿਆ ਸੈਂ, ਨੀਵੀਂ ਪਾ ਲਈ ਜ਼ਮੀਨ, ਪੈਰ ਨਾ ਖਲੋਚਣ ਲੱਗ ਪਿਆ। ਸਤਿਗੁਰੂ ਕਹਿਣਗੇ ਅਸੀਂ ਪੁੱਛਦੇ ਵੀ ਜੋਗਾ ਸਿੰਘਾ ਰਾਤ ਕਿੱਥੇ ਠਹਿਰਿਆ ਸੀ? ਕੋਈ ਜਵਾਬ ਨਹੀਂ। ਤੀਸਰੀ ਵਾਰੀ ਗੁਰਦੇਵ ਨੇ ਪੁੱਛਿਆ, ਕੋਈ ਜਵਾਬ ਨਹੀਂ ਦਿੱਤਾ। ਪੰਥ ਵਾਲੀ ਸਤਿਗੁਰੂ ਕਹਿਣਗੇ, ਜੋਗਾ ਸਿੰਘਾ ਤੈਨੂੰ ਯਾਦ ਹੈ ਅਸੀਂ ਤੇਰੇ ਨਾਲ ਇੱਕ ਵਾਅਦਾ ਕੀਤਾ ਸੀ, ਤੂੰ ਕਿਹਾ ਸੀ ਮੈਂ ਗੁਰੂ ਜੋਗਾ ਹਾਂ, ਅਸੀਂ ਕਿਹਾ ਸੀ ਜੋਗਾ ਸਿੰਘਾ ਜੇ ਤੂੰ ਗੁਰੂ ਜੋਗਾ ਨਾ, ਗੁਰੂ ਵੀ ਤੇਰੇ ਜੋਗਾ ਹੋਵੇਗਾ, ਪਰ ਸਿੰਘਾ ਤੈਨੂੰ ਸਾਰੀ ਰਾਤ ਹੀ ਸਾਨੂੰ ਵੇਸਵਾ ਦੇ ਬੂਹੇ ਅੱਗੇ ਨਹੀਂ ਸੀ ਖੜ੍ਹਾ ਕਰਨਾ ਚਾਹੀਦਾ, ਅਸੀਂ ਤੈਨੂੰ ਜਮਦੂਤਾਂ ਦੀ ਕੁੱਟ ਮਾਰ ਤੋਂ ਬਚਾਉਂਦੇ, ਤੈਨੂੰ ਨਰਕਾਂ 'ਚ ਪੈਣ ਤੋਂ ਬਚਾਉਂਦੇ, ਤੇਰੀ ਹੋਰ ਸਹਾਇਤਾ ਕਰਦੇ, ਪਰ ਤੂੰ ਸਾਰੀ ਰਾਤ ਮਾਮੂਲੀ ਵੇਸਵਾ ਦੇ ਬੂਹੇ ਅੱਗੇ ਸਾਨੂੰ ਪਹਿਰੇਦਾਰ ਬਣਾ ਕੇ ਖੜ੍ਹਾ ਕਰ ਛੱਡਿਆ। ਸੰਗਤ ਵਿੱਚ ਸਰਨਾਟਾ ਛਾ ਗਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਫਿਰ ਜਦੋਂ ਦੁਬਾਰਾ ਸ਼ਬਦ ਦੁਹਰਾਏ, ਜਦੋਂ ਕਿਤੇ ਹੁਸ਼ਿਆਰਪੁਰ ਜਾਓ ਨਾ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਜੋਗਾ ਸਿੰਘ ਜੀ ਦਾ, ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਉੱਥੇ ਜਾਇਆ ਕਰਦੇ ਸੀ, ਸੰਤ ਬਾਬਾ ਲਛਮਣ ਸਿੰਘ ਜੀ ਟਿੱਬਾ ਸਾਹਿਬ ਗੁਰਦੁਆਰੇ ਵਾਲੇ ਮਹਾਂਪੁਰਖ, ਅਤੇ ਬਾਬਾ ਤਾਰਾ ਸਿੰਘ ਜੀ ਮਿੱਠੇ ਟਵਾਣੇ ਵਾਲੇ, ਉਹ ਮਹਾਂਪੁਰਖਾਂ ਨੂੰ ਸੱਦਿਆ ਕਰਦੇ। ਉਸ ਗੁਰਦੁਆਰਾ ਸਾਹਿਬ ਦੇ ਲੈਂਟਰ ਪਾਉਣ ਦੀ ਸੇਵਾ ਜਦੋਂ ਹੋਈ, ਗੁਰਦੁਆਰਾ ਸਾਹਿਬ ਬਣਿਆ, ਸੰਤ ਬਾਬਾ ਕਰਤਾਰ ਸਿੰਘ ਜੀ ਆਪ ਲੱਕ ਬੰਨ੍ਹ ਕੇ ਬੱਠਲ ਚੁੱਕ ਚੁੱਕ ਕੇ ਲੈਂਟਰ ਪਵਾਇਆ, ਮਹਾਂਪੁਰਖਾਂ ਦੀਆਂ ਤਸਵੀਰਾਂ ਫੋਟੋਆਂ ਵੀ ਹੈ। ਜਦੋਂ ਭਾਈ ਜੋਗਾ ਸਿੰਘ ਜੀ ਦੀ ਯਾਦ 'ਚੋਂ ਗੁਰਦੁਆਰਾ ਸੋਹਣਾ ਬਣਿਆ। ਜਦੋਂ ਉੱਥੇ ਛੋਟੇ ਹੁੰਦੇ ਜਾਇਆ ਕਰਦੇ, ਸਿਕੰਧ ਦੇ ਉੱਪਰ ਉੱਥੇ ਕਿਸੇ ਵਿਦਵਾਨ ਪੁਰਸ਼ ਦੇ ਲਿਖੇ ਹੋਏ ਵਚਨ ਨੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੂਜਰੀ ਦੇ ਲਾਲ ਜੇ ਵਾਰ ਪਰਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਪੰਥ ਉੱਤੋਂ ਵਾਲ 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 ਜੀ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰੀਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੰਘ ਨੂੰ ਨਿਕਾਲ ਜੀ। ਗੁਰ ਜੈਸਾ ਨਾਹੀਂ ਕੋ ਦੇਵ, ਕੌਣ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰ ਸਕਦਾ? ਜਿਨ੍ਹਾਂ 'ਤੇ ਮਾਣ ਕੀਤਾ ਫਿਰ ਉਹਨਾਂ ਨੂੰ ਉਹਦੀ ਲੱਜਾ ਵੀ ਆਪ ਹੀ ਰੱਖੇ, ਆਪ ਪਾਪ ਦੀ ਭੱਠੀ 'ਚ ਪੈਣ ਤੋਂ ਬਚਾਇਆ। ਜਿਹੜਾ ਗੁਰੂ ਕਾ ਬਣ ਜਾਵੇ ਨਾ, ਗੁਰੂ ਉਹਦਾ ਬਣ ਜਾਂਦਾ ਹੈ। ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੇ, ਜਿਹੜਾ ਗੁਰੂ ਕਾ ਕਾਮਾਂ ਬਣ ਜਾਏ ਨਾ, ਗੁਰੂ ਕੀ ਭਗਤੀ ਕਰੇ, ਗੁਰੂ ਉਹਦਾ ਕਾਮਾਂ ਬਣ ਜਾਂਦਾ ਹੈ। ਸੇਵਾ ਕਰਨ ਵਾਲੇ ਗੁਰੂ ਕੇ ਸਿੱਖਾਂ ਦੇ ਆਪ ਕੰਮ ਸਵਾਰਦਾ ਪਰਮੇਸ਼ਰ ਨਿਰੰਕਾਰ। ਇਸ ਕਰਕੇ ਹੱਥ ਦੇ ਰਾਖੇ ਕਰੇ ਆਪਣੇ, ਜਿਨ੍ਹਾਂ ਨੂੰ ਆਪਣੇ ਬਣਾਉਂਦਾ ਫਿਰ ਹੱਥ ਦੇ ਕੇ ਕਿਰਪਾ ਕਰਕੇ ਰੱਖ ਵੀ ਲੈਂਦਾ ਹੈ, ਆਪ ਉਹਨਾਂ 'ਤੇ ਰਹਿਮਤਾਂ ਬਖਸ਼ਾਂ ਵਰਤਾਉਂਦਾ ਹੈ, ਸਾਡੇ ਨੂੰ ਵੀ ਆਪਣੇ ਕਰਕੇ ਰੱਖਿਆ। ਪਰ ਅਸੀਂ ਗੁਰੂ ਦੇ ਸਿੱਖੀ ਤੋਂ ਦੂਰ ਹੀ ਜਾ ਰਹੇ ਹਾਂ। ਗੁਰੂ ਸਮਤ ਬਖਸ਼ੇ, ਚੜ੍ਹਦੀ ਕਲਾ ਦਾ ਜੀਵਨ ਹੋਵੇ। ਸੋ ਹੱਥ ਦੇ ਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ।
ਸਦਾ ਸਦਾ ਰੰਗ ਮਾਣ,
ਉਹ ਰੱਬ ਦੇ ਪਿਆਰੇ ਫਿਰ ਸਦਾ ਸਦਾ ਵਾਸਤੇ ਆ ਭੇਰਤਾ ਦੇ ਰੰਗ ਆਨੰਦ ਨੂੰ ਮਾਣਦੇ ਰਹਿੰਦੇ ਹਨ। ਜਿਹੜੇ ਗੁਰੂ ਕੇ ਬਣ ਗਏ ਨਾ, ਫਿਰ ਉਹਨਾਂ ਨੂੰ ਨਾ ਕੋਈ ਦੁੱਖ ਨਾ ਕਿਸੇ ਪ੍ਰਕਾਰ ਦੀ ਤਕਲੀਫ। ਗੁਰੂ ਨੂੰ ਸਮਰਪਿਤ ਹੋਇਆ ਭਾਈ ਮਤੀਦਾਸ, ਆਰੇ ਨਾਲ ਚੀਰਨ ਲੱਗੇ, ਆਰੇ ਨਾਲ ਆਖਿਆ ਮਤੀਦਾਸ ਆ ਵੇਖ ਲੈ ਲੱਕੜਾਂ ਚੀਰਨ ਵਾਲਾ ਆਰਾ, ਬੜੀਆਂ ਬੜੀਆਂ ਲੱਕੜਾਂ ਦੀਆਂ ਗੇਲੀਆਂ ਚੀਰ ਕੇ ਫਨਾਹ ਕਰ ਦਿੰਦਾ ਹੈ, ਤੇਰਾ ਕੋਮਲ ਹੱਡੀਆਂ ਦਾ ਸਰੀਰ ਕਿਵੇਂ ਭਲਾ ਛੱਡੇਗਾ? ਕੀ ਲੈਣਾ ਸਿੱਖੀ ਵਿੱਚੋਂ? ਛੱਡ ਗੁਰੂ ਕੀ ਸਿੱਖੀ, ਕਿਸੇ ਕਾਜੀ ਮੁਲਾਣੇ ਦੀ ਸੁੰਦਰ ਲੜਕੀ ਨਾਲ ਤੇਰਾ ਨਿਕਾਹ ਪੜ੍ਹ ਦਿਆਂਗੇ, ਕਿਸੇ ਇਲਾਕੇ ਦਾ ਤੈਨੂੰ ਸੂਬਾ ਥਾਪ ਦਿੱਤਾ ਜਾਵੇਗਾ। ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਦੇ ਕੋਲੋਂ? ਬਲਿਹਾਰ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਦੀ ਬਦੌਲਤ ਅੱਜ ਕੌਮ ਦੇ ਅੰਦਰ ਇਤਿਹਾਸ ਉਹਨਾਂ ਦਾ ਬਣਾਇਆ ਹੋਇਆ ਖਾਲਸਾ ਜੀ, ਕੌਮ ਦੀ ਇਹ ਜਿੰਦ ਜਾਨ ਹੈ, ਜਿਨ੍ਹਾਂ ਦੇ ਬਣਾਏ ਪਾਏ ਹੋਏ ਪੂਰਨਿਆਂ ਨੂੰ ਅਸੀਂ ਪੜ੍ਹ ਪੜ੍ਹ ਕੇ ਅੱਜ ਅਸੀਂ ਯਾਦ ਕਰਦੇ ਹਾਂ। ਆਖਿਆ ਗੁਰੂ ਕੇ ਪਿਆਰੇ ਗੁਰਸਿੱਖ ਭਾਈ ਮਤੀਦਾਸ ਨੇ, ਉਹ ਜ਼ਾਲਮ ਲੋਕੋ, ਮੈਂ ਤੁਹਾਡੇ ਦਿੱਤੇ ਹੋਏ ਅਹੁਦੇ ਮੁਰਾਤਬੇ ਅਤੇ ਧੀਆਂ ਦੇ ਡੋਲੇ ਅਤੇ ਤੁਹਾਡੀਆਂ ਗਵਰਨਰੀਆਂ ਨੂੰ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ ਹੈ। ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਧਰਮ ਛੱਡ ਦੇਵਾਂ ਕਦੇ ਵਾਸਤੇ ਵੀ, ਚੀਰ ਸਿੱਟੋ ਜੋ ਮਰਜ਼ੀ ਕਰ। ਆਖਿਆ ਆਰਾ ਬੜਾ ਜ਼ਾਲਮ ਹੈ, ਲੱਕੜਾਂ ਦੀਆਂ ਗੇਲੀਆਂ ਚੀਰ ਦਿੰਦਾ, ਤੇਰਾ ਕੋਮਲ ਸਿਰ ਕਿਵੇਂ ਛੱਡੇਗਾ? ਔਰ ਉਸਲੇ ਗੁਰੂ ਕੇ ਸਿੱਖ ਨੇ ਆਖਿਆ, ਕੋਈ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ, ਪਰ ਜਦੋਂ ਸਿਰ 'ਤੇ ਆਰਾ ਰੱਖਿਆ ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਰਿਹਾ, ਜੇ ਲੱਕੜ ਚੀਰੀ ਦੀ ਹੈ ਸਰੀਰ ਚੀਰਿਆ ਜਾ ਰਿਹਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪਾਠ ਇੱਥੇ ਪਹੁੰਚਿਆ, ਸਰੀਰ ਚੀਰ ਕੇ ਦੁਫਾੜ ਕਰ ਦਿੱਤਾ, ਧਰਮ ਨਹੀਂ ਛੱਡਿਆ, ਬਾਕੀ ਰਹਿੰਦਾ ਪਾਠ ਸ੍ਰੀ ਜਪਜੀ ਸਾਹਿਬ ਦਾ। ਦੋਵਾਂ ਫਾੜਿਆਂ ਵਿੱਚੋਂ ਐਂ ਆਵਾਜ਼ ਆਉਂਦੀ ਰਹੀ ਜਿਵੇਂ ਦੋ ਗ੍ਰੰਥੀ ਸਿੰਘ ਗੁਰੂ ਕੀ ਤਾਬਿਆ ਬੈਠ ਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਉਂਦੇ ਹਨ। ਇਹ ਹੈ ਜਿਨ੍ਹਾਂ ਨੇ ਸਾਡੇ ਲਈ ਪੂਰਨੇ ਪਾਏ ਹੋਏ ਨੇ। ਅਸੀਂ ਚਾਟੀ ਛੋਟੀ ਛੋਟੀ ਗੱਲ 'ਤੇ ਦਾੜੀ ਕੇਸ ਮੁੰਨ ਲਈ ਧਰਮ ਤੋਂ ਪਤਿਤ ਹੋ ਜਾਂਦੀ ਹੈ, ਨਾ ਕੋਈ ਸਾਡੇ ਕੋਲ ਆ ਰਿਹਾ, ਨਾ ਸਾਨੂੰ ਕੋਈ ਚੀਰਨ ਵਾਲਾ, ਨਾ ਸਾਨੂੰ ਕੋਈ ਦੁੱਖ ਹੈ। ਇਸ ਵੇਲੇ ਘਰਾਂ 'ਚ ਬੈਠੇ ਹੀ ਮੌਜ ਮਸਤੀਆਂ ਕਰਦੇ ਕਰਦੇ ਵੀ ਗੁਰੂ ਕੀ ਸਿੱਖੀ ਤੋਂ ਮੂੰਹ ਫੇਰੀ ਜਾਂਦੇ ਹਾਂ। ਜਿਨ੍ਹਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ, ਉਹ ਸਦਾ ਸਦਾ ਵਾਸਤੇ ਆ ਭੇਦ ਨਿਸ਼ਚੇ ਰੂਪੀ ਕੰਠ ਨਾਲ ਲਾ ਕੇ ਜਿਹੜੇ ਵਾਹਿਗੁਰੂ ਦੇ ਰੱਖੇ ਹੋਏ ਸੇਵਕ ਨੇ, ਸਦਾ ਸਦਾ ਵਾਸਤੇ ਆ ਭੇਦਤਾ ਦਾ ਆਨੰਦ ਮਾਣਦੇ ਰਹਿੰਦੇ ਹਨ।
ਸੱਚਾ ਸਾਹਿਬ ਸਦ ਮਿਹਰਬਾਨ,
ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ, ਸਦਾ ਵਾਸਤੇ ਮਿਹਰਬਾਨ ਕਿਰਪਾਲੂ ਦਿਆਲੂ ਸੁਭਾਅ ਦਾ ਮਾਲਕ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ,
ਮੇਰੇ ਸਤਿਗੁਰੂ ਨੇ ਆਪਣੇ ਪਿਆਰਿਆਂ ਤੇ ਕਿਰਪਾ ਕੀਤੀ, ਬੰਦ ਪਾਇਆ ਬੰਨਾ ਹੀ ਪਾ ਦਿੱਤਾ, ਸਦਾ ਵਾਸਤੇ ਮੁਕਤ ਕਰ ਦਿੱਤੇ। ਜਿਹੜੇ ਖਾਲਸਾ ਜੀ ਬੰਨਾ ਜਦੋਂ ਪਾਣੀ ਲਾਈਦਾ ਨਾ, ਜ਼ਿਮੀਂਦਾਰ ਖੇਤੀ ਨੂੰ ਪਾਣੀ ਲਾਉਂਦਾ, ਉਹ ਅਗਲੇ ਖਾਲੇ ਨੂੰ ਪਾਣੀ ਕੋਲ ਪਾਣੀ ਰੋਕਣ ਵਾਸਤੇ ਬੰਨ ਲਾ ਦੇਈਦਾ ਤਾਂ ਕਿ ਪੈਲੀ 'ਚ ਚੜ੍ਹ ਸਕੇ ਪਾਣੀ, ਬੰਨ ਲਾ ਦਿੱਤਾ ਮੇਰੇ ਸਤਿਗੁਰੂ ਨੇ ਔਗੜਾਂ ਵਿਕਾਰਾਂ ਨੂੰ। ਹੁਣ ਗੁਰੂ ਕੇ ਸਿੱਖ ਦੇ ਨੇੜੇ ਨਹੀਂ ਕਦੇ ਆ ਸਕਦੇ, ਨਾ ਤ੍ਰਿਸ਼ਨਾ ਨਾ ਚਿੰਤਾ ਨਾ ਫਿਕਰ ਨਾ ਕੋਈ ਭਰਮ ਨਾ ਕੋਈ ਭੁਲੇਖਾ, ਨਾ ਕਾਮ ਦਾ ਫੁਰਨਾ ਨਾ ਕ੍ਰੋਧ ਦੀ ਅੱਗ ਨਾ ਲੋਭ ਨਾ ਲਾਲਚ ਨਾ ਮੋਹ ਨਾ ਹੰਕਾਰ। ਉਹ ਕਾਮ ਦੇ ਫੁਰਨੇ ਨੂੰ ਵਸਤੂ ਵਿਚਾਰ ਨਾਲ ਜਿੱਤ ਲੈਂਦੇ ਨੇ, ਕ੍ਰੋਧ ਨੂੰ ਸ਼ਾਂਤੀ ਨਾਲ, ਲੋਭ ਨੂੰ ਸੰਤੋਖ ਨਾਲ, ਮੋਹ ਨੂੰ ਵਿਵੇਕ ਨਾਲ, ਹੰਕਾਰ ਨੂੰ ਨਿਮਰਤਾ ਨਾਲ ਜਿੱਤ ਕਰਕੇ ਕਾਬੂ ਪਾ ਲੈਂਦੇ ਹਨ। ਪੰਜੇ ਦੂਤ ਕੀਤੇ ਵਸ ਛਿੱਕੇ, ਛਿੱਕੇ ਬੰਦ ਕਰਤੇ, ਛਿੱਕੇ ਟੰਗ ਦਿੱਤੇ ਗੁਰੂ ਕੇ ਪਿਆਰਿਆਂ ਨੇ, ਬੰਨ ਲਾ ਦਿੱਤਾ ਮੇਰੇ ਸਤਿਗੁਰੂ ਨੇ ਔਗਣਾਂ ਵਿਕਾਰਾਂ ਨੂੰ। ਕਦੇ ਵਾਸਤੇ ਗੁਰੂ ਕੇ ਪਿਆਰਿਆਂ ਦੇ ਨੇੜੇ ਨਹੀਂ ਆ ਸਕਦੇ, ਮੇਰੇ ਪੂਰੇ ਸਤਿਗੁਰੂ ਨੇ ਕਿਰਪਾ ਕੀਤੀ
ਹੈ। ਸਰਬ ਕਲਿਆਣ
ਤੇ ਸਰਬ ਔਰ ਸਾਰੇ ਪਾਸਿਆਂ ਤੋਂ ਕਲਿਆਣ ਕਰ ਦਿੱਤੀ, ਸਹਾਇਤਾ ਕੀਤੀ ਹੈ, ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਲਿਆਣ ਕੀਤੀ, ਸਾਰੇ ਪਾਸਿਓਂ ਰੱਖਿਆ ਸਹਾਇਤਾ ਕੀਤੀ ਅਤੇ ਅੰਤ ਨੂੰ ਵੀ ਕਲਿਆਣ ਕਰਕੇ ਆਪਣੇ ਵਿੱਚ ਹੀ ਅਭੇਦ ਕਰ ਲਿਆ। ਐਸੀ ਪਰਮੇਸ਼ਰ ਕਿਰਪਾ ਦਾ ਕਰਨਹਾਰਾ ਸਦਾ ਵਾਸਤੇ ਕਿਰਪਾਲੂ ਦਿਆਲੂ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਕਿਹੋ ਜਿਹਾ ਪਰਮੇਸ਼ਰ ਹੈ, ਉਹ ਵਾਹਿਗੁਰੂ ਦੇ ਗੁਣ ਹੋਰ ਕਿਰਪਾ ਕਰਕੇ ਫਰਮਾਉਂਦੇ ਹਨ।
ਜੀਉ ਪਾਏ ਪਿੰਡ ਜਿਨ ਸਾਜਿਆ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਖਾਲਸਾ ਜੀ ਜੀਉ ਪਾਏ, ਜੀਵ ਆਤਮਾ ਪੈਦਾ ਕੀਤੀ, ਸੂਖਮ ਸਰੀਰ ਹੈ ਅਤੇ ਫਿਰ ਸਥੂਲ ਸਰੀਰ ਪੰਜਾਂ ਤੱਤਾਂ ਦਾ ਪਰਮੇਸ਼ਰ ਨੇ ਪੈਦਾ ਕੀਤਾ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਸੋ ਹਜ਼ੂਰ ਨੇ ਐਸਾ ਸ਼ਬਦ ਫਿਰ ਕਿਰਪਾ ਕਰਕੇ ਫਰਮਾਇਆ ਹੈ। ਸੋ ਜੀਉ ਪਾਏ ਜੀਵ ਆਤਮਾ ਪੈਦਾ ਕੀਤੇ, ਸੂਖਮ ਸਰੀਰ ਹੈ ਅਤੇ ਫਿਰ ਖਾਲਸਾ ਜੀ ਪਿੰਡ ਜਿਨ ਸਾਜਿਆ, ਪਿੰਡ ਸਥੂਲ ਸਰੀਰ ਪੰਜਾਂ ਤੱਤਾਂ ਦੁਆਰਾ ਪਰਮੇਸ਼ਰ ਨੇ ਇਹ ਸਿਰਜਣਾ ਕੀਤਾ, ਬਣਾਉਣਾ ਕੀਤਾ।
ਦਿੱਤਾ ਪਹਿਨਣ ਖਾਣ
ਅਤੇ ਫਿਰ ਪਹਿਨਣ, ਫਿਰ ਖਾਲਸਾ ਜੀ ਜਨਮ ਦਿੱਤਾ ਬੱਚੇ ਦੇ ਤਾਂ ਹੀ, ਮਾਤਾ ਦੇ ਗਰਭ ਵਿੱਚ ਵੀ ਰੱਖਿਆ ਸਹਾਇਤਾ ਜਿਸ ਮਾਲਕ ਪਰਮੇਸ਼ਰ ਨੇ ਕੀਤੇ। ਫਿਰ ਜਨਮ ਹੋਇਆ ਅਤੇ ਸੰਸਾਰ ਦੀ ਮਰਿਆਦਾ ਸੀ ਵੀ ਇੱਥੇ ਨੰਗੇ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਤਨ ਢੱਕ ਕੇ ਰੱਖਣਾ ਪੈਂਦਾ, ਪਰ ਇਹ ਮਰਿਆਦਾ ਤੋਂ ਉਲਟੀ ਆਇਆ ਸੀ। ਜਦੋਂ ਜਾਵੇਗਾ ਹਜ਼ੂਰ ਕਹਿੰਦੇ ਉਦੋਂ ਵੀ ਮਰਿਆਦਾ ਤੋਂ ਉਲਟੀ ਜਾਵੇਗਾ। ਨਾ ਮਰਿਆਦ ਆਇਆ ਕੱਲ ਭੀਤਰ, ਬਹੁੜ ਜਾਸੀ ਨੰਗਾ, ਨੰਗਾ ਹੀ ਆਇਆ ਅਤੇ ਨੰਗਾ ਹੀ ਤੁਰ ਜਾਵੇਗਾ। ਪਰ ਉਹ ਮਾਲਕ ਨੇ ਕਿੱਡੀ ਕਿਰਪਾ ਕੀਤੀ, ਦਿੱਤਾ ਪਹਿਨਣ ਖਾਣ, ਪਹਿਲਾਂ ਤੈਨੂੰ ਪਹਿਨਣ ਵਾਸਤੇ ਸੁੰਦਰ ਕੱਪੜਿਆਂ ਦਾ ਪ੍ਰਬੰਧ ਕਰਕੇ ਦਿੱਤਾ, ਤੈਨੂੰ ਤਨ ਤੇਰਾ ਢੱਕਿਆ। ਅਤੇ ਫਿਰ ਮਾਲਕ ਨੂੰ ਪਤਾ ਸੀ ਵੀ ਪਹਿਲੇ ਦਿਨ ਤਾਂ ਰੋਟੀ ਨਹੀਂ ਖਾ ਸਕਦਾ, ਹੋਰ ਕੋਈ ਵਸਤੂ ਨਹੀਂ ਖਾ ਸਕਦਾ, ਇਹਦੇ ਦੰਦ ਹੈ ਨਹੀਂ, ਛੋਟੀ ਜਿਹੀ ਉਮਰ ਹੈ। ਤੇਰੇ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਕੋਲ ਦੁੱਧ ਦਾ ਪ੍ਰਬੰਧ ਪਹਿਲਾਂ ਹੀ ਕਰ ਦਿੱਤਾ, ਬੱਚਾ ਜਨਮ ਲੈ ਕੇ ਆ ਰਿਹਾ, ਮਾਂ ਦੇ ਕੋਲ ਪਹਿਲਾਂ ਹੀ ਦੁੱਧ ਦਾ ਪ੍ਰਬੰਧ ਹੈ, ਪਹਿਲਾਂ ਜਨਮ ਬਾਅਦ 'ਚ ਹੁੰਦਾ, ਰੋਜੀ ਦਾ ਪ੍ਰਬੰਧ ਪਹਿਲਾਂ ਹੀ ਹੈ। ਪਹਿਲੋਂ ਦੇ ਤੈਂ ਰਿਜਕ ਉਪਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਸੁਣ ਮਰਦਾਨੇ ਲੇ ਸਦਾ, ਸਭ ਕੀ ਸੁਧ ਕਰਤਾਰ, ਦੇਹੇ ਬਣੀ ਪਸ਼ਚਾਤ ਹੈ ਪੂਰਬ ਬਣਾ ਆਹਾਰ। ਪਹਿਲੋਂ ਆਹਾਰ ਭੋਜਨ ਪ੍ਰਬੰਧ ਕਰਕੇ ਦਿੱਤਾ ਪਰਮੇਸ਼ਰ ਨੇ ਵੀ ਇਹ ਦੁੱਧ ਦੇ ਸਹਾਰੇ ਰਹਿ ਸਕਦਾ। ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਏ, ਉਹ ਦੁੱਧ ਦੇ ਸਹਾਰੇ ਰਹਿ ਸਕਦਾ, ਹੋਰ ਵਸਤੂ ਨਹੀਂ ਖਾ ਸਕਦਾ। ਫਿਰ ਨਿੱਕੀਆਂ ਨਿੱਕੀਆਂ ਦੰਦੀਆਂ ਜੀਆਂ ਲਾ ਦਿੱਤੀਆਂ, ਫਿਰ ਜਦੋਂ 6-7 ਸਾਲਾਂ ਦਾ ਹੋਇਆ ਨਾ ਵੀ ਹੁਣ ਇਹਨੇ ਦਾਣੇ ਵੀ ਚੱਬਣੇ ਹੈ, ਇਹਨੇ ਹੁਣ ਰੋਟੀ ਵੀ ਖਾਣੀ ਆ, ਸਖਤ ਦੰਦ ਚਾਹੀਦੇ ਨੇ, ਉਹ ਛੋਟੀਆਂ ਦੰਦੀਆਂ ਵਾਪਸ ਲੈ ਲਈਆਂ, ਵੱਡੇ ਦੰਦ ਫਿਰ ਮਜ਼ਬੂਤ ਕਰਕੇ ਦੁਬਾਰਾ ਫਿਰ ਦੰਦ ਲਾ ਦਿੱਤੇ। ਆਪਾਂ ਨੂੰ ਸਾਰਿਆਂ ਨੂੰ ਪਤਾ, ਬੱਚੇ ਨੂੰ 7 ਸਾਲਾਂ ਤੋਂ ਬਾਅਦ ਫਿਰ ਦੰਦੀਆਂ ਨਵੇਂ ਦੰਦ ਪੈਦਾ ਹੋ ਜਾਂਦੇ ਨੇ, ਉਹ ਕਿੱਡਾ ਵੱਡਾ ਪਰਮੇਸ਼ਰ ਜੀ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ। ਪਰ ਅਸੀਂ ਸੋਚਦੇ ਵੀ ਅਸੀਂ ਕਮਾ ਕੇ ਲਿਆਉਣੇ ਹੈ, ਜਿਹਨੇ ਦੰਦ ਦਿੱਤੇ ਉਹਨੇ ਰੋਟੀ ਖਾਣ ਵਾਸਤੇ ਦਿੱਤੇ ਹੈ ਨਾ, ਜਿਹਨੇ ਕੁਝ ਜਾਣਦਾ ਨਹੀਂ ਸੀ, ਤੂੰ ਕੁਛ ਨਹੀਂ ਸੀ ਜਾਣਦਾ, ਤੇਰੇ ਕੱਪੜਿਆਂ ਦਾ ਪ੍ਰਬੰਧ ਕੀਤਾ, ਤੇਰੀ ਰੋਟੀ ਦਾ ਪ੍ਰਬੰਧ, ਤੇਰੇ ਦੁੱਧ ਦਾ ਪ੍ਰਬੰਧ ਕੀਤਾ, ਤੈਨੂੰ ਦੰਦ ਦੇ ਦਿੱਤੇ, ਹੁਣ ਰੋਟੀ ਦਾ ਪ੍ਰਬੰਧ ਨਾ ਕਰੇਗਾ? ਦੰਦ ਉਹਨੇ ਕਾਹਦੇ ਲਈ ਪਲਾ ਦਿੱਤੇ ਜੇ ਰੋਟੀ ਨਹੀਂ ਦੇਣੀ ਤਾਂ? ਪਰ ਬੰਦੇ ਨੂੰ ਚਿੰਤਾ ਲੱਗੀ ਰਹਿੰਦੀ ਹੈ, ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਕਿਆ ਰੋਜੀ ਨਾ ਦੇ ਹੈ। ਜੇ ਦੰਦ ਦੇ ਦਿੱਤੇ ਰੋਜੀ ਰੋਟੀ ਦਾ ਪ੍ਰਬੰਧ ਨਹੀਂ ਕਰੇਗਾ, ਉਹਨੂੰ ਮਾਲਕ ਨੂੰ ਸਾਰੇ ਫਿਕਰ ਹਨ। ਸੋ ਹਜ਼ੂਰ ਕਹਿੰਦੇ ਦਿੱਤਾ ਪਹਿਨਣ ਖਾਣ, ਖਾਣ ਵਾਸਤੇ ਵਨ ਸੁਵਨੇ ਪਕਵਾਨ, ਖਾਣ ਵਾਸਤੇ ਵਨ ਸੁਵਨੇ ਪਦਾਰਥ। ਕਈ ਵਾਰ ਤਾਂ ਖਾਣ ਲੱਗਿਆ ਵੀ ਕਹਿੰਦਾ ਵੀ ਹੁਣ ਛੁਰੀ ਚਾਹੀਦੀ, ਕਾਂਟੇ ਚਾਹੀਦੇ ਨੇ, ਛੁਰੀਆਂ ਕਾਂਟਿਆਂ ਨਾਲ ਖਾਂਦਾ ਹੈ। ਪਰ ਜਿਹਨੇ ਦਾਤੇ ਨੇ ਖਾਣ ਵਾਸਤੇ ਪਦਾਰਥ ਦਿੱਤੇ ਆ ਨਾ, ਸਤਿਗੁਰੂ ਅਰਜਨ ਸਾਹਿਬ ਜੀ ਯਾਦ ਕਰਾਉਂਦੇ ਨੇ ਸੁਖਮਨੀ ਸਾਹਿਬ ਦੇ ਅੰਦਰ, ਕਹਿੰਦੇ ਨੇ ਇਹ ਪਿਆਰਿਆ ਕੋਈ ਯਾਦ ਕਰ, ਉਸ ਮਾਲਕ ਪਰਮੇਸ਼ਰ ਦਾ ਸਿਮਰਨ ਕਰ, ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਹੋ ਰਖ ਮਨ ਮਾਹੇ। ਉਸ ਮਾਲਕ ਦਾ ਵੀ ਧੰਨਵਾਦ ਕਰਿਆ ਕਰ, ਜਿਸ ਕਾ ਦੀਆ ਪਹਿਨੇ ਖਾਏ, ਤੇ ਸਿਉਂ ਆਲਸ ਕਿਉਂ ਬਣੇ ਮਾਏ। ਜਿਹਦੇ ਦਿੱਤੇ ਹੋਏ ਪਦਾਰਥ ਖਾਨਾ ਹੈ, ਪਹਿਣਦੇ ਕੱਪੜੇ, ਉਸ ਮਾਲਕ ਦਾ ਧੰਨਵਾਦ ਵੀ ਕਰਿਆ ਕਰ, ਉਹਦਾ ਸ਼ੁਕਰਾਨਾ ਵੀ ਕਰ। ਜਿਹਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਕੋਠੀਆਂ ਮਹਿਲਾਂ 'ਚ ਰਹਿਣਾ, ਜੇ ਉਹ ਸਤਿਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਦੇ ਅੰਦਰ ਹੈ। ਜਿਹੇ ਪ੍ਰਸਾਦ ਬਸਹਿ ਸੁਖ ਮੰਦਰ, ਅਤੇ ਸਹਿ ਧਿਆਏ ਸਦਾ ਮਨ ਅੰਦਰ ਹੈ। ਉਸ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਜਾਣ, ਉਹਦਾ ਧੰਨਵਾਦ ਵੀ ਕਰਿਆ ਕਰ। ਉਹ ਕਿੱਡਾ ਵੱਡਾ ਮਿਹਰਬਾਨ ਤੇਰੇ ਖਾਣ ਵਾਸਤੇ, ਤੇਰੇ ਪਹਿਨਣ ਵਾਸਤੇ, ਵਨ ਸਵਨੇ ਉਸ ਮਾਲਕ ਨੇ ਪ੍ਰਬੰਧ ਕੀਤੇ ਹੋਏ ਨੇ। ਉਸ ਵਾਹਿਗੁਰੂ ਪਰਮੇਸ਼ਰ ਨੇ ਦਾਤ ਤੈਨੂੰ ਦਿੱਤੀ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਜਿਹੜੇ ਉਹਦੇ ਦਾਸ ਸੇਵਕ ਨੇ ਨਾ, ਗੁਰੂ ਕੇ ਪਿਆਰੇ ਬਣ ਜਾਂਦੇ, ਗੁਰੂ ਕੇ ਸੇਵਕ, ਉਹਨਾਂ ਆਪਣੇ ਪਿਆਰਿਆਂ ਦੀ ਫਿਰ ਪੈਜ ਪ੍ਰਤੱਗਿਆ ਆਪ ਹੀ ਗੁਰੂ ਨੇ ਰੱਖੀ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਯੁੱਗਾਂ 'ਚ ਭਗਤ ਪੈਦਾ ਕੀਤੇ ਅਤੇ ਪਿਆਰਿਆਂ ਦੀ ਪੈਜ ਆਪ ਰੱਖੀ ਹੈ। ਦਾਸ ਭੱਟ ਨੇ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਜੀ ਨੂੰ, ਸੱਚੇ ਪਾਤਸ਼ਾਹ ਜੀ, ਬੜੇ ਸਮੇਂ 'ਚ, ਪੁਰਾਣੇ ਸਮੇਂ ਦਾ ਇਤਿਹਾਸ ਹੈ, ਤੁਸੀਂ ਬੜਿਆਂ ਦੀਆਂ ਪੈਜ ਪ੍ਰਤੱਗਾਂ ਰੱਖੀਆਂ, ਬੜਿਆਂ ਦੀ ਇੱਜ਼ਤ ਟੱਕੀ, ਬੜਿਆਂ 'ਤੇ ਪਰਦੇ ਪਾਏ। ਸਤਿਗੁਰੂ ਹੁਣ ਕਲਯੁੱਗ ਦਾ ਸਮਾਂ, ਗੁਰੂ ਰਾਮਦਾਸ ਮੇਰੀ ਇੱਜ਼ਤ ਪਰਦਾ ਆਪ ਢੱਕ ਲਵੋ, ਮੇਰੇ 'ਤੇ ਕਿਰਪਾ ਕਰੋ। ਅਬ ਰਾਖੋ ਦਾਸ ਪਹਾੜ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੇ। ਹਰਨੌਖ ਸਫਾਰੇ ਕਰ ਆਜ, ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ। ਰਾਖੋ ਦਾਸ ਪਹਾੜ ਕੀ ਲਾਜ, ਦਾਸ ਭੱਟ ਦੀ ਲਾਜ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖ ਲੈਣਾ ਕਰੋ, ਆਪਣੇ ਪਿਆਰਿਆਂ ਦੀ ਪੈਚ ਪ੍ਰਤੱਗਿਆ ਆਪ ਹੀ ਰੱਖਦਾ ਹੈ ਮਾਲਕ।
ਨਾਨਕ ਸਦ ਕੁਰਬਾਨ,
ਉਸ ਵਾਹਿਗੁਰੂ ਪਰਮੇਸ਼ਰ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ। ਵਾਰ ਨੇ ਬਲਿਹਾਰ ਨੇ ਲੱਖ ਵਾਰੀ ਆ, ਲੱਖਾਂ ਵਾਰੀ ਬਲਿਹਾਰ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ, ਜਿਹੜਾ ਆਪਣੇ ਪਿਆਰ ਦੀ ਆਓ ਪੈਜ ਪ੍ਰਤੱਗਿਆ ਰੱਖਦਾ ਹੈ। ਸੋ ਸਤਿਗੁਰੂ ਕਿਰਪਾ ਕਰਨਾ, ਅਸੀਂ ਵੀ ਗੁਰੂ ਕੇ ਸਿੱਖ ਬਣ ਕੇ ਗੁਰੂ ਕੇ ਚਰਨਾਂ 'ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਰਹਿਮਤ ਬਖਸ਼ਿਸ਼ ਕਰੋ। ਤੁਮਰੀ ਸਾਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖਾ ਹੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਹਾਡੇ ਘਰ ਦੇ ਗੋਲੇ ਸੇਵਕ ਹੈ ਸੱਚੇ ਪਾਤਸ਼ਾਹ, ਜਿਵੇਂ ਜਾਣਦੇ ਹੋ ਕਿਰਪਾ ਕਰਕੇ ਰੱਖ ਲੈਣਾ ਕਰੋ। ਗੁਰੂ ਕਾ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ, ਗੁਰੂ ਕੇ ਖਾਲਸੇ ਬਣੀਏ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੀ ਜੀ।
ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।